ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਕੀ ਹਾਲ ਹੈ ਪਿਆਰਿਓ, ਠੀਕ ਠਾਕ ਹੋ? ਚੜ੍ਹਦੇ ਗਲਾਂ ਚੋਂ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ। ਤੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਕੌਫਸਾਰਵਰ ਸਟੂਡੀਓ ਤੋਂ। ਅੱਜ ਦਿਨ ਐਤਵਾਰ ਹੈ, 22 ਦਸੰਬਰ 2019, ਔਰ ਸੁਬਹਾ ਦੇ ਇਸ ਵੇਲੇ ਈਸਟ ਕੋਸਟ ਦੇ ਉੱਤੇ ਡੇ ਲਾਈਟ ਸੇਵਿੰਗ ਦੇ ਮੁਤਾਬਿਕ 9:02 ਹੋ ਗਏ ਨੇ। ਅੱਜ ਸਿਡਨੀ ਦਾ ਸਮਾਂ ਜਿਹੜਾ ਹੁਣੇ ਆਪਾਂ ਜਾਣ ਕੇ ਹਟੇ ਆ, 5:41 ਤੇ ਸੂਰਜ ਨਿਕਲਣਾ ਸੀ ਤੇ 8:05 ਤੇ ਛੁਪਣਾ ਸੀ। ਸੋ ਕਾਫੀ ਲੰਬਾ ਦਿਨ ਹੈ, ਲੰਬੇ ਦਿਨ ਚੱਲ ਰਹੇ ਨੇ ਤੇ ਮੈਨੂੰ ਲੱਗਦਾ ਅੱਜ ਲੰਬੇ ਤੋਂ ਲੰਬਾ ਦਿਨ ਹੋਏਗਾ। ਕੱਲ ਲੰਘ ਗਿਆ 21 ਦਸੰਬਰ ਸ਼ਾਇਦ। ਸੋ ਇਹ ਵੀ ਇੱਕ ਦਿਹਾੜਾ ਹੁੰਦਾ ਆ, ਪਰ ਇਹ ਜਿਹੜੇ ਦਿਨ ਨੇ ਕਾਫੀ ਖਰਾਬ ਚੱਲ ਰਹੇ ਨੇ ਆਸਟ੍ਰੇਲੀਆ ਦੇ ਵਿੱਚ, ਇਸ ਦੀ ਆਪਾਂ ਗੱਲ ਕਰਾਂਗੇ। ਪਰ ਪਹਿਲਾਂ ਸਰਬੱਤ ਦਾ ਭਲਾ ਮੰਗ ਲਈਏ ਆਪਾਂ, ਕਿਉਂਕਿ ਬੜੀ ਲੋੜ ਹੈ। ਹਰ ਪਾਸੇ ਬੜੀ ਤਸ਼ੱਦਦ ਹੋ ਰਹੀ ਆ, ਕੁਦਰਤੀ ਤੌਰ ਤੇ ਵੀ, ਸਰਕਾਰੀ ਤੌਰ ਤੇ ਵੀ ਤੇ ਫਾਈਨੈਂਸ਼ੀਅਲ ਤੌਰ ਤੇ ਵੀ ਕਈ ਬੜੇ ਸਟਰਗਲ ਕਰ ਰਹੇ ਨੇ। ਸੋ ਆਓ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਵੇਲੇ ਬ੍ਰਿਸਬਨ ਦੇ ਵਿਗ਼ 9:03 ਹੋਏ ਨੇ, ਔਰ ਐਡਲੇਡ ਦੇ ਵਿਚ 8:33, ਪਰਥ ਦੇ ਵਿਚ ਸੁਬਹਾ ਦੇ 6:03, ਦਿੱਲੀ ਦੇ ਵਿਚ ਵੱਡਾ ਤੜਕਾ 3:33 ਹੈ, ਲੰਡਨ ਦੇ ਵਿਚ ਹਜੇ ਸ਼ਨਿਚਰਵਾਰ ਚੱਲ ਰਿਹਾ 21 ਦਸੰਬਰ ਦੀ ਰਾਤ ਹੈ, 10:03 ਹੋਏ ਨੇ। ਨਿਊਯਾਰਕ ਦੇ ਵਿਚ ਸ਼ਾਮਾਂ ਢਲ ਰਹੀਆਂ ਨੇ ਸ਼ਨਿਚਰਵਾਰ ਦੀਆਂ ਹੀ, ਉਥੇ 5:03 ਹੋਏ ਨੇ, ਔਰ ਵੈਨਕੂਵਰ ਤੇ ਐਲਏ ਦੇ ਵਿਚ ਦੁਪਹਿਰ ਦੇ 2:03 ਸ਼ਨਿਚਰਵਾਰ ਦੇ ਹੋਏ ਨੇ। ਸੋ ਜਿੱਥੋਂ ਵੀ ਜੁੜਦੇ ਹੋ ਤੁਸੀਂ ਜੀ, ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ, ਔਰ ਉਮੀਦ ਤੇ ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿਚ ਹੋਵੋਗੇ। ਸੋ ਪ੍ਰੋਗਰਾਮ ਦੇ ਵਿਚ ਅੱਜ ਗੁਰਪ੍ਰੀਤ ਗਿੱਲ ਆਉਣਗੇ ਸਾਡੇ ਨਾਲ ਕੈਨਬਰਾ ਤੋਂ, ਔਰ ਅਸੀਂ ਬਹੁਤ ਸਾਰੇ ਮਸਲਿਆਂ ਤੇ ਗੱਲਾਂ ਕਰਾਂਗੇ, ਔਰ ਜਿਨ੍ਹਾਂ ਦੇ ਵਿਚ ਅਫਕੋਰਸ ਜੋ ਇੰਡੀਆ ਦੇ ਵਿਚ ਚੱਲ ਰਿਹਾ ਉਸ ਤੇ ਗੱਲ ਕਰਾਂਗੇ, ਟਰੰਪ ਦੀਆਂ ਗੱਲਾਂ ਕਰਕੇ, ਇੰਗਲੈਂਡ ਦੀਆਂ ਤੇ ਹੋਰ ਕਈ ਮਸਲੇ ਨੇ ਜਿਹੜੇ ਸਾਂਝੇ ਕਰਨੇ ਨੇ। ਇਸ ਤੋਂ ਇਲਾਵਾ ਵਿਚਾਰਾਂ ਹੋਣਗੀਆਂ, ਗੀਤ ਸੰਗੀਤ ਚੱਲੇਗਾ, ਤੁਹਾਡੇ ਸੁਨੇਹੇ ਆ ਰਹੇ ਨੇ, ਹੋਰ ਵੀ ਆਉਣੇ ਨੇ। ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ। ਤੇ ਗੁਰਿੰਦਰ ਪੰਗਲ, ਅਮਨ ਧਾਲੀਵਾਲ, ਜਗਵੀਰ ਸਿੰਘ ਢਿੱਲੋਂ, ਯੋਗੀ ਕੁਮਾਰ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਨੇ, ਔਰ ਸੁਖਵਿੰਦਰ ਸਵਾਮੀ ਭਾਜੀ ਨੂੰ ਮੈਂ ਸਤਿ ਸ੍ਰੀ ਅਕਾਲ ਬੁਲਾ ਦਿੰਦਾ ਕਿਉਂਕਿ ਅਕਸਰ ਉਹ ਪਹਿਲਾਂ ਆਉਂਦੇ ਹੁੰਦੇ ਨੇ, ਸੋ ਉਹ ਵੀ ਸੁਣ ਰਹੇ ਹੋਣਗੇ। ਸੋ ਸਵਾਗਤ ਹੈ ਜੀ ਸਾਰਿਆਂ ਦਾ। ਇਹ ਜਿਹੜਾ ਮਹੀਨਾ ਚੱਲ ਰਿਹਾ ਹੈ, ਇਹ ਬੜਾ ਦਰਦਨਾਕ ਮਹੀਨਾ ਹੈ, ਕਿਉਂਕਿ ਇਸ ਦੇ ਵਿਚ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਹਨਾਂ ਨੇ, ਤੇ ਉਸ ਤੋਂ ਬਾਅਦ ਪਰਿਵਾਰ ਦਾ ਵਿਛੋੜਾ ਪਿਆ। ਅੱਜ 22 ਦਸੰਬਰ ਹੈ, 7 ਪੋਹ ਨੂੰ ਸਰਸਾ ਨਦੀ ਦੇ ਕੰਢੇ ਪਰਿਵਾਰ ਦਾ ਵਿਛੋੜਾ ਪਿਆ ਸੀ। ਉਸ ਤੋਂ ਬਾਅਦ 23 ਨੂੰ ਚਮਕੌਰ ਦੇ ਵਿਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਤੇ 24 ਨੂੰ ਸਿੱਖਾਂ ਦੀ ਜਿਹੜੇ ਬਾਕੀ ਉੱਥੇ ਬਚੇ ਸੀ ਉਹਨਾਂ ਦੀ ਵੀ ਸ਼ਹੀਦੀ ਹੋਈ ਹੈ। 25 ਨੂੰ 10 ਪੋਹ ਨੂੰ ਫਿਰ ਉਹ ਚਲਦੇ ਚਲਦੇ ਤੇ ਮਾਛੀਵਾੜਾ ਸਾਹਿਬ ਪਹੁੰਚੇ ਨੇ ਤੇ 26-27 ਨੂੰ ਛੋਟੇ ਸਾਹਿਬਜ਼ਾਦੇ ਗੁਰੂ ਸਾਹਿਬ ਦੀ ਦੇ ਛੋਟੇ ਬੇਟੇ ਉਹ ਕਚਹਿਰੀ ਦੇ ਵਿਚ ਪੇਸ਼ ਕੀਤੇ ਗਏ ਔਰ 28 ਦਸੰਬਰ ਨੂੰ ਮਾਤਾ ਗੁਜਰੀ ਔਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਔਰ 29 ਦਸੰਬਰ ਨੂੰ ਅੰਤਿਮ ਸੰਸਕਾਰ ਕੀਤਾ ਗਿਆ। ਮੈਂ ਸੁਖਮਿੰਦਰ ਗੱਜਣਵਾਲਾ ਬਾਈ ਜੀ ਨਾਲ ਗੱਲ ਕਰ ਰਿਹਾ ਸੀ ਪਿਛਲੇ ਹਫ਼ਤੇ ਤੇ ਗੱਲਾਂ ਚਲਦੀਆਂ ਚਲਦੀਆਂ ਡੂੰਘੀਆਂ ਚਲੇ ਗਈਆਂ ਤੇ ਉਹਨਾਂ ਨੇ ਕਾਫ਼ੀ ਅਧਿਐਨ ਕੀਤਾ ਆ, ਰਿਸਰਚ ਸਕਾਲਰ ਰਹੇ ਨੇ ਉਹ ਤੇ ਬੜਾ ਇੰਟਰਸਟਿੰਗ ਪੀਰੀਅਡ ਹੈ ਇਹ। ਅਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਖਦਰਾਣੇ ਦੀ ਢਾਬ ਤੱਕ ਮੁਕਤਸਰ ਤੱਕ 23 ਦਿਨ ਦਾ ਸਫ਼ਰ ਬਣਦਾ ਹੈ ਤੇ ਤੁਸੀਂ ਦੇਖੋ ਕਿ ਅਸੀਂ ਜਾਣਾ ਹੁੰਦਾ ਆਪਣੇ ਪਿੰਡ ਤਾਂ ਸ਼ਹਿਰ ਤੋਂ ਮੁਕਤਸਰ ਨੂੰ ਤਾਂ ਕਿੰਨਾ ਔਖਾ ਲੱਗਦਾ, ਹਾਲਾਂਕਿ ਗੱਡੀ 'ਚ ਜਾਣਾ ਹੁੰਦਾ, ਏਸੀਆਂ 'ਚ ਬੈਠ ਕੇ ਜਾਣਾ ਹੁੰਦਾ, ਫਿਰ ਵੀ ਸਾਨੂੰ ਬਹੁਤ ਔਖਾ ਲੱਗਦਾ। ਕਿੰਨੇ ਸ਼ਹਿਰ ਵਿਚਾਲੇ ਆਉਂਦੇ ਨੇ, ਕਿੰਨੇ ਡਰ ਲੱਗਦਾ ਕਿ ਕਿਤੇ ਪੁਲਿਸ ਨਾ ਖੜੀ ਹੋਵੇ, ਨਾਕੇ 'ਤੇ ਚਲਾਣ ਨਾ ਕਰ ਦੇਣ, ਕਿੰਨੇ ਟੋਲ ਪਲਾਜ਼ੇ ਆਉਂਦੇ ਨੇ। ਸੋ ਮਿੱਤਰ ਪਿਆਰਿਓ, 10ਵੇਂ ਪਾਤਸ਼ਾਹ ਪਰਿਵਾਰ ਅਤੇ ਸਿੰਘਾਂ ਨੂੰ ਲੈ ਕੇ ਜਦੋਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਤੋਂ ਨਿਕਲੇ ਸੀ ਤਾਂ ਕਿੰਨੀਆਂ ਔਕੜਾਂ, ਨਹਿਰਾਂ ਪਾਰ ਕਰਨੀਆਂ, ਪਰਿਵਾਰ ਦੇ ਵਿਛੋੜੇ ਪੈ ਜਾਣੇ, ਪੁੱਤਰਾਂ ਦੀ ਸ਼ਹੀਦੀ ਹੋ ਜਾਣੀ, ਮਾਤਾ ਦੀ ਸ਼ਹੀਦੀ ਹੋ ਜਾਣੀ ਔਰ ਸਿੰਘਾਂ ਦੇ ਨਾਲ ਜਿਹੜੇ 20-25 ਸਾਲ ਤੋਂ ਰਹਿ ਰਹੇ ਸਨ, ਉਹਨਾਂ ਦੇ ਨਾਲ ਲੜ ਰਹੇ ਸਨ ਮੋਢੇ ਨਾਲ ਮੋਢਾ ਲਾ ਕੇ, ਉਹਨਾਂ ਦੀ ਸ਼ਹੀਦੀ ਹੋ ਜਾਣੀ, ਵਿਛੋੜਾ ਪੈ ਜਾਣਾ ਔਰ ਸਾਰਾ ਹੀ ਤੰਤਰ, ਫੌਜੀ ਤੰਤਰ ਉਹਨਾਂ ਦੇ ਪਿੱਛੇ ਲੱਗਾ ਹੋਇਆ ਉਹਨਾਂ ਨੂੰ ਖਤਮ ਕਰਨ ਦੇ ਲਈ ਤੇ ਉਹਨਾਂ ਤੋਂ ਵੀ ਬਚਾਅ ਰੱਖਣਾ। ਮਿੱਤਰ ਪਿਆਰਿਆਂ ਦੀ ਪਛਾਣ, ਦੁਸ਼ਮਣਾਂ ਦੀ ਪਛਾਣ ਕਰਨੀ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਸੋ ਇਹ 23 ਦਿਨ ਦਾ ਜਿਹੜਾ ਸਫ਼ਰ ਹੈ ਬਹੁਤ ਹੀ ਭਿਆਨਕ ਸਫ਼ਰ ਰਿਹਾ ਹੋਵੇਗਾ ਸਾਡੇ ਵਰਗਿਆਂ ਦੇ ਲਈ, ਜੇ ਮਤਲਬ ਆਪਣੇ ਪਰਸਪੈਕਟਿਵ ਤੋਂ ਅਸੀਂ ਸੋਚੀਏ। ਗੁਰੂ ਸਾਹਿਬ ਕੀ ਸੋਚਦੇ ਨੇ, ਉਹਨਾਂ ਨੇ ਕੀ ਅਨੁਭਵ ਕੀਤਾ, ਅਸੀਂ ਸਿਰਫ ਅੰਦਾਜ਼ੇ ਲਾ ਸਕਦੇ ਹਾਂ ਪਰ ਅਸੀਂ ਕਹਿ ਨਹੀਂ ਸਕਦੇ, ਕਿਉਂਕਿ ਗੁਰੂ ਦੀਆਂ ਗੁਰੂ ਹੀ ਜਾਣਦਾ ਹੈ। ਗੁਰੂ ਉਸ ਵੇਲੇ ਕੀ ਸੋਚਦਾ ਹੈ, ਕੀ ਐਕਸ਼ਨ ਕਰਦਾ ਹੈ, ਉਹ ਸਾਰਿਆਂ ਨੂੰ ਵੱਧ ਕੁਆਲੀਫਾਈਡ ਉਸ ਵੇਲੇ ਗੁਰੂ ਸਾਹਿਬ ਸੀ ਉਸ ਘਟਨਾ ਸਥਲ ਦੇ ਉੱਤੇ, ਉਸ ਘਟਨਾ ਕਿਰਿਆ ਦੇ ਵਿੱਚ ਜੋ ਉਹਨਾਂ ਨੇ ਫੈਸਲੇ ਕੀਤੇ ਉਹ ਉਹਨਾਂ ਤੇ ਮੈਨੂੰ ਤਾਂ 100% ਯਕੀਨ ਹੈ। ਕਈ ਲੋਕ ਕਿੰਤੂ ਪਰੰਤੂ ਕਰਦੇ ਨੇ, ਬਹੁਤ ਕਰਦੇ ਨੇ, ਕਈ ਲੋਕ ਅਡੰਬਰੀ ਕਹਾਣੀਆਂ ਵੀ ਬਣਾਉਂਦੇ ਨੇ, ਕੋਈ ਗੱਲ ਨਹੀਂ ਹੋਈ ਜਾਣ ਦਿਓ, ਪਰ ਸਾਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ ਹੈ, ਮੈਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ, ਇੱਕ ਸਿੱਖ ਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਨੇ ਇਹ 23 ਦਿਨ ਕਿੱਦਾਂ ਹੰਢਾਏ ਨੇ। ਉਹ ਜਿਹੜਾ ਕੋਈ ਆਮ ਮਨੁੱਖ ਇਹ 23 ਦਿਨ ਜਿਹੜੇ ਨੇ ਕੱਢਣੇ ਬੜੇ ਮੁਸ਼ਕਲ ਹੈ ਉਹਦੇ ਲਈ। ਸੋ ਇੱਕ ਗੁਰੂ ਹੀ ਇਹਨਾਂ ਇਸ ਸਫ਼ਰ ਦੇ ਉੱਤੇ ਚੱਲ ਸਕਦਾ ਹੈ ਤੇ ਸਾਡਾ ਮਾਰਗ ਦਰਸ਼ਨ ਕਰ ਸਕਦਾ। ਤਾਂ ਮੈਨੂੰ ਖਿਆਲ ਆਇਆ ਕਿ ਧਨੀ ਰਾਮ ਚਾਤਰਿਕ ਨੇ ਬਹੁਤ ਵਧੀਆ ਪ੍ਰਸੰਗ ਲਿਖੇ ਸਨ ਸਿੱਖ ਧਰਮ ਦੇ ਲਈ, ਉਹਨਾਂ ਦਾ ਮੈਂ ਸੰਗ੍ਰਹਿ ਲੈ ਕੇ ਆਇਆ ਸੀ ਤੇ ਉਹਨਾਂ ਦੇ ਉਸ ਸੰਗ੍ਰਹਿ ਦੇ ਵਿੱਚੋਂ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਉਹ ਕਹਿੰਦੇ ਨੇ ਕਿ ਸਤਿਗੁਰੂ ਜੀ ਨੇ ਉਚਾਰਿਆ ਹੈ ਕਿ ਅਸੀਂ ਕਸ਼ਟ ਜਾਲ ਕੇ ਵੀ ਪਾਪ ਦਾ ਸਫ਼ਾ ਮਿਟਾਉਣ ਵਾਸਤੇ ਹੀ ਆਏ ਹਾਂ ਤਾਂ ਕਿ ਇਹ ਦੁਨੀਆਂ ਜਿਹੜੀ ਹੈ ਸੁਖੀ ਵੱਸ ਸਕੇ। ਅਸੀਂ ਸੁੱਖਾਂ ਦੇ ਲਈ ਕਦੇ ਵੀ ਇਸ ਦੁਨੀਆਂ ਤੇ ਨਹੀਂ ਆਏ। ਇਹ ਗਿਆਨੀ ਜੀ ਮੈਨੂੰ ਫੋਨ ਕਰ ਰਹੇ ਨੇ ਤੇ ਮਾਫੀ ਚਾਹਨਾ ਤੇ ਗੱਲ ਚੱਲ ਰਹੀ ਸੀ 10ਵੇਂ ਪਾਤਸ਼ਾਹ ਦੀ ਕਿ ਉਹਨਾਂ ਨੂੰ ਬੜੇ ਆਫਰ ਹੋਏ, ਬੜੀਆਂ ਉਹਨਾਂ ਨੂੰ ਲਾਲਚ ਵੀ ਦਿੱਤੇ ਗਏ, ਬੱਚਿਆਂ ਨੂੰ ਵੀ ਲਾਲਚ ਦਿੱਤੇ ਗਏ ਰਾਜਾਂ ਦੇ, ਪਰ ਗੁਰੂ ਸਾਹਿਬ ਨੇ ਆਪਣੇ ਖਾਲਸੇ ਨੂੰ ਇਨ੍ਹਾਂ ਹਾਲਾਤਾਂ ਦੇ ਵਿੱਚ ਸੰਬੋਧਨ ਕੀਤਾ। ਸੰਬੋਧਨ ਕਰਕੇ ਉਹ ਇਸ ਤਰ੍ਹਾਂ ਕਹਿੰਦੇ ਨੇ ਇੱਕ ਕਵੀ ਦੀ ਨਜ਼ਰ ਦੇ ਨਾਲ, ਪਿਆਰੇ ਗੁਰ ਖਾਲਸਾ ਸੁਣ ਲਵੋ, ਭੁਲੇਖਾ ਨਾ ਮਨ ਦੇ ਵਿੱਚ ਇਹ ਕੋਈ ਰੱਖੋ, ਅਸੀਂ ਜਗਤ ਦੇ ਵਿੱਚ ਇਸ ਹਿੱਤ ਆਏ ਹਾਂ ਪਿਤਾ ਪ੍ਰਭੂ ਦੇ ਹੁਕਮ ਕਲਵਾਏ ਆਏ ਹਾਂ ਕਿ ਦੀਨਾਂ ਦੀ ਰੱਖਿਆ ਤੇ ਤਨ ਵਾਰੀਏ ਗਰਕ ਹੁੰਦੀ ਭਾਰਤ ਦੀ ਖੁਲਿਆਰੀ ਆਈਏ ਲੜਾਈਏ ਚਿੜੀ ਤਿਆਰ ਕਰ ਬਾਜ ਨਾਲ ਉਡਾਈਏ ਸਫਾ ਪਾਪ ਦੀ ਕਸ਼ਟ ਜਾਲ ਨਾ ਆਏ ਆਰਾਮਾਂ ਤੇ ਭੋਗਾਂ ਲਈ ਅਸੀਂ ਵੈਦ ਹਾਂ ਪਾਪਾਂ ਤੇ ਰੋਗਾਂ ਦੇ ਲਈ ਜੋ ਚਾਹੋ ਕਿ ਸੁੱਖ ਭੋਗ ਕੇ ਜੁਟੀਏ ਤੇ ਸਿਰ ਪਰ ਉਠਾਇਆ ਫਰਜ਼ ਸੁੱਟੀਏ ਸੁੱਖਾਂ ਨੂੰ ਕਰਨ ਲੱਗ ਜਾਈਏ ਪਿਆਰ ਤੇ ਦੀਨਾਂ ਦੀ ਰੱਖਿਆ ਨੂੰ ਦਈਏ ਵਿਸਾਰ ਤਾਂ ਮੁਸ਼ਕਲ ਤੇ ਅਣਹੋਂਦ ਇਹ ਬਾਤ ਹੈ ਅਸੀਂ ਯੁੱਧ ਕਰਨਾ ਇਹ ਵਿਖਿਆਤ ਹੈ ਫੜੀ ਵਾਂ ਜਿਸਨੇ ਦੁਖੀ ਦੇਸ਼ ਦੀ ਆ ਹਟੇਗੀ ਨਾ ਛਾਤੀ ਇਹ ਦਸ਼ਮੇਸ਼ ਦੀ ਜੋ ਸੁੱਤ ਚਾਰ ਕੁਰਬਾਨ ਹਨ ਹੋ ਗਏ ਤਾਂ ਇਹ ਹੋਰ ਬੇਅੰਤ ਹਨ ਜੀ ਰਹੇ ਤੁਸੀਂ ਜੇ ਅਸਾਡੇ ਮਗਰ ਤੁਰ ਸਕੋ ਤਾਂ ਜੋ ਕੋਈ ਹੁਕਮ ਸੋ ਕੁਝ ਕਰੋ ਇਹਦੇ ਵਿੱਚ ਭਲਾਈ ਹੈ ਦੇਸ਼ ਦੀ ਬਿਨਾਂ ਯੁੱਧ ਤੇ ਹੋਊਗੀ ਸ੍ਰਿਸ਼ਟੀ ਦੁਖੀ ਜੇ ਕਰਨਾ ਪਿਆਰ ਹੈ ਸੁੱਖ ਭੋਗਾਂ ਨੂੰ ਤਾਂ ਬੇਸ਼ੱਕ ਸਹੇੜੋ ਨਾ ਇਸ ਰੋਗਾਂ ਨੂੰ ਅਸੀਂ ਜਿਸ ਤਰੀਕੇ ਤੇ ਹਾਂ ਚੱਲ ਰਹੇ ਨਾ ਬਾਦ ਕਰੋ ਘਰ ਨੂੰ ਜਾਓ ਚਲੇ ਜੇ ਬਲ ਹੈ ਤਾਂ ਆ ਕੇ ਲੜਾਈ ਲੜੋ ਖੜਗ ਧਰਮ ਰੱਖਿਆ ਦੀ ਖਾਤਰ ਫੜੋ ਨਾ ਕਾਇਰ ਬਣ ਪਾ ਜਨਾਨੀ ਪੁਸ਼ਾਕ ਸਰੀਰਾਂ ਦੇ ਸੁੱਖ ਨੂੰ ਦਿਵਾਓ ਤਲਾਕ ਜੇ ਜੀਵੇ ਤਾਂ ਸੁੱਖ ਦਾ ਸਹਾਰਾ ਮਿਲੂ ਮਰੇ ਤਾਂ ਮੁਕਤੀ ਦੁਆਰਾ ਮਿਲੂ ਸੋ ਇਸ ਕਵਿਤਾ ਦੇ ਰਹੀ ਦਸਵੇਂ ਪਾਤਸ਼ਾਹ ਦੇ ਮਨੋਵੇਦਨਾ ਜਿਹੜੀ ਆਂਦੀ ਹੋਏਗੀ ਉਸ ਵੇਲੇ ਜਿਸ ਤਰ੍ਹਾਂ ਉਹ ਮੁਖਾਤਿਬ ਹੋਏ ਹੋਣਗੇ ਆਪਣੇ ਸਿੱਖਾਂ ਨੂੰ ਆਪਣੇ ਸਿੰਘਾਂ ਨੂੰ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਧਨੀ ਰਾਮ ਚਾਤ੍ਰਿਕ ਨੇ ਤੇ ਲਓ ਇੱਕ ਧਾਰਮਿਕ ਗੀਤ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਆਓ ਅਸੀਂ ਵੀ ਆਪਣੇ ਮਨ ਦੇ ਵਿੱਚ ਉਹ ਦਿਨ ਯਾਦ ਕਰੀਏ ਉਹ ਸਮਾਂ ਯਾਦ ਕਰੀਏ ਪੋਹ ਦਾ ਮਹੀਨਾ ਠੰਡ ਆਵਾਗੌਣ ਧੁੰਦਾਂ ਅੱਜ ਕੱਲ੍ਹ ਦੇਖ ਲਓ ਤੁਸੀਂ ਪੰਜਾਬ ਦੇ ਵਿੱਚ ਕਿਵੇਂ ਪੈ ਰਹੀਆਂ ਨੇ ਸਾਨੂੰ ਗੱਡੀਆਂ ਚਲਾਉਣੀਆਂ ਔਖੀਆਂ ਹੋਈਆਂ ਨੇ ਤੇ ਉਸ ਟਾਈਮ ਦੇ ਵਿੱਚ ਗੁਰੂ ਸਾਹਿਬ ਲੜੇ ਸੀ ਕਿਹਦੇ ਲਈ ਸਾਡੇ ਲਈ
ਇੱਕ ਤਾਣ ਕੇ ਸੱਚ ਨਾ ਖੜ ਜਾਈਦਾ ਗੋਬਿੰਦ ਕਹਿ ਗਏ ਸੀ ਇੱਕ ਤਾਣ ਕੇ ਸੱਚ ਨਾ ਖੜ ਜਾਈਦਾ ਲੱਖ ਵਾਰੀ ਦੁਨੀਆ ਡੇਗੇਗੀ ਝੂਠੇ ਨੂੰ ਮੱਥਾ ਟੇਕੇਗੀ ਲੱਖ ਵਾਰੀ ਦੁਨੀਆ ਡੇਗੇਗੀ ਝੂਠੇ ਨੂੰ ਮੱਥਾ ਟੇਕੇਗੀ ਉੱਠ ਕੇ ਵੈਰੀ ਨਾਲ ਲੜ ਜਾਈਦਾ ਗੋਬਿੰਦ ਕਹਿ ਗਏ ਸੀ ਇੱਕ ਤਾਣ ਕੇ ਸੱਚ ਨਾ ਖੜ ਜਾਈਦਾ ਖੜੇ ਜਾਈਦਾ ਹੋਏ ਵੇ ਨਾ ਕਮਜ਼ੋਰ ਜਾਣੀ ਸਵਾ ਲੱਖ ਨਾ ਇੱਕ ਵੀ ਲੜੇ ਆਏ ਡਿੱਗ ਕੇ ਜਿਹੜਾ ਉੱਠ ਪੈਂਦਾ ਉਹੀ ਸਿਖਰਾਂ ਤੇ ਚੜਿਆ ਪਾਲਾ ਬੇੜੀ ਨੂੰ ਮੋਢਾ ਸਾਨੂੰ ਆਸਰਾ ਹੀ ਇੱਕ ਥੋੜਾ ਹੱਥੀ ਕਰਕੇ ਖਾਈ ਰਹਿ ਚੱਟਦੇ ਨਹੀਂ ਕਿਸੇ ਦੇ ਤਲਵੇ ਉਸ ਕੌਮ ਦੇ ਜਾਇਆ ਦੇ ਜਿੱਥੇ ਹਰੀ ਸਿੰਘ ਨਾਵੇ ਸਪਾਹੀ ਕੌਮੈ ਭਰਿਆ ਗੈਰਤਾਂ ਨਾਲ ਹਰ ਰੋਵੈ ਖਾੜਕੂ ਸੰਤ ਸਪਾਹੀ ਕੌਮੈ ਭਰਿਆ ਗੈਰਤਾਂ ਨਾਲ ਹਰ ਰੋਵੈ ਹੋ ਬੰਨ ਸਿਰ ਤੇ ਕਫਨ ਵਿੱਚ ਰਣ ਚਾਹੀਦਾ ਖੜੇ ਜਾਈਦਾ खुश होइए एवें ना रखिए दिल विच सारा पिंड वाले आ कहणगे जग नू हो वेखा रोकू केड़ा सच दी अग नू हो कम सिर कडमा कोई कर जाईदे
जी एक दी आवाज दे विच गीत सुनिया और प्रोग्राम चल रहा दिल वाली गल। सब तो पहला मौसम दी जानकारी तो शुरू कर दे। अज थोड़ी जी राहत मिली है आस्ट्रेलिया नू ईस्ट कोस्ट दे उत्ते अगां नू काबू पाण दे लई थोड़ी जी राहत मौसम ने दिती है क्योंकि हल्की जी सदरली चेंज आई है जिस नाल जिहड़े तापमान टैंपरेचर घटे ने। तो खैर आप शुरू कर दें केन्स तो जिथे 33 डिग्री तापमान अज दस्या गया हल्के बदल हो सकते ने। ब्रिजबेन दे विच धुप खिड़ी रहेगी 32 डिग्री तापमान और कॉफ सार्बर दे विच अज वैसे क्लीयर दस्या ठंडू राम ने 26 डिग्री है पर मैं तुहानू दस दां कि तड़के जे हल्का हल्का शावर होया सी चादर पे और हुण घने बदल छाए हुए ने ते इदां लगदा कि मीह किसे भी टाइम पै सकदा। सिडनी दे विच वी इसे तरह दा मौसम अज दस्या जा रहा 23 डिग्री। कैनबरा दे विच साफ कल गुरप्रीत नाल गल हुई सी कहिंदे गर्मी ने वट कढे पए ने 43 डिग्री सी कल ते अज 28 डिग्री है। मेलबर्न दे विच हल्के बदल हो सकदे ने 22 डिग्री। एडलेड दे विच वी इसे तरह 31 डिग्री। पर्थ दे विच वी हल्के बदल हो सकदे ने 28 डिग्री। गरज नाल छिट्टां पैणगियां। डार्विन दे विच 35 डिग्री और बिल्कुल साफ रहेगा। एलिसस्प्रिंग दे विच 43 डिग्री तापमान। बड़ा गर्म है जी सेंट्रल आस्ट्रेलिया। और इस दे नाल ही थोड़ी फायर रिपोर्ट की भी गल कर लीए तकरीबन 130 अगां जिहड़ियां जल रहियां ने न्यू साउथ वेल्स दे विच उहनां दे विच 50 जिहड़ियां अगां ने ओह बेकाबू ने उहनां दे काबू नहीं पाया जा रहा। दो मौतां होईयां ने कल भी आपां दस्सिया सी ते कुछ फायर फाइटर जिहड़े ने उहनां नूं हीट दे नाल प्रभावित होए ने उहनां नूं भी हस्पताल दाखल कराउणा पिया। सो आस्ट्रेलिया दे विच हुण तक 1064 घर जल चुके ने ते जिहड़े कम करन दे वर्क प्लेस है जां फैसिलिटीज आ 120 दे करीब ओह तबाह हो चुकियां ने। आउट बिल्डिंग जिहड़ियां शैड्स वगैरा जां बाहर फार्मां दे उत्ते हुंदियां ने ओह 2434 सो फार हुण तक ओह जल चुकियां ने। इह न्यू साउथ वेल्स दे बुश फायर दे फिगर्स ने। और जिहड़े बचाए जा चुके ने फायर ब्रिगेड ने रूरल बुश फायर ब्रिगेड ने ओह 12973 घर अते आउट बिल्डिंग नू हुण तक बचाया है। सो सल्यूट बनदा जी सारे वॉलंटियर्स दा और सारे वॉलंटियर्स नू इस साल क्रिसमस हॉलीडे नहीं मिलेगी क्योंकि भयानक अगां लगियां होईयां ने। आस्ट्रेलिया दे प्रधानमंत्री भी वापस आ गए ने छुट्टियां तो हवाई तो और उन्होंने कहा कि वह भी दौरा करनगे अगां तो प्रभावित इलाके दा। ते उधर एडलेड दे विच एडलेड हिल्स दे विच जिहड़ी पहाड़ियां ने एडलेड दे साइड दे उत्ते उत्थे भी अग लगी है। एक व्यक्ति मारिया गया चार्ल्सटन दे विच और 15 घर उत्थे अग दी लपेट दे विच आ गए ने। मेलबर्न दे विच भी एक व्यक्ति मारिया गया क्योंकि एक दरख्त डिगया कार दे उत्ते चलदी दे उत्ते और ए भी एक मौत दर्ज कीती गई है विक्टोरिया दे विच। सो इसी मौसम दी जानकारी आस्ट्रेलिया दी। अमृतसर साहब इस वेले 8 डिग्री तापमान है और दिनां नू 19 डिग्री तक पहुंचण दी संभावना है। संघणी धुंद पई होई है अज। सो इस तों बाद हुण आपां सुनेहे लैणे आ अपने मित्र प्यारियां दे जिहड़े देश विदेश तों साडे नाल जुड़दे ने। अमन धालीवाल साडे नाल जुड़े ने उहनां ने एक फोटो भेजी है ते इस फोटो दे विच उहनां दी कार दी फोटो है। कहिंदे कि पिछली रात कार मेरी भन्नी है किसने ट्राई कीती है ते की कर सकते हैं कुछ नहीं कर सकते जी इंश्योरेंस ही क्लेम कर सकते हैं पर इट्स अ न्यूसेंस मतलब एक बड़ी स्ट्रेसफुल सिचुएशन बन जाती है। ते एक गाना कहिंदे ला दिओ जी शुक्रिया पॉडकास्ट सुनदे हां। चलो कोई गल नहीं मेरा ख्याल तुसीं रात दीआं शिफ्टां लांदे होणे आ कोई नहीं मैं फोटो भी शेयर करदा ते आपां गाना भी जरूर सुणांगे। जगवीर सिंह ढिल्लों सत श्री अकाल जी की हाल चाल है। योगी कुमार जी जी आयां नूं प्रोग्राम दे विच। जगतार चौल भी मनीला तो आ गए ने वह भी सत श्री अकाल बुला रहे ने। ਪਾਲਾ ਬੈਂਸ ਕੋਬਰਮ ਤੋਂ ਵੀ ਆ ਗਏ ਨੇ ਜੀ, ਕਹਿੰਦੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਆ। ਕਿਆ ਬਾਤ ਹੈ ਜੀ। ਰਣਜੀਤ ਸਿੰਘ ਸਿੱਖੋ ਮੁਦਕੀ ਵਾਲੇ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ। ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜ ਰਹੇ ਨੇ ਤੇ ਪਤਾ ਨੀ ਮੈਂ ਲਾਰਾ ਲਾ ਦਿੱਤਾ ਸੀ ਉਹਨਾਂ ਨੂੰ ਪ੍ਰੋਗਰਾਮ ਚ ਲੈ ਕੇ ਆਉਣ ਦਾ, ਪਰ ਮੈਂ ਗੁਰਪ੍ਰੀਤ ਗਿੱਲ ਨੂੰ ਕਾਫੀ ਦੇਰ ਦਾ ਕਿਹਾ ਹੋਇਆ ਸੀ। ਸੋ ਗਿਆਨੀ ਜੀ ਅਗਲੇ ਹਫਤੇ ਆਪਾਂ ਐਤਵਾਰ ਨੂੰ ਸਾਂਝਾ ਪਾਵਾਂਗੇ ਤੇ ਕੁਛ ਮੁੱਦੇ ਨੇ ਜਿਹੜੇ ਆਪਾਂ ਡਿਸਕਸ ਕਰਨੇ ਨੇ, ਮੈਂ ਤੁਹਾਡੇ ਨਾਲ ਫੋਨ ਤੇ ਪਹਿਲਾਂ ਕਰਾਂਗਾ। ਗੁਰਿੰਦਰ ਭੰਗਲ ਵੀ ਜੁੜ ਗਏ ਨੇ, ਉਹ ਵੀ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਗੁਰਿੰਦਰ, ਕੀ ਹਾਲ ਚਾਲ? ਠੀਕ ਠਾਕ ਹੋ? ਜਗਤਾਰ ਭਾਜੀ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ, ਕਿਆ ਬਾਤ ਹੈ ਜੀ। ਤੇ ਹਾਂਗਕਾਂਗ ਤੋਂ, ਤੇ ਮੈਨੂੰ ਲੱਗਦਾ ਹਾਂਗਕਾਂਗ ਚੋਂ ਥੋੜੀ ਜਿਹੀ ਰਾਹਤ ਹੈ। ਪਾਣੀ ਦੀ ਬੋਤਲ ਦੇ ਪਿੱਛੇ ਹਾਂਗਕਾਂਗ ਦੀਆਂ ਤਸਵੀਰਾਂ, ਮੇਰਾ ਖਿਆਲ ਤੜਕੇ ਦੀਆਂ ਹੋਣਗੀਆਂ ਕਿਉਂਕਿ ਹਲਕੀਆਂ ਹਲਕੀਆਂ ਲਾਈਟਾਂ ਵੀ ਚੱਲਦੀਆਂ, ਸੰਘਣੇ ਬੱਦਲ ਨੇ। ਤੇ ਉਹਦੇ ਉੱਤੇ ਇੱਕ ਵਿਚਾਰ ਲਿਖ ਕੇ ਭੇਜਿਆ, ਕਹਿੰਦੇ ਇਨਸਾਨ ਦੇ ਬਾਹਰੀ ਦੁਸ਼ਮਣ ਘੱਟ ਹੁੰਦੇ ਨੇ, ਅਸਲ ਵਿੱਚ ਦੁਸ਼ਮਣ ਅੰਦਰ ਹੀ ਹੁੰਦੇ ਨੇ, ਜਿਵੇਂ ਲੋਭ, ਮੋਹ, ਹੰਕਾਰ, ਈਰਖਾ। ਅਗਰ ਇਹ ਵੱਸ ਹੋ ਜਾਣ ਤਾਂ ਜ਼ਿੰਦਗੀ ਆਨੰਦ ਭਰਪੂਰ ਹੋ ਸਕਦੀ ਹੈ। ਬਸ ਕਿਆ ਬਾਤ ਹੈ ਜੀ, ਬਿਲਕੁਲ ਇਸੇ ਤਰ੍ਹਾਂ ਹੁੰਦਾ ਜੀ। ਇੱਕ ਪੰਕਤੀ ਮੈਨੂੰ ਯਾਦ ਆ ਗਈ, ਪਹਿਲੇ ਪਾਤਸ਼ਾਹ ਦੀ ਹੈ ਸ਼ਾਇਦ, ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਉਹ ਇੱਕ ਯੋਗੀ ਨੂੰ ਮੁਖਾਤਬ ਹੁੰਦੇ ਨੇ। ਯੋਗੀ ਜੰਗਲਾਂ ਦੇ ਵਿੱਚ ਬੈਠਾ ਆ, ਸਮਾਧੀ ਲਾ ਕੇ ਬੈਠਾ ਆ, ਉਹ ਸਭਿਅਤਾ ਤੋਂ ਦੂਰ ਚਲੇ ਗਿਆ। ਗ੍ਰਿਸਤੀ ਤਾਂ ਹੈ ਹੀ ਨਹੀਂ ਨਾ, ਉਹ ਸਭਿਅਤਾ ਤੋਂ ਦੂਰ ਚਲੇ ਗਿਆ। ਕਿਉਂ ਚਲੇ ਗਿਆ? ਉਹ ਕਹਿੰਦਾ ਇਸ ਸਭਿਅਤਾ ਦੇ ਵਿੱਚ, ਇਸ ਸਿਵਿਲਾਈਜੇਸ਼ਨ ਦੇ ਵਿੱਚ, ਗ੍ਰਿਸਤੀ ਦੇ ਵਿੱਚ ਨਾ, ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ, ਬੜੇ ਸਤਾਉਂਦੇ ਨੇ। ਇਹ ਜਿਹੜੇ ਅਵਗੁਣ ਨੇ ਨਾ, ਪੰਜ ਜਿਹੜੇ ਸਾਨੂੰ ਲੱਗਦੇ ਨੇ ਅਵਗੁਣ, ਇਹ ਬੜੇ ਸਤਾਉਂਦੇ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਤਾਂ ਗੁਰੂ ਸਾਹਿਬ ਉਹਨੂੰ ਅਨੈਲਿਸਿਸ ਕਰਦੇ ਨੇ, ਦੇਖਦੇ ਨੇ ਕਿ ਕੀ ਕਰ ਰਿਹਾ। ਤੇ ਗੱਲਬਾਤ ਤੋਂ ਬਾਅਦ ਉਹਨੂੰ ਮੁਖਾਤਬ ਹੁੰਦੇ ਨੇ, ਕਹਿੰਦੇ ਦੇਸੋਂ ਛੱਡ ਪਰਦੇਸੇ ਆਇਆ, ਪੰਚ ਚੰਡਾਲ ਨਾਲੇ ਲੈ ਆਇਆ। ਜਿੱਥੇ ਮਰਜ਼ੀ ਚਲੇ ਜਾਓ, ਇਹ ਸਾਡੇ ਕਿਉਂਕਿ ਅੰਦਰ ਨੇ, ਸੋ ਨਾਲੇ ਹੀ ਜਾਂਦੇ ਨੇ, ਸੋ ਅੰਦਰੋਂ ਮੁਕਾਉਣੇ ਨੇ। ਅਸੀਂ ਗ੍ਰਿਸਤੀ ਦੇ ਵਿੱਚ ਰਹਿ ਕੇ, ਆਪਣੇ ਘਰਾਂ ਦੇ ਵਿੱਚ ਰਹਿ ਕੇ, ਆਪਣਾ ਕੰਮ ਕਾਰ ਕਰਦੇ ਹੋਏ ਵੀ ਇਹਨਾਂ ਪੰਜਾਂ ਤੇ ਕਾਬੂ ਪਾ ਸਕਦੇ ਹਾਂ। ਜੇ ਆਪਾਂ ਛੱਡ ਕੇ ਜੰਗਲ ਚ ਚਲ ਜਾਈਏ ਤਾਂ ਉੱਥੇ ਵੀ ਇਹ ਨਾਲੇ ਹੀ ਜਾਣੇ ਨੇ। ਜੰਗਲ ਚ ਜਾਣ ਨੂੰ ਵਨ ਪ੍ਰਸਥਾ ਕਿਹਾ ਗਿਆ ਹੈ ਕਿ ਵਣਾਂ ਨੂੰ ਚਲੇ ਜਾਣਾ। ਸੋ ਜਗਤਾਰ ਭਾਜੀ ਆਪਣੇ ਅੰਦਰ ਹੀ ਹੈਗੇ ਆ, ਬਹੁਤ ਵਧੀਆ ਤੁਸੀਂ ਵਿਚਾਰ ਦਿੱਤਾ, ਸ਼ੁਕਰਾਨਾ ਤੁਹਾਡਾ। ਰਵਿੰਦਰ ਸਿੰਘ ਮੈਲਬਨ ਤੋਂ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਜੀ? ਗੁਰਸਾਹਿਬ ਸਿੰਘ ਜੀ ਕਿੱਦਾਂ? ਠੀਕ ਠਾਕ ਹੋ? ਸਤਿ ਸ੍ਰੀ ਅਕਾਲ। ਮਨਦੀਪ ਸਿੰਘ ਜੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਤੇ ਉਹ ਵੀ ਸਨੀ, ਹਾਂਜੀ ਕੀ ਹਾਲ ਹੈ ਸਨੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੁਲਵੀਰ ਸਿੰਘ ਸੰਧੂ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਕੁਲਵੀਰ ਜੀ। ਤੇ ਨਰਿੰਦਰ ਔਜਲਾ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਕਹਿੰਦੇ ਲਿਸਨਿੰਗ ਆਫਟਰ ਲੌਂਗ ਟਾਈਮ। ਦੇਖੋ ਲੌਂਗ ਟਾਈਮ ਨਾ ਕਰਿਆ ਕਰੋ, ਛੇਤੀ ਛੇਤੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਜਾ ਕਰੋ, ਸੁਣ ਲਿਆ ਕਰੋ, ਗੱਲਾਂ ਬਾਤਾਂ ਚੰਗਾ ਲੱਗਦਾ। ਬੁਲਗੁਲਗੇ ਤੋਂ ਵਿਕਰਮਜੀਤ ਸਿੰਘ ਬਰਾੜ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ। ਸਤਿ ਸ੍ਰੀ ਅਕਾਲ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਜਿਹੜੇ ਹੁਣੇ ਹੁਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ। ਲਓ ਤੁਹਾਨੂੰ ਫਿਰ ਹੁਣ ਇੱਕ ਟੌਪ ਦਾ ਗੀਤ ਸੁਣਾਉਣਾ ਆ, ਜਿਹੜਾ 1994 ਦੇ ਵਿੱਚ ਫਿਲਮ ਆਈ ਸੀ ਤੇ ਇਹ ਗਾਇਆ ਸੀ ਕੁਮਾਰ ਸਾਨੂੰ ਨੇ, ਆਓ ਪਿਆਰ ਕਰੇ। ਬਹੁਤ ਟੌਪ ਦੇ ਗੀਤ ਸੀਗੇ ਇਸ ਫਿਲਮ ਦੇ 1994 ਦੇ, ਅਮਨ ਧਾਲੀਵਾਲ ਨੇ ਫਰਮਾਇਸ਼ ਕੀਤੀ ਹੈ। ਆਓ ਇਸ ਗੀਤ ਦਾ ਆਨੰਦ ਮਾਣੀਏ ਅੱਜ ਦਿਨ ਐਤਵਾਰ ਵਾਲੇ ਦਿਲ ਵਾਲੀ ਗੱਲ ਪ੍ਰੋਗਰਾਮ ਚ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਜੀ ਹਰਮਨ ਰੇਡੀਓ ਦੇ ਉੱਤੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਅੱਜ ਦਿਨ ਐਤਵਾਰ ਹੈ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਰਾਜਨਦੀਪ ਸਿੰਘ ਕੈਨਬਰਾ ਤੋਂ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਰਾਜਨਦੀਪ। ਤੇ ਨਰਿੰਦਰ ਔਜਲਾ ਜੀ ਵੀ ਪ੍ਰੋਗਰਾਮ ਚ ਆਏ ਨੇ, ਕਹਿੰਦੇ ਨੇ ਕਿ ਮੈਂ ਪੋਡਕਾਸਟ ਦੇ ਵਿੱਚ ਹਮੇਸ਼ਾ ਹੀ ਸੁਣਦਾ, ਕਦੇ ਮਿਸ ਨਹੀਂ ਕਰਦੇ, ਪਰ ਅੱਜ ਲਾਈਵ ਸੁਣ ਰਹੇ ਹਾਂ। ਸ਼ੁਕਰੀਆ ਜੀ, ਸ਼ੁਕਰਾਨਾ। ਕੁਲਵੀਰ ਸਿੰਘ ਧੰਜੂ ਸਿਡਨੀ ਤੋਂ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਰਜਿੰਦਰ ਸਿੰਘ ਘੁੰਮਣ ਜੀ, ਜੀ ਕੀ ਹਾਲ ਚਾਲ ਹੈ ਜੀ ਪਿਆਰਿਓ? ਕੱਲ ਇਹ ਫੋਨ ਮੈਨੂੰ ਕਰ ਰਹੇ ਸੀ ਤੇ ਮੈਂ ਬਿਜ਼ੀ ਸੀ, ਜਦੋਂ ਮੈਂ ਕਰ ਰਿਹਾ ਸੀ ਤਾਂ ਇਹ ਬਿਜ਼ੀ ਸੀ। ਸੋ ਕਾਫੀ ਬਿਜ਼ੀ ਚੱਲ ਰਿਹਾ ਜੀ ਸਾਡਾ ਸੀਜ਼ਨ। ਸੋ ਮੈਂ ਕੋਸ਼ਿਸ਼ ਕਰਾਂਗਾ ਟਾਈਮ ਕੱਢ ਕੇ ਤੁਹਾਨੂੰ ਫੋਨ ਕਰਨ ਦੀ। ਗੌਰਵ ਸ਼ਰਮਾ ਜੀ ਵੀ ਆ ਗਏ ਨੇ ਤੇ ਉਨ੍ਹਾਂ ਨੇ ਵੀ ਇੱਕ ਗਿਆਨ ਸਾਂਝਾ ਕੀਤਾ, ਪਰ ਉਸ ਤੋਂ ਪਹਿਲਾਂ ਮੈਂ ਗੁਰਪ੍ਰੀਤ ਗਿੱਲ ਹੋਣਾ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਵਾਂ, ਕੈਨਬਰਾ ਤੋਂ, ਰਾਜਧਾਨੀ ਤੋਂ। ਹਾਂਜੀ ਗੁਰਪ੍ਰੀਤ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ।
ਹਾਂਜੀ ਬਾਈ, ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ। ਕਿਵੇਂ, ਕੱਲ ਤਾਂ 43 ਡਿਗਰੀ ਦੇ ਵਿੱਚ ਬੜੇ ਔਖੇ ਸੀਗੇ ਤੁਸੀਂ, ਸਾਹ ਮੁਸ਼ਕਲ ਆ ਰਹੇ ਸੀ ਉੱਤੋਂ ਦੇ ਉੱਤੇ ਸੀਗੇ, ਹੁਣ ਕਿਹੋ ਜਿਹਾ ਮੌਸਮ ਹੈ?
ਹੁਣ ਅੱਜ ਠੀਕ ਹੈ ਜੀ, ਅੱਜ 27 ਡਿਗਰੀ ਹੋਣਾ ਜੀ।
ਚਲੋ ਠੀਕ ਹੈ, ਅੱਗਾਂ ਤੋਂ ਬਚਾ ਆ ਤੁਹਾਡੇ ਇਲਾਕੇ ਚ?
ਹਾਂਜੀ ਅਜੇ ਤੱਕ ਤਾਂ ਬਚਾ ਆ, ਪਰ ਧੁੰਦ ਦੀ ਧੂਆਂ ਕਾਫੀ ਹੈ।
ਕੱਲ ਇੱਕ ਜਿਹੜਾ ਬਿਗ ਬੈਸ਼ ਦਾ ਮੈਚ ਹੈ ਉਹ ਤੁਹਾਡੇ ਕੈਨਬਰਾ ਦੇ ਵਿੱਚ ਕੈਂਸਲ ਹੋਇਆ, ਧੂਏ ਕਾਰਨ
ਕੈਂਸਲ ਹੋ ਗਏ?
ਹਾਂ, ਇੱਕ ਮੈਚ ਕੈਂਸਲ ਹੋਇਆ ਰਾਤੀ, ਪਰ ਏਦਾਂ ਨੀ ਮੈਨੂੰ ਪਤਾ, ਆਪਣੇ ਸਰੋਤਿਆਂ ਨੂੰ ਪੁੱਛ ਲੈਂਦੇ ਆ ਕਿ ਇੱਕ ਕੱਲ ਰਾਤੀ ਨਾ ਬਿਗ ਬੈਸ਼ ਦਾ ਮੈਚ ਸੀਗਾ ਕ੍ਰਿਕਟ ਦਾ ਤੇ ਉਹ ਕੈਂਸਲ ਹੋਇਆ ਆ। ਹੁਣ ਇਹ ਨੀ ਪਤਾ ਵੀ ਉਹ, ਮੈਨੂੰ ਲੱਗਿਆ ਕੈਨਬਰਾ ਦੇ
ਕੈਨਬਰਾ ਵਾਲਾ ਹੀ ਹੋਇਆ ਹੋਣਾ, ਕਿਉਂਕਿ ਜਿਹੜਾ ਧੂਏ ਦਾ ਲੈਵਲ ਸੀ ਉਹ ਹੈਜ਼ਰਡਸ ਲੈਵਲ ਤੱਕ ਸੀ, ਤੇ ਮੈਨੂੰ ਲੱਗਦਾ ਫਿਰ ਉਹਦੇ ਵਿੱਚ ਇਹਨਾਂ ਨੇ ਰਿਕਮੈਂਡ ਕੀਤਾ ਹੋਣਾ ਵੀ ਆਪਾਂ ਗੇਮ ਖੇਡੀਏ।
ਉਹ ਬਾਲ ਦਿਸਦੀ ਨੀ ਸੀ ਕਹਿੰਦੇ ਦੂਜੇ ਪਾਸੇ ਪਲੇਅਰਾਂ ਨੂੰ, ਤੇ ਇੰਨਾ ਧੂਆਂ ਸੀਗਾ, ਕਾਫੀ ਧੂਆਂ ਸੀਗਾ। ਤੇ ਯੋਗੀ ਕੁਮਾਰ ਜੀ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਐਡਲੇਡ ਤੋਂ। ਗੁਰਪ੍ਰੀਤ ਜੀ ਖਾਸ ਆਈ ਆ ਤੁਹਾਨੂੰ, ਨਾਂ ਲੈ ਕੇ ਆਈ ਆ। ਠੀਕ ਹੈ, ਇੱਕ ਨਾ ਆਪਣੇ ਗੌਰਵ ਸ਼ਰਮਾ ਹੋਣੀ ਵਿਨੀਪੈਗ ਵਾਲੇ ਨਾ, ਉਹਨਾਂ ਨੇ 7 ਹਫ਼ਤੇ ਪਰੋਲ ਤੇ ਕੱਟੇ ਨੇ, ਜਾਣੀ ਕਿ ਉਹ ਇਕੱਲੇ ਸੀਗੇ, ਉਹਨਾਂ ਦੇ ਪਰਿਵਾਰ ਸਾਰਾ ਇੰਡੀਆ ਗਿਆ ਹੋਇਆ ਸੀ। ਤਾਂ ਹਾਂ, ਉਹਨਾਂ ਦੀਆਂ ਆਪਾਂ ਗੱਲਾਂ ਬਾਤਾਂ ਐਕਸਪੀਰੀਅੰਸ ਸਾਂਝੇ ਕਰਦੇ ਸੀਗੇ, ਕਈ ਹਫ਼ਤਿਆਂ ਤੋਂ ਲਾਈਵ ਅਪਡੇਟਸ ਚੱਲ ਰਹੀਆਂ ਸੀਗੀਆਂ, ਕਿਉਂਕਿ ਦੇਖੋ ਗਿਆਨ ਹੈ ਵੀ ਹਨਾ। ਤੇ ਉਹਨਾਂ ਨੇ ਇੱਕ ਤਸਵੀਰ ਭੇਜੀ ਹੈ ਤੇ ਮੈਂ ਉਹ ਸਾਂਝੀ ਵੀ ਕਰਾਂਗਾ। ਕਹਿੰਦੇ, ਅਤੀ ਦੁਰਲਭ ਗਿਆਨ, ਕੋਈ ਵੀ ਪਤੀ ਆਪਣੀ ਪਤਨੀ ਕੀ ਗਲਤੀਓ ਪਰ ਉਸੇ ਨਹੀਂ ਡਾਂਟਤਾ, ਇਸਕਾ ਮਤਲਬ ਯੇ ਨਹੀਂ ਹੋਤਾ ਕਿ ਵੋ ਡਰਪੋਕ ਹੈ, ਇਸਕਾ ਸੀਧਾ ਸਾ ਅਰਥ ਹੈ ਕਿ ਉਸ ਮਹਾਪੁਰਸ਼ ਵਿਅਕਤੀ ਨੇ ਬਵਾਲ ਸੇ ਬਚਨਾ ਸੀਖ ਲਿਆ ਹੈ ਔਰ ਉਸ ਵਿਅਕਤੀ ਨੇ ਸ਼ਾਂਤੀ ਸੇ ਜੀਵਨ ਜੀਨੇ ਕਾ ਮਾਰਗ ਖੋਜ ਲਿਆ ਹੈ, ਗ੍ਰਹਿਸਥ ਰਹਿਤੇ ਹੋਏ ਵੀ ਵਹਿ ਪੁਰਸ਼ ਮੋਕਸ਼ ਕੋ ਪ੍ਰਾਪਤ ਹੋ ਜਾਤਾ।
ਸਹੀ ਗੱਲ ਹੈ, ਜਿਵੇਂ ਚਿੱਟਾ ਰੁਮਾਲ ਜੇਬ ਚ ਪਾ ਕੇ ਰੱਖਿਆ ਹੁੰਦਾ, ਜਦੋਂ ਵੀ ਇੰਸੀਡੈਂਟ ਹੋਵੇ ਰੁਮਾਲ ਨੂੰ ਚੱਕ ਕੇ ਲਹਿਰਾ ਦੋ, ਵੀ ਸਮਰਪਣ ਕਰ ਦੋ ਬੈਟ ਬਾਲ।
ਕੱਲ ਮੈਨੂੰ ਇੱਕ ਮੇਰੇ
ਜੰਗ ਜਿੱਤੀ ਨੀ ਜਾ ਸਕਦੀ।
ਕੱਲ ਮੈਨੂੰ ਇੱਕ ਮੇਰੇ ਦੋਸਤ ਨੇ ਚੁਟਕਲਾ ਭੇਜਿਆ ਸੀਗਾ, ਤਾਂ ਦੋ ਲਾਈਨਾਂ ਦਾ ਹੀ, ਉਹ ਬਹੁਤ ਮੈਨੂੰ ਬੜਾ ਮੇਰੇ ਦਿਮਾਗ ਦੇ ਵਿਚ ਮਤਲਬ ਘਰ ਕਰ ਗਿਆ। ਉਹ ਪਤੀ ਡਾਕਟਰ ਦੇ ਕੋਲ ਜਾਂਦਾ ਆਪਣੇ, ਵਾਈਫ ਪਹਿਲਾਂ ਬਿਮਾਰ ਹੋਊਗੀ ਤਾਂ ਉਹਨੂੰ ਅਪਡੇਟ, ਜਾਂ ਉਹ ਕਹਿੰਦਾ ਕੈਸੇ ਆਪਕੀ ਪਤਨੀ ਕਿੱਦਾਂ ਆ, ਕਹਿੰਦਾ ਹੁਣ, ਕਹਿੰਦਾ ਜੀ ਹੁਣ ਤਾਂ ਅੱਗੇ ਨਾਲ ਠੀਕ ਹੈ, ਸਵੇਰੇ ਲੜੀ ਵੀ ਸੀ, ਮੈਨੂੰ ਤਾਂ ਠੀਕ ਲੱਗਦੀ, ਕਹਿੰਦਾ
ਜਿੰਦਗੀ
ਦੂਆ ਦੂਆ ਠੀਕ ਹੈ। ਇਹਦੇ ਸੰਬੰਧ ਵਿਚ ਨਾ ਪੁਲਿਸ ਵਾਲਿਆਂ ਨੇ ਇੱਕ ਵਾਰਨਿੰਗ ਦਿੱਤੀ ਹੈ, ਮੈਂ ਤੁਹਾਨੂੰ ਦੱਸਦਾ ਸਾਰਿਆਂ ਨੂੰ ਕਿ ਉਹ ਕਹਿੰਦੇ ਨੇ ਕਿ ਅੱਜ ਹੁਣ ਛੁੱਟੀਆਂ ਤਕਰੀਬਨ ਸ਼ੁਰੂ ਹੈ, ਅੱਜ ਸੰਡੇ ਹੈ, ਵੀ ਲੋਕਾਂ ਨੇ ਜਾਣਾ ਹੁੰਦਾ ਸੈਟਰਡੇ ਨੂੰ ਕੰਮ ਕੁੰਮ ਮੁਕਾ ਕੇ, ਉਹ ਕਹਿੰਦੇ ਵੀ ਅੱਜ ਕੋਈ ਵੀ ਟਰੈਵਲ ਨਾ ਕਰੋ, ਕਿਤੇ ਨੂੰ ਨਾ ਜਾਓ, ਕਿਉਂਕਿ ਨਿਊ ਸਾਊਥ ਵੇਲਜ਼ ਦੇ ਵਿਚ ਅੱਗਾਂ ਲੱਗੀਆਂ ਹੋਈਆਂ ਨੇ, ਬਹੁਤ ਸਾਰੇ ਜਿਹੜੇ ਅੰਦਰੂਨੀ ਰਾਹ ਨੇ ਇੰਟਰਨਲ, ਜਿੱਦਾਂ ਪੈਸੀਫਿਕ ਹਾਈਵੇ ਤਾਂ ਖੁੱਲਾ ਆ, ਪਰ ਜਦੋਂ ਹੁਣ ਤੁਸੀਂ ਹੋਰ ਕਿਸੇ ਟਾਊਨ ਚ ਜਾਣਾ ਜਾਂ ਕਿੱਥੇ, ਉੱਥੇ ਕਾਫੀ ਅੱਗਾਂ ਲੱਗੀਆਂ ਹੋਈਆਂ ਨੇ, ਇਸ ਕਰਕੇ ਇੱਕ ਦਿਨ ਹੋਰ ਆਪਣੇ ਘਰ ਦੇ ਵਿਚ ਬੈਠੋ। ਦੋ ਕਾਰਨ ਉਹਨਾਂ ਨੇ ਦੱਸੇ, ਇੱਕ ਤਾਂ ਅੱਗਾਂ ਕਾਰਨ ਰਾਹ ਬੰਦ ਹੋ ਸਕਦੇ, ਦੂਜਾ ਇਹ ਹੈ ਵੀ ਉਹ ਜਦੋਂ ਬਾਹਰ ਜਾਣਗੇ ਨਾ ਤੇ ਉਹ ਰਿਸਕ ਜਿਹੜੇ ਐਮਰਜੈਂਸੀ ਸਰਵਿਸਿਜ਼ ਹੈ ਉਹਨਾਂ ਲਈ ਵੀ ਉਹ ਰਿਸਕ ਹੋ ਜਾਣਗੇ, ਕਿਉਂਕਿ ਉਹ ਪਹਿਲਾਂ ਹੀ ਲੋਕਾਂ ਨੂੰ ਉੱਥੋਂ ਕੱਢ ਰਹੇ ਨੇ ਤਾਂ ਹੋਰ ਲੋਕੀ ਉੱਥੇ ਚਲੇ ਜਾਣਗੇ। ਸੋ ਇਸ ਕਰਕੇ ਪੁਲਿਸ ਨੇ ਇਹ ਵਾਰਨਿੰਗ ਦਿੱਤੀ ਆ, ਇਹ ਬੇਨਤੀ ਕੀਤੀ ਆ ਸਾਰਿਆਂ ਨੂੰ ਕਿ ਇੱਕ ਦਿਨ ਹੋਰ ਆਪਣੇ ਘਰਾਂ ਦੇ ਵਿਚ ਹੀ ਬਹਿ ਲਓ ਤਾਂ ਜ਼ਿਆਦਾ ਵਧੀਆ ਹੋਏਗਾ। ਤਾਂ
ਦੇਖੋ ਜੀ, ਤੁਸੀਂ ਗੂਗਲ ਦੇ ਵਿਚ ਵੀ ਲਿਖੋਗੇ ਨਾ ਲਾਈਵ ਟ੍ਰੈਫਿਕ ਨਿਊ ਸਾਊਥ ਵੇਲਜ਼, ਉਹਦੇ ਵਿਚ ਉੱਪਰ ਹੀ ਆ ਜਾਣਾ ਵੀ ਰੋਡ ਕਲੋਜ਼ਰਸ ਕਿਹੜੇ ਕਿਹੜੇ ਹੋਏ ਨੇ, ਤੇ ਬਾਕੀ ਜਿਹੜੀ ਲਾਈਵ ਟ੍ਰੈਫਿਕ ਨਿਊ ਸਾਊਥ ਵੇਲਜ਼ ਦੀ ਐਪ ਵੀ ਹੈਗੀ ਹੈ, ਤੁਸੀਂ ਉਹ ਵੀ ਇੰਸਟਾਲ ਕਰ ਦੋ, ਤੇ ਜੇ ਤੁਸੀਂ ਵੈਬਸਾਈਟ ਤੇ ਦੇਖਣਾ ਉਹ ਵੀ ਤੁਸੀਂ ਦੇਖ ਸਕਦੇ ਹੋ, ਤੇ ਉਹ ਨਾਲੋ ਨਾਲ ਅਪਡੇਟ ਕਰ ਰਹੇ ਨੇ ਵੀ ਜੇ ਇਹਨਾਂ ਨੂੰ ਐਮਰਜੈਂਸੀ ਸਰਵਿਸਿਜ਼ ਵਾਲੇ ਉਹਨਾਂ ਨੂੰ ਦੱਸ ਰਹੇ ਨੇ ਵੀ ਆਹ ਰੋਡ ਕਲੋਜ਼ ਹੈ, ਤੇ ਉਹ ਨਾਲ ਨਾਲ ਉਹ ਵੈਬਸਾਈਟ ਦੇ ਉੱਤੇ ਅਪਡੇਸ਼ਨ ਹੋ ਰਹੀ ਹੈ, ਸੋ ਇਸ ਕਰਕੇ ਤੁਸੀਂ ਉਹ ਪਹਿਲਾਂ ਚੈੱਕ ਕਰ ਲਓ। ਤੇ ਆਹ ਦੇਖੋ ਜੀ, ਸਾਡੇ ਜਿਹੜਾ ਚੇਨੀ ਟੂ ਕੈਨਬਰਾ ਹਾਈਵੇ ਹੈ ਧਿਊਮ, ਉਹ ਬੰਦ ਹੈ ਜੀ ਇਸ ਵੇਲੇ।
ਅੱਛਾ,
ਤੇ ਹਾਂਜੀ, ਤੇ ਤੁਸੀਂ ਉਹ ਟਵਿੱਟਰ ਤੇ ਸਭ ਤੋਂ ਵਧੀਆ ਤਰੀਕਾ ਜੀ NSWRFS ਟਾਈਪ ਕਰਕੇ ਉਹਨਾਂ ਨੂੰ ਫੋਲੋ ਕਰ ਸਕਦੇ ਹੋ, ਤੇ ਉਹਦੇ ਉੱਤੇ ਉਹ ਪਿਕਚਰ ਵੀ ਸ਼ੇਅਰ ਕਰ ਰਹੇ ਨੇ, ਤੇ ਉਹਦੇ ਉੱਤੇ ਤੁਹਾਨੂੰ ਦੱਸ ਵੀ ਰਹੇ ਨੇ ਵੀ ਹਾਈਵੇ ਕਿਹੜੇ ਕਿਹੜੇ ਕਲੋਜ਼ ਹੈ ਤੇ ਕਿਹੜੇ ਕਿਹੜੇ ਖੁੱਲ ਰਹੇ ਆ, ਤੇ ਕਿੱਥੇ ਕਿੱਥੇ ਤੁਸੀਂ ਟਰੈਵਲ ਕਰ ਰਹੇ ਹੋ, ਤੇ ਜਿੱਦਾਂ ਗ੍ਰੇਟਰ ਵੈਸਟਰਨ ਹਾਈਵੇ ਆ ਉਹ ਵੀ ਉਧਰ ਨੂੰ ਪਾਸੇ ਪਲੌਰ ਵੀ ਆ ਰਹੀਆਂ ਨੇ। ਸੋ ਇਹ ਤੁਸੀਂ ਤੁਹਾਡੇ ਕੋਲ ਫੋਨ ਹੈਗਾ, ਫੋਨ ਤੋਂ ਤੁਸੀਂ ਜਾਣਕਾਰੀ ਲੈ ਕੇ ਤੁਸੀਂ ਜਿੱਧਰ ਜਾਣਾ ਤੇ ਜਾ ਸਕਦੇ ਹੋ। ਹਿਊਮ ਹਾਈਵੇ ਇਸ ਵੇਲੇ ਨਰਲੈਨ ਰੋਡ ਤੇ ਏਲਾਵੇਰਾ ਹਾਈਵੇ ਦੇ ਜਿਹੜੀਆਂ ਦੋਨੇ ਡਾਇਰੈਕਸ਼ਨ ਨੇ ਉਹ ਬੰਦ ਹੈ ਜੀ। ਕੱਲ ਮੇਰੇ ਇੱਕ ਫਰੈਂਡ ਸੀ ਤੇ ਉਹਨੂੰ ਚੇਨਈ ਦੀ ਜੋਬ ਆਫਰ ਹੋਈ ਸੀ ਇੱਥੋਂ ਕੈਨਬਰਾ ਤੋਂ।
ਅੱਛਾ,
ਸਾਡੇ ਇੱਥੇ ਬੱਸ ਸਟੇਸ਼ਨ ਹੈ ਨਾ, ਇੱਥੋਂ ਸਿਡਨੀ ਏਅਰਪੋਰਟ ਨੂੰ ਬੱਸਾਂ ਚੱਲਦੀਆਂ ਨੇ।
ਅੱਛਾ,
ਉਹਨਾਂ ਦੀ ਬੱਸ ਮਿਸ ਹੋ ਗਈ ਸੀ ਤੇ ਉਹ ਮੇਰੇ ਫਰੈਂਡ ਉਹਨਾਂ ਨੇ ਕਿਹਾ ਕਹਿੰਦੇ ਸਾਨੂੰ ਸਿਡਨੀ ਲੈ ਜਾ, ਉਹਨੇ ਰਿਫਿਊਜ਼ ਕਰਤਾ, ਕਹਿੰਦਾ ਵੀ ਮੈਂ ਨੀ ਜਾਣਾ ਕਿਉਂਕਿ ਅੱਗੇ ਹਿਊਮ ਬੰਦ ਆ ਤੇ ਮੈਨੂੰ ਵੁਲੰਗੋਂਗ ਦੇ ਥਰੂ ਜਾਣਾ ਪੈਣਾ, ਵੀ ਜਿਹੜਾ 5 ਘੰਟੇ ਦੇ ਉੱਤੇ ਦਾ ਟ੍ਰਿਪ ਬਣ ਜਾਣਾ, ਤੇ ਮੈਂ ਨੀ ਜਾ ਸਕਦਾ ਜੀ।
ਇਸ ਤੋਂ ਬਾਅਦ ਆਪਾਂ ਥੋੜੀਆਂ ਹੋਰ ਜਾਣਕਾਰੀਆਂ ਵੀ ਸਾਂਝੀਆਂ ਕਰਨੀਆਂ। ਇੱਕ ਤਾਂ ਉਧਰ ਕ੍ਰਿਕਟ ਮੈਚ ਤੋਂ ਇਲਾਵਾ ਫੁੱਟਬਾਲ ਦੇ ਮੈਚ ਵੀ ਚੱਲਦੇ ਸੀ, ਫੀਫਾ ਕਲੱਬ ਵਰਲਡ ਕੱਪ, ਤੁਹਾਨੂੰ ਪਤਾ ਕਲੱਬਾਂ ਦਾ ਵਰਲਡ ਕੱਪ ਵੀ ਹੁੰਦਾ ਫੁੱਟਬਾਲ ਦਾ, ਤੇ ਉਸ ਦੇ ਵਿਚ ਲਿਵਰਪੂਲ ਤੇ ਫਲੈਮਿੰਗੋ ਕਲੱਬਾਂ ਦਾ ਮੈਚ ਸੀਗਾ, ਟਾਪ ਦੇ ਜਿਹੜੇ ਕਲੱਬ ਹੋਏ ਨੇ, ਤੇ ਲਿਵਰਪੂਲ ਨੇ ਇਹ ਵਰਲਡ ਕੱਪ ਕਲੱਬਸ ਦਾ ਜਿੱਤ ਲਿਆ, ਜਿਹੜਾ ਕਿ ਲਿਵਰਪੂਲ ਫੈਨਸ ਦੇ ਲਈ ਖੁਸ਼ੀ ਦੀ ਗੱਲ ਹੈ। ਮੈਂ ਵੀ ਇੱਕ ਸੈਮੀ ਫੈਨ ਹੈ, ਕਿਉਂਕਿ ਮੇਰੇ ਤਾਏ ਦਾ ਮੁੰਡਾ ਨਾ ਉਹ ਬਹੁਤ ਵੱਡਾ ਫੈਨ ਹੈ, ਉਹ ਸੁਪਰ ਫੈਨ ਹੈ, ਠੀਕ ਹੈ ਤੇ
ਲਿਵਰਪੂਲ
ਦਾ ਹਾਂ ਲਿਵਰਪੂਲ ਦਾ ਕਿਉਂਕਿ ਜਦ ਅਸੀਂ ਛੋਟੇ ਹੁੰਦੇ ਸੀ ਮੈਂ ਛੇਵੀਂ ਚ ਪੜ੍ਹਦਾ ਸੀ ਤਾਂ ਅਸੀਂ ਇੰਗਲੈਂਡ ਗਏ ਸੀ ਤਾਂ ਉਹ ਵੀ ਫੈਨ ਸੀਗਾ ਤੇ ਚਲੋ ਅਸੀਂ ਉਦਾਂ ਹੀ ਉਹਨੂੰ ਫਾਲੋ ਕਰਦੇ ਕਿਉਂਕਿ ਮੇਰੇ ਤਾਏ ਦਾ ਮੁੰਡਾ ਫਾਲੋ ਕਰਦਾ ਤਾਂ ਮੈਂ ਵੀ ਫਾਲੋ ਉਹਨੂੰ ਹੀ ਕਰਦਾ ਕਲੱਬ ਨੂੰ ਅਗਰ ਕਰਦਾ ਆ ਨਹੀਂ ਤਾਂ ਕੋਈ ਏਡੀ ਵੀ ਗੱਲ ਨਹੀਂ ਹੈਗੀ ਪਰ ਮੈਂ ਕੱਲ ਹੀ ਸਰਵਿਸ ਨਾਲ ਕਰ ਰਿਹਾ ਕਹਿੰਦਾ ਤੂੰ ਕਾਹਦਾ ਫੈਨ ਆ ਮੈਂ ਕਿਹਾ ਮੈਂ ਬਾਕੀ ਦਾ ਛੱਡ ਤੂੰ ਫੈਨ ਫੈਨ ਨਹੀਂ ਹੁੰਦਾ ਫੈਨ ਦਾ ਦਿਮਾਗ ਨਹੀਂ ਹੁੰਦਾ ਫੈਨ ਦੇ ਤਾਂ ਮੋਟਰ ਲੱਗੀ ਹੁੰਦੀ ਆ ਉਸ ਵਿੱਚ ਕਿਸੇ ਹੋਰ ਕੋਲ ਫੈਨ ਪਿਆ ਪਰਸੋਂ ਮੇਰੇ ਨਾਲ ਬਹੁਤ ਬੁਰੀ ਹੋਈ ਮੈਂ ਕੇਸ ਨਾ ਲਏ ਤੇ ਮੈਂ ਕਿਹਾ ਚੱਲ ਮੈਂ ਬਾਹਰ ਕਾਹਨੂੰ ਤੂੰ ਆਇਆ ਬਈ ਮੈਂ ਅੰਦਰ ਬੈਠ ਕੇ ਨਾ ਪੱਖੇ ਦੇ ਮੂਹਰੇ ਕੇਸ ਸਕਾ ਲਾਂਗਾ ਨਾਲੇ ਕੰਪਿਊਟਰ ਤੇ ਕੰਮ ਕਰ ਲਾਂਗਾ ਤੇ ਮੈਂ ਪੱਖਾ ਲਾ ਕੇ ਬਹਿ ਗਿਆ ਤੇ ਆ ਕੇ ਪਹਿਲੀ ਵਾਰੀ ਕੱਢਿਆ ਸੀ ਉਹ ਪੱਖੇ ਨੂੰ ਪਤਾ ਨੀ ਕੀ ਹੋ ਗਿਆ ਪਹਿਲਾਂ ਬੜਾ ਸੋਹਣਾ ਸੀਗਾ ਫੈਨ ਇਹ ਤੇ ਹੁਣ ਇਹਨੂੰ ਪਤਾ ਨੀ ਕੀ ਹੋ ਗਿਆ ਇਹਦੀ ਮੋਟਰ ਤਾਂ ਚੱਲਦੀ ਹੈ ਪਰ ਹਵਾ ਨਹੀਂ ਦਿੰਦਾ ਮੈਨੂੰ ਸ਼ੱਕ ਜਿਹੀ ਪਈ ਮੈਂ ਕਿਹਾ ਇਹ ਗੱਲ ਕੀ ਆ ਵੀ ਪੱਖਾ ਚੱਲੀ ਤਾਂ ਜਾਂਦਾ ਹਵਾ ਨਹੀਂ ਆ ਰਹੀ ਤੇ ਮੈਂ ਸੋਚਿਆ ਵੀ ਇਹਦੇ ਕਿਤੇ ਨਿਆਣਿਆਂ ਨੇ ਫੰਗ ਖੋਲ ਕੇ ਪੁੱਠੇ ਨਾ ਲਾ ਤੇ ਹੁਣ ਅਸੈਂਬਲ ਕਰਕੇ ਮੈਂ ਪੱਖੇ ਦੇ ਪਿੱਛੇ ਵੀ ਹੱਥ ਲਾ ਕੇ ਦੇਖਿਆ ਕਿ ਕਿਤੇ ਪਿੱਛੇ ਨੂੰ ਤਾਂ ਨਹੀਂ ਮਾਰ ਰਿਹਾ ਹਵਾ ਉਹ ਵੀ ਨਹੀਂ ਸੀ ਮਾਰ ਰਿਹਾ ਹੁਣ ਮੈਂ ਇੱਥੇ ਪੀ ਐਚ ਡੀ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਪੱਖਾ ਚੱਲਦਾ ਪੂਰੀ ਸਪੀਡ ਨਾਲ ਹਵਾ ਨਹੀਂ ਦੇ ਮੈਨੂੰ ਸਮਝ ਨਹੀਂ ਆਉਂਦੀ ਸੀਨ ਕੀ
ਇਹ ਫਿਰ ਉਹ ਵਾਲਾ ਫੈਨ ਹੈ ਜਿਹੜਾ ਕੱਢ ਕੇ ਨਾਰੇ ਲਾਉਂਦੇ ਹੁੰਦੇ ਸੀ ਤੇਰੇ ਨਾਲ ਆ ਪਿੱਛੇ ਪਿੱਛੇ ਜਦੋਂ ਪੁਲਿਸ ਦੀ ਡਾਂਗ ਵੜਦੀ ਮੈਂ ਸਾਰੇ ਪਿੱਛੇ ਗਾਇਬ ਹੋ ਜਾਂਦੇ
ਦੋ ਘੰਟੇ ਲਾ ਕੇ ਬੈਠਾ ਰਿਹਾ ਮੇਰੇ ਕੇਸ ਸੁੱਕਣੇ ਨਾ ਮੈਂ ਕਿਹਾ ਯਾਰ ਇਹ ਕਿਹੜੀ ਗੱਲ ਹੋ ਗਈ
ਇਹ ਕਹਿ ਰਿਹਾ ਵੀ ਤੁਹਾਡਾ ਖਰਚਾ ਵੀ ਪੂਰਾ ਕਰਾ ਰਿਹਾ ਬਿਜਲੀ ਦਾ ਬਿੱਲ ਵੀ ਪੂਰਾ ਆ ਰਿਹਾ ਤੁਹਾਨੂੰ ਦਿਖਾ ਵੀ ਰਿਹਾ ਵੀ ਮੈਂ ਹਵਾ ਮਾਰ ਰਿਹਾ ਤੇ
ਚੱਕ ਚਕਾ ਕੇ ਮੂਹਰੇ ਕਰ ਦਿੰਦੇ ਆ ਤੇ ਉਧਰ ਨਾ ਇੱਕ ਹੋਰ ਵਧੀਆ ਖਬਰ ਇਹ ਆ ਰਹੀ ਹੈ ਕਿ ਭਾਰਤੀ ਇਤਿਹਾਸ ਦੇ ਵਿੱਚ ਜਿਹੜਾ ਲੌਂਗ ਲੈਜੀ ਸੌਂਗ ਹੈ ਉਹ ਪਹਿਲਾ ਗੀਤ ਬਣ ਗਿਆ ਜਿਹੜਾ 1 ਬਿਲੀਅਨ ਵਿਊਜ ਟੱਪ ਗਿਆ ਹੈ ਇਹ ਵੀ ਇੱਕ ਲੈਂਡਮਾਰਕ ਚੀਜ਼ ਹੈ ਕੀ ਖਿਆਲ ਹੈ ਤੁਹਾਡਾ ਇਹਦੇ ਬਾਰੇ
ਇਹ ਕਾਫੀ ਪਾਪੂਲਰ ਸੌਂਗ ਹੈ ਸਰ ਇਹ ਨਾ ਆਪਣੇ ਕੱਲੇ ਇੰਡੀਆ ਚ ਨਹੀਂ ਹੈਗਾ ਪਾਪੂਲਰ ਪਾਕਿਸਤਾਨ ਚ ਬਹੁਤ ਜਿਆਦਾ ਪਾਪੂਲਰ ਸੌਂਗ
ਪਾਕਿਸਤਾਨ ਚ ਸੁਪਰ ਡੁਪਰ ਹੈ
ਹਾਂਜੀ ਤੇ ਫਿਰ ਤੁਸੀਂ ਇਹ ਦੇਖਣਾ ਵੀ ਕਾਇੰਡ ਆਫ ਇਹਦੇ ਬੋਲ ਬਹੁਤ ਵਧੀਆ ਲਿਖੇ ਹੋਏ ਨੇ ਹਰਮਨਜੀਤ ਨੇ ਲਿਖੇ ਨੇ ਜਿਹੜਾ ਮੁੰਡਾ ਸੀ ਰਾਣੀ ਤੱਤ ਵਾਲਾ ਤੇ ਫਿਰ ਕੋਰੀਓਗ੍ਰਾਫੀ ਬਹੁਤ ਸੋਹਣੀ ਆ ਬਾਕੀ ਨੀਰੂ ਬਾਜਵਾ ਦੇ ਉੱਤੇ ਫਿਲਮਾਇਆ ਗਿਆ ਵੀ ਉਹ ਸਭ ਇੱਕ ਵਧੀਆ ਅਦਾਕਾਰਾ ਹੈ ਤੇ ਵਧੀਆ ਡਾਂਸਰ ਵੀ ਹੈਗੀ ਉਹਨੂੰ ਨੱਚਣਾ ਬਹੁਤ ਵਧੀਆ ਉਹ ਐਮੀ ਵਿਰਕ ਦਾ ਚਲੋ ਆਪਾਂ ਲਾ ਲੈਂਦੇ ਹਾਂ ਪਰ ਜਿਹਨੇ ਗਾਇਆ ਨਾ ਸੌਂਗ ਮੰਨਤ ਨੂਰ ਹੈ ਕੁੜੀ ਦਾ ਨਾਮ ਤੇ ਉਹਨੇ ਬਹੁਤ ਰੀਚ ਨਾਲ ਗਾਣਾ ਗਾਇਆ ਤੁਸੀਂ ਜਿੰਨੀ ਵਾਰੀ ਮਰਜ਼ੀ ਸੁਣ ਲਓ ਇਟ ਸਾਊਂਡਸ ਫ੍ਰੈਸ਼ ਟੂ ਯੂ
ਨਾਲੇ
ਕਾਫੀ
ਲਿਖਿਆ ਤਾਂ ਹੈਗਾ ਬਾਕਮਾਲ ਮਤਲਬ ਹਰ ਚੀਜ਼ ਇਹਦੀ ਬਹੁਤ ਵਧੀਆ ਇਸੇ ਕਰਕੇ 100 ਕਰੋੜ ਤੋਂ ਉੱਤੇ ਵਿਊਜ਼ ਦੇ ਉੱਤੇ ਟੱਪਿਆ ਤੇ ਮੈਂ ਇੱਕ ਵੀਡੀਓ ਪਾਇਆ ਸੀਗਾ ਉਹ 500 ਨੀ ਟੱਪਦਾ ਮੈਨੂੰ ਸਮਝ ਨੀ ਆਉਂਦੀ ਗੱਲ ਕੀ ਹੈ ਕਿਤੇ ਕੋਈ ਝਾੜ ਫੂਕ ਟੂਣਾ ਟਾਮਣ ਦਾ ਨੀ ਕੋਈ ਮੇਰਾ ਬੰਨਦਾ ਨੀ ਗਿਆ ਚੈਨਲ
ਤੁਸੀਂ ਮਾਡਲ ਮੂਡਲ ਲਓ ਕੋਈ ਕਿਸਾ ਹੀ ਟੱਪੂਗਾ
ਮੈਂ ਕਿਹਾ ਆਪਾਂ ਵੀ ਲੌਂਗ ਲਾਚੀਆਂ ਮਿਰਚਾਂ ਟੰਗੀ ਇਹਨਾਂ ਨੇ ਲੌਂਗ ਲਾਚੀਆਂ ਪਾ ਕੇ ਦੇਖ ਲਓ ਕਿੰਨਾ ਮਸ਼ਹੂਰ ਹੋ ਗਿਆ ਆਪਾਂ ਮਿਰਚਾਂ ਟੰਗ ਦਈਏ ਨਾਲੇ ਨਿੰਬੂ
ਨਹੀਂ ਤੁਸੀਂ ਉਹ ਖਤਰਨਾਕ ਜੇ ਲਾਉਂਦੇ ਨੀ ਹੁੰਦੇ ਜਿੱਦਾਂ ਉਹ ਪ੍ਰਾਈਵੇਸੀਆਂ ਵਾਲੇ ਲਾਉਂਦੇ ਹੁੰਦੇ ਆ ਆਪਣੇ ਪ੍ਰੋਗਰਾਮਾਂ ਤੇ ਵੀ ਖਤਰਨਾਕ ਜੇ ਟੈਗ ਲਾਈਨਾਂ ਜਾਂ ਹੈਡਲਾਈਨ ਵੀ ਜਿਹੜਾ ਕੋਈ ਕੋਈ ਰਿਲੇਸ਼ਨ ਨੀ ਹੁੰਦਾ ਪ੍ਰੋਗਰਾਮ ਦੇ ਨਾਲ ਉਹ ਤਾਂ ਵੀ ਲਾਉਂਦੇ ਨੇ ਲੋਕ ਫਿਰ ਉਹ ਇੱਕ ਤਰ੍ਹਾਂ ਦੀ ਹੁੰਦਾ ਵੀ ਉਸ ਤੋਂ ਆਪਣੇ ਬੰਦੇ ਨੂੰ ਹੁੰਦਾ ਵੀ ਮੈਂ ਦੇਖਾਂ ਸੀ ਪ੍ਰੋਗਰਾਮ ਪਿੱਛੇ ਹੈਗੀ ਆ ਉਹ ਜਦੋਂ ਕਲਿੱਕ ਹੋ ਜਾਂਦਾ ਤੁਸੀਂ 2-3 ਮਿੰਟ ਦੇਖਦੇ ਹੋ ਉਹ ਵੀਡੀਓ ਦੇ ਵਿੱਚ ਆ ਜਾਂਦਾ ਤੇ ਪ੍ਰੋਗਰਾਮ ਭਾਵੇਂ ਜਿਵੇਂ ਦਾ ਮਰਜ਼ੀ ਹੋਵੇ ਵੀ ਅਗਲੇ ਫੇਰ ਵੀ ਲੈ ਜਾਂਦੇ ਨੇ
ਇਹਨੂੰ ਕਲਿੱਕਬੇਟ
ਜਿਹੜਾ ਲਾਚੀ
ਇਹਨੂੰ ਕਲਿੱਕਬੇਟ ਕਹਿੰਦੇ ਇੱਦਾਂ ਕਰਨਾ ਨਾ ਮਤਲਬ ਜਿਹੜਾ ਟਾਈਟਲ ਹੋਰ ਲਾ ਦੇਣਾ ਤੇ ਵਿੱਚ ਕੁਝ ਉਹਨੂੰ ਕਲਿੱਕਬੇਟ ਕਹਿੰਦੇ ਜਿੱਦਾਂ ਮੱਛੀ ਨੀ ਫੜੀਦੀ ਆਪਾਂ ਪਾ ਕੇ ਸੂਆ ਕੁੰਡੇ ਇੱਦਾਂ ਵੀ ਅਸੀਂ ਮੱਛੀਆਂ ਆ ਤੇ ਉਹ ਟਾਈਟਲ ਜਿਹੜਾ ਉਹ ਬੇਟ ਕਿਆ ਬਾਤ
ਨਹੀਂ ਇਹ ਇੱਦਾਂ ਨਾ ਮੈਂ ਦੇਖਣ ਦਿਆਂ ਕਈ ਪ੍ਰੋਗਰਾਮ ਨੇ ਪੰਜਾਬੀ ਦੇ ਉਹਦੇ ਉੱਤੇ ਉਹਨਾਂ ਨੇ ਹਮੇਸ਼ਾ ਹੀ ਇੱਦਾਂ ਖਤਰਨਾਕ ਜਿਹੀਆਂ ਟੈਗ ਲਾਈਨ ਚਲਾਈਆਂ ਹੁੰਦੀਆਂ ਨੇ ਉਹਨਾਂ ਦਾ ਪ੍ਰੋਗਰਾਮ ਦੇ ਨਾਲ ਈਵਨ ਕਿ ਰਵੀ ਸਿੰਘ ਉਹਨਾਂ ਦੀ ਇੰਟਰਵਿਊ ਕੀਤੀ ਇਹਨਾਂ ਨੇ ਆਪਣੇ ਚੱਜ ਦਾ ਵਿਚਾਰ ਵਾਲੇ ਨੇ ਪ੍ਰਾਈਮ ਏਸ਼ੀਆ ਉਹਦੇ ਜੀ ਬੜੀ ਇਹਨਾਂ ਨੇ ਕੰਟਰੋਵਰਸ਼ੀਅਲ ਚੀਜ਼ ਲਾਈ ਵੀ ਜੇ ਅਸੀਂ ਲੁੱਟਦੇ ਆ ਤੇ ਸਾਨੂੰ ਜੇਲ ਚ ਸਿੱਟੋ ਰਵੀ ਸਿੰਘ ਦਾ ਅਹਿਮ ਖੁਲਾਸਾ। ਮੈਂ ਕਿਹਾ ਇਹ ਕੋਈ ਗੱਲ ਬਣਦੀ ਹੈ ਵੀ ਕਿਸੇ ਨਾਲ ਕਨੈਕਟੀਵਿਟੀ ਹੋ ਰਹੀ ਹੈ ਉਹ 40 ਮਿੰਟ ਤੁਸੀਂ ਉਹਨਾਂ ਨਾਲ ਇਹੀ ਗੱਲ ਕੀਤੀ ਹੈ ਵੀ ਤੁਸੀਂ ਤੁਹਾਡੇ ਜਿਹੜੇ ਦੋਸ਼ ਲੱਗਦੇ ਆ ਜਾਂ ਲੋਕ ਤੁਹਾਡੇ ਓਬਜੈਕਸ਼ਨ ਕਰਦੇ ਆ ਤੁਸੀਂ ਉਹਦੇ ਬਾਰੇ ਕੀ ਕਹੋਗੇ। ਉਹ ਤਾਂ ਮਿੰਟ ਚ ਅਗਲੇ ਨੇ ਜਵਾਬ ਦੇ ਦਿੱਤਾ ਤੁਸੀਂ ਬਾਕੀ ਗੱਲਾਂ ਪੁੱਛ ਸਕਦੇ ਹੋ ਪਰ 40 ਮਿੰਟ ਇਹ ਥੋੜੀ ਵੀ ਤੁਸੀਂ ਉਹਨੂੰ ਇਹੀ ਪੁੱਛੀ ਗਏ ਤੇ ਉਹ ਇੱਕੋ ਜਵਾਬ ਦੇਗਾ ਵੀ ਹਾਂ ਸਾਨੂੰ ਜੇਲ ਸਿੱਟੋ ਸਾਡੇ ਆਹ ਹਿਸਾਬ ਹੈ ਸਾਡੇ ਆਹ ਹਿਸਾਬ ਹੈ। ਪਰ ਇਹ ਹੁਣ ਕੀ ਕਹੀਏ ਜੀ ਉਹੀ ਕਲਿੱਕ ਬੇਟ ਹੈ ਵੀ ਕਲਿੱਕ ਚਾਹੀਦੇ ਨੇ ਇਨਫੋਰਮੇਸ਼ਨ ਆਪਾਂ ਗਲਤ ਦੇ ਕੇ ਕਲਿੱਕ ਲੈ ਆਈਏ ਪਰ ਇਹ ਗਲਤ ਰੁਝਾਨ ਹੈ ਜੀ ਪੱਤਰਕਾਰ ਤਾਂ ਨੀ ਹੈਗੀ ਇਹ ਕੁਛ ਹੋਰ ਹੀ ਹੈ ਮੈਨੂੰ ਇਹਦਾ ਨਾਂ ਨੀ ਲੱਭ ਰਿਹਾ ਇਹਨੂੰ ਕਹਿਣ
ਨਹੀਂ ਇਹ ਤਾਂ ਛੱਡੋ ਤੁਸੀਂ ਹੁਣ ਜਿਹੜਾ ਇੰਡੀਆ ਦੇ ਵਿਚ ਆਪਾਂ ਕਰਦੇ ਆ ਨਿਆਂ ਦੀ ਗੱਲ ਹੁਣ ਉੱਥੇ ਰਾਂਚੀ ਦੀ ਨਿਰਭੈ ਨੂੰ ਮਿਲਿਆ ਇਨਸਾਫ਼ ਅਦਾਲਤ ਨੇ ਦੋਸ਼ੀ ਨੂੰ ਸੁਣਾਈ ਫਾਂਸੀ ਦੀ ਸਜ਼ਾ ਹਨਾ ਤੇ ਝਾਰਖੰਡ ਦੀ ਰਾਜਧਾਨੀ ਰਾਂਚੀ ਹੈ ਤੇ ਉੱਥੇ ਉਹਦੀ ਜਿਹੜੀ ਬੀ ਟੈਕ ਦੀ ਵਿਦਿਆਰਥਣ ਹੈ ਉਹਦੇ ਸੰਬੰਧ ਦੇ ਵਿਚ ਬਲਾਤਕਾਰ ਹੋਇਆ ਸੀ ਤੇ ਉਸ ਤੋਂ ਬਾਅਦ ਉਸਦੀ ਹੱਤਿਆ ਕਰ ਦਿੱਤੀ ਗਈ ਸੀ ਤੇ ਉਸ ਦਾ ਜਿਹੜਾ ਦੋਸ਼ੀ ਸੀ ਰਾਹੁਲ ਰਾਜ ਉਸ ਨੂੰ ਫਾਂਸੀ ਦੀ ਸਜ਼ਾ ਤੇ ਦੂਜੇ ਪਾਸੇ ਜਿਹੜਾ ਬੀਜੇਪੀ ਦਾ ਇੱਕ MLA ਰਿਹਾ ਸਾਬਕਾ MLA ਤੇ ਉਹਦੇ ਸੰਬੰਧ ਵਿਚ ਖ਼ਬਰਾਂ ਆ ਰਹੀਆਂ ਕਿ ਉਸ ਨੂੰ ਉਮਰ ਕੈਦ ਦੀ ਸਜ਼ਾ ਤੇ 25 ਲੱਖ ਰੁਪਈਆ ਜੁਰਮਾਨਾ ਕੁਲਦੀਪ ਸਿੰਘ ਉਸਦਾ ਨਾਮ ਹੈ ਉਨਾਵ ਰੇਪ ਕਾਂਡ ਦੇ ਵਿਚ ਉਸ ਨੂੰ ਉਮਰ ਕੈਦ ਹੋਈ ਹੈ ਤੇ ਉਹਦੇ ਵਕੀਲਾਂ ਨੇ ਦੱਸਿਆ ਕਿ ਇਹ ਵਿਚਾਰਾ ਗਰੀਬ ਹੈ ਮਤਲਬ ਇਹਨੂੰ ਫਾਂਸੀ ਦੀ ਸਜ਼ਾ ਕਿਉਂ ਨਹੀਂ ਕਿਉਂਕਿ ਇਹਦੇ ਨਾਲ ਬਾਅਦ ਚੋ ਫਿਰ ਐਕਸੀਡੈਂਟ ਵੀ ਕਰਾਇਆ ਨਾ ਦੋ ਸ਼ਾਇਦ ਉਹਦੇ ਰਿਸ਼ਤੇਦਾਰ ਵੀ ਮਰੇ ਨੇ ਇੱਕ ਉਹਦੀ ਮਾਂ ਮਰੀ ਹੈ
ਆਪਣਾ ਜਿਹੜੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਚੱਕਰ ਵਿਚ ਇਹਨੇ ਦੋ ਬੰਦੇ ਹੋਰ ਮਾਰੇ ਉਹ ਕੁੜੀ ਨੂੰ ਵੀ ਇਹਨਾਂ ਨੇ ਇੰਜਰਡ ਕੀਤਾ ਉਹ ਵਿਚਾਰੀ ਕਿਸੇ ਤਰੀਕੇ ਨਾਲ ਬਚ ਗਈ ਕਿਉਂਕਿ ਆਟੋ ਰਿਕਸ਼ੇ ਦੇ ਵਿਚ ਟਰੱਕ ਮਾਰਿਆ ਗਿਆ ਸੀ ਤੇ ਉਹ ਕਿਸੇ ਤਰੀਕੇ ਨਾਲ ਬਚ ਗਈ ਤੇ ਉਹ ਫੇਰ ਵੀ ਚਲੋ ਉਹਨੇ ਲੜਾਈ ਲੜੀ ਹੈ ਆਹ ਤਾਂ ਹਾਲ ਹੈ ਜੀ ਉੱਥੇ ਪਰ ਉਹ ਦੇਖੋ ਰੇਪ ਸਾਰੀ ਦੁਨੀਆਂ ਚ ਹੁੰਦੇ ਨੇ ਰੇਪ ਆਸਟ੍ਰੇਲੀਆ ਚ ਵੀ ਹੁੰਦੇ ਨੇ ਇੰਡੀਆ ਦੇ ਰੇਪ ਦਾ ਰੌਲਾ ਕਿਉਂ ਪੈਂਦਾ ਕਿਉਂਕਿ ਉੱਥੇ ਜਿਹੜੀ ਬਰਬਰਤਾ ਨਾ ਵੀ ਕੁੜੀ ਨਾਲ ਰੇਪ ਕਰਕੇ ਬਾਅਦ ਚ ਉਹਨੂੰ ਮਾਰ ਦੇਣਾ ਉਹ ਚੀਜ਼ ਸਭ ਤੋਂ ਜਿਆਦਾ ਹਾਈਲਾਈਟਡ ਹੁੰਦੀ ਮਾਰਨ ਵਾਲੀ ਕਿਉਂਕਿ ਇੱਕ ਪਸ਼ੂ ਵਾਲਾ ਤਰੀਕਾ ਤੁਸੀਂ ਦਿਖਾਉਣਾ ਤੇ ਪਸ਼ੂ ਜੋ ਆਪਾਂ ਕਰ ਲੈਂਦੇ ਆ ਕੰਪੇਅਰ ਪਰ ਪਸ਼ੂਆਂ ਦੇ ਵੀ ਆਪਣੇ ਸਟੈਂਡਰਡ ਹੁੰਦੇ ਨੇ ਆਪਣੇ ਦਾ ਸਟੈਂਡਰਡ ਹੈ ਹੀ ਨੀ ਵੀ ਕੁੜੀ ਨੂੰ ਇੱਕ ਸੈਕਸ ਓਬਜੈਕਟ ਦੇ ਤਰੀਕੇ ਨਾਲ ਦੇਖਣਾ ਜੇ ਉਹ ਰਜਿਸਟਰ ਕਰਦੀ ਹੈ ਤੇ ਉਹਨੂੰ ਪਹਿਲਾਂ ਕੁੱਟਣਾ ਮਾਰਨਾ ਉਹਦਾ ਰੇਪ ਕਰਨਾ ਬਾਅਦ ਚ ਉਹਨੂੰ ਰੇਪ ਕਰਕੇ ਉਹਨੂੰ ਮਾਰ ਦੇਣਾ ਇਹ ਜਿਹੜੀ ਮਾਨਸਿਕਤਾ ਨਾ ਇਹੀ ਇੰਡੀਆ ਨੂੰ ਵਰਲਡ ਪੱਧਰ ਤੇ ਬਦਨਾਮ ਕਰਦੀ ਹੈ ਇਹਦੇ ਤੇ ਗੱਲ ਕਰਨੀ ਜ਼ਰੂਰੀ ਹੈ ਕਿਉਂਕਿ ਕਈ ਆਪਣੇ ਹੈਗੇ ਨੇ ਬੁੱਧੀਜੀਵੀ ਉਹ ਕਹਿੰਦੇ ਨੇ ਵੀ ਇੰਡੀਆ ਚ ਰੇਪ ਹੁੰਦੇ ਨੇ ਬਾਹਰਲੇ ਮੁਲਕਾਂ ਚ ਵੀ ਰੇਪ ਹੁੰਦੇ ਨੇ ਤੇ ਰੇਪ ਤਾਂ ਸਾਰੇ ਪਾਸੇ ਹੁੰਦੇ ਨੇ ਕਿਉਂਕਿ ਓਪੋਜ਼ਿਟ ਸੈਕਸ ਤਾਂ ਹਰੇਕ ਪਾਸੇ ਆ 50% ਦੀ ਪਾਪੂਲੇਸ਼ਨ ਆਪਣੀ ਠੀਕ ਹੈ ਨਾ ਜਨਾਨੀਆਂ ਦੀ ਤੇ ਉਹ ਤਾਂ ਇਸ ਵੀ ਕਹਿ ਲਓ ਸਾਈਕੀ ਦੇ ਵਿਚ ਹੈ ਪਰ ਗੱਲ ਇਹ ਵੀ ਉਹਦੇ ਬਾਅਦ ਔਰਤ ਦੀ ਟ੍ਰੀਟਮੈਂਟ ਕਿਸ ਤਰੀਕੇ ਦੀ ਹੁੰਦੀ ਹੈ ਉਹਦੇ ਉੱਤੇ ਗੱਲ ਕਰਨੀ ਚਾਹੀਦੀ ਹੈ
ਨਹੀਂ ਦੇਖੋ
ਜਿਹੜੀ ਭਾਰਤ ਤੁਸੀਂ ਦੇਖਿਆ
ਇਸ ਕੇਸ ਦੇ ਵਿਚ ਦੇਖੋ ਗੁਰਪ੍ਰੀਤ ਮੈਂ ਤੁਹਾਡੀ ਗੱਲ ਕਰ ਰਿਹਾ ਇਸ ਕੇਸ ਦੇ ਵਿਚ ਦੇਖੋ ਉਹਨੂੰ ਤਾਂ ਜਿਹੜਾ ਤੰਗ ਕਰਨਾ ਹੀ ਕਰਨਾ ਪੁਲਿਸ ਵਾਲੇ ਵੀ ਨਾਲ ਉਹਦੇ ਰਹੇ ਆ ਮਤਲਬ ਉਹਦੇ ਅਗੇਂਸਟ ਰਹੇ ਲੜਕੀ ਦੇ ਹੁਣ ਦੇਖੋ ਵੀ ਕੁੜੀ ਦੇ ਪਿਤਾ ਨੂੰ ਮਤਲਬ ਕੁਲਦੀਪ ਜਿਹੜਾ ਸਿੰਗਰ ਸੀਗਾ ਉਹਦੇ ਭਰਾ ਅਤੁਲ ਸਿੰਗਰ ਨੇ ਕੁੱਟਿਆ ਉਹਨੂੰ 3 April 2018 ਨੂੰ
ਪੁਲਿਸ ਥਾਣੇ ਚ
ਕੁੱਟਿਆ ਫੇਰ ਦੇਖੋ ਉਹਦੇ ਪਿਤਾ ਦੀ ਉਹਦੇ ਉਹਦੇ ਬਾਪ ਦੀ 9 April ਨੂੰ ਕਸਟਡੀ ਚ ਮੌਤ ਹੋਈ ਆ
ਉਹਨੇ ਕੁੱਟ ਕੇ ਮਾਰਿਆ ਜੀ ਪਹਿਲੋ ਦੇਖੋ ਉਹ ਕੰਪਲੇਂਟ ਦਰਜ ਕਰਾਉਣ ਗਿਆ
ਹਾਂ
ਤੇ ਉਦੋਂ ਉਹਨੂੰ ਉਹਨਾਂ ਨੇ ਗ੍ਰਿਫਤਾਰ ਉਹਨੂੰ ਕਰ ਲਿਆ ਉਲਟਾ
ਹਾਂ ਤੇ ਉਹ ਤੋਂ ਬਾਅਦ ਦੇਖ ਲੋ ਵੀ ਹੋਰ ਕਿੰਨੇ ਮਤਲਬ ਦੋ ਹੋਰ ਮਰੇ ਨੇ ਹਨਾ ਟੈਂਪੂ ਚ ਮਾਰਿਆ ਹਨਾ ਟਰੱਕ ਲਿਆ ਕੇ ਸੋ ਆਈ ਥਿੰਕ ਇਹਨੂੰ ਫਾਂਸੀ ਦੇਣੀ ਚਾਹੀਦੀ ਸੀਗੀ ਉਹ ਤਾਂ ਠੀਕ ਹੈ ਦੂਜੇ ਕਿਉਂਕਿ ਉੱਥੇ ਕਤਲ ਕੇਸ ਵੀ ਨਾਲ ਹੈ ਨਾ ਹੁਣ ਇੱਥੇ ਆਈ ਡੋਂਟ ਨੋ ਕੋਰਟ ਕਿੱਦਾਂ ਸੋਚਦੀ ਆ ਪਰ ਇਹਨਾਂ ਨੂੰ ਜੋੜ ਲੈਣਾ ਚਾਹੀਦਾ ਇਹਨਾਂ ਕੇਸਾਂ ਨੂੰ ਕਿ ਉਹ ਪਰ ਹੁਣ ਉਹਤੇ ਭਰਾ ਤੇ ਡਿਫਰੈਂਟ ਕੇਸ ਚੱਲੇਗਾ ਮੈਨੂੰ ਲੱਗਦਾ ਉਹਤੇ ਕਤਲ ਕੇਸ ਪੈਣਾ ਚਾਹੀਦਾ ਜਾਂ ਜਿਹੜਾ ਉਸ ਟਾਈਮ ਦਾ SHO ਸੀ ਇਟਸ ਵੈਰੀ ਕੰਪਲੈਕਸ ਪਰ ਜਿਹੜੇ ਇੱਦਾਂ ਦੇ ਉੱਚ ਪੱਧਰੀ ਸਿਚੁਏਸ਼ਨ ਮੈਨੂੰ ਲੱਗਦਾ ਕਿ ਕਾਨੂੰਨ ਇਹ ਬਣਨਾ ਚਾਹੀਦਾ ਕਿ ਜਿਹੜੇ MLA ਆ ਸਰਕਾਰੀ ਇੰਪਲੋਈਜ ਆ ਜਿਹੜੇ ਮਤਲਬ ਜਿਨ੍ਹਾਂ ਨੇ BA ਕੀਤੀ ਉਹ BA ਤੋਂ ਉੱਤੇ ਨੇ ਜਾਂ ਮਤਲਬ ਪੋਸਟ ਗ੍ਰੈਜੂਏਟ ਕੀਤੇ ਜੇ ਉਹ ਇਹੋ ਜਿਹਾ ਕੰਮ ਕਰਦੇ ਉਹਨਾਂ ਨੂੰ ਸਟ੍ਰੇਟ ਵੇ ਫਾਂਸੀ ਹੋਣੀ ਚਾਹੀਦੀ ਕਿਉਂਕਿ ਅਸੀਂ ਉਹ ਇਹ ਤਾਂ ਕਹਿ ਸਕਦੇ ਹਾਂ ਚਲੋ ਅਨਪੜ੍ਹਤਾ ਕਰਕੇ ਜੀ ਹੋ ਗਿਆ ਹੈ ਉਹਨਾਂ ਨੂੰ ਪਤਾ ਨਹੀਂ ਸੀਗਾ ਪਰ ਜਿਹੜੇ ਪੜ੍ਹੇ ਲਿਖੇ ਉੱਚ ਪੱਧਰੀ ਸਿਚੁਏਸ਼ਨ ਦੇ ਵਿੱਚ ਬੈਠੇ ਨੇ ਜਦੋਂ ਮੈਨੂੰ ਲੱਗਦਾ ਉਹਨਾਂ ਉਹ ਕੋਈ ਕਾਨੂੰਨ ਤੋੜਦੇ ਨਾ ਉਹਨਾਂ ਦੀ ਜਿਹੜੀ ਸਜ਼ਾ ਆ ਉਹ ਐਟਲੀਸਟ 5 ਟਾਈਮਸ ਹੋਣੀ ਚਾਹੀਦੀ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਜੇ ਜਾਣ ਬੁੱਝ ਕੇ ਹਾਂ ਉਹ ਜਾਣ ਬੁੱਝ ਕੇ ਕਰਦੇ ਨੇ ਹੁਣ ਮੈਂ ਅੱਗੇ ਵੀ ਇੱਕ ਦਿਨ ਗੱਲ ਰੇਜ਼ ਕੀਤੀ ਸੀ ਕਿ ਟ੍ਰੈਫਿਕ ਰੂਲਸ ਆ ਮੈਂ ਇਹਦੇ ਬਾਰੇ ਕਾਫੀ ਲੰਬਾ ਚੌੜੀ ਗੱਲਬਾਤ ਕੀਤੀ ਸੀ ਕਿ ਆਮ ਬੰਦੇ ਤਾਂ ਖੜੇ ਨੇ ਜਿਹੜੇ ਅਫਸਰ ਆ ਉਹ ਆਪਣੀਆਂ ਗੱਡੀਆਂ ਲਿਆ ਕੇ ਵਿੱਚ ਫਸਾਈ ਜਾਂਦੇ ਨੇ ਉਹ ਰੂਲ ਤੋੜਦੇ ਨੇ ਜਿੱਦਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਇਹੋ ਜਿਹਾ ਰੂਲ ਆ ਭਾਈ ਜੇ ਕੰਪਨੀ ਵਾਲਿਆਂ ਨੂੰ ਜ਼ਿਆਦਾ ਫਾਈਨ ਹੁੰਦਾ
ਦੇਖੋ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਨਾ
ਰੇਪ ਦੀ ਸਜ਼ਾ ਦੀ
ਇਹ ਇੱਕ ਕੁੜੀ ਨੇ ਨਾ ਤੁਸੀਂ ਇਹ ਦੇਖੋ ਵੀ ਕਿਸੇ ਨੇ ਕਦੀ ਇਹ ਨੀ ਸੋਚਿਆ ਵੀ ਜਿਹੜੀ ਸਾਈਕੀ ਆ ਰੇਪਿਸ ਦੀ ਉਹਦੇ ਉੱਤੇ ਕੋਈ ਬੰਦਾ ਰਿਸਰਚ ਕਰੇ ਵੀ ਉਹ ਰੇਪ ਕਿਉਂ ਕਰਦੇ ਨੇ ਇੱਕ ਕੁੜੀ ਨੇ 100 ਰੇਪਿਸਟ ਨਾਲ ਗੱਲ ਕੀਤੀ ਇੰਡੀਆ ਵਾਈਡ ਜਾ ਕੇ ਜਿਹਨਾਂ ਨੂੰ ਸਜ਼ਾ ਹੋਈ ਸੀ ਉਹਨਾਂ ਨੇ ਵੀ ਜਿੱਦਾਂ ਦੇ ਸਵਾਲ ਪੁੱਛੇ ਉਹਨੇ ਕੰਕਲੂਜਨ ਇਹ ਕੱਢਿਆ ਸਿੱਟਾ ਇਹ ਕੱਢਿਆ ਵੀ ਜਿਹੜਾ ਰੇਪਿਸ ਦਾ ਦਿਮਾਗ ਹੈ ਨਾ 100 ਦੇ 100 ਇੱਕ ਗੱਲ ਤੇ ਸਹਿਮਤ ਸੀ ਵੀ ਉਹਨਾਂ ਵਾਸਤੇ ਸਹਿਮਤੀ ਮੈਟਰ ਹੀ ਨਹੀਂ ਕਰਦੀ ਵੀ ਕੁੜੀ ਦੀ ਸਹਿਮਤੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਇਹ ਲੱਗਦਾ
ਵੀ ਉਹਨਾਂ ਨੇ ਇਹ ਕਿਹਾ ਆਪਣੇ ਬਿਆਨ ਦੇ ਵਿੱਚ ਜਾਂ ਆਪਣੀ ਤਸ਼ਵੀਸ਼ ਦੇ ਵਿੱਚ
ਹਾਂਜੀ ਤੁਹਾਡੀ ਆਵਾਜ਼ ਥੋੜੀ
ਕੁੜੀ ਦਾ ਬਣੀ
ਹਾਂਜੀ
ਹੁਣ ਠੀਕ ਹੈ
ਹਾਂਜੀ ਹੁਣ ਠੀਕ
ਵੀ ਕੁੜੀ ਤਾਂ ਬਣੀ ਸੈਕਸ ਦੇ ਲਈ ਆ ਉਹਦੀ ਰਜਾਮੰਦੀ ਲੈਣ ਦੀ ਲੋੜ ਨੀ ਹੈਗੀ ਜਦੋਂ ਉਹਦੇ ਨਾਲ ਸੈਕਸ ਕਰਨਾ ਇਹ ਮੇਨ ਕਾਰਨ ਸੀ ਬਲਾਤਕਾਰ ਕਰਨ ਦਾ ਤੁਸੀਂ ਇਹ ਦੇਖੋ ਵੀ ਉਹ ਰਜਾਮੰਦੀ ਨੂੰ ਤਾਂ ਮੰਨਦੇ ਹੀ ਨੀ ਵੀ ਰਜਾਮੰਦੀ ਵੀ ਕੋਈ ਗੱਲ ਹੈਗੀ ਹੈ ਵੀ ਕੁੜੀ ਦੀ ਹਾਂ ਨਾ ਕਰਨੀ ਵੀ ਕੋਈ ਗੱਲ ਹੈਗੀ ਵੀ ਜੇ ਅਸੀਂ ਕੁੜੀ ਨੂੰ ਸੈਕਸ ਲਈ ਅਪਰੋਚ ਕਰਦੇ ਹਾਂ ਤੇ ਕੁੜੀ ਨੂੰ ਕੋਈ ਨਾ ਨੁੱਕਰ ਨੀ ਕਰਨੀ ਚਾਹੀਦੀ ਤੇ ਵੀ ਸਾਡਾ ਹੱਕ ਬਣਦਾ ਸੈਕਸ ਕਰਨ ਦਾ
ਅੱਗੇ ਵੀ ਆਪਾਂ ਗੱਲ ਕੀਤੀ ਇਹਦੇ ਬਾਰੇ ਪਰ ਹੁਣ ਆਪਾਂ ਥੋੜੀ ਚਲੋ ਡਿਟੇਲ ਚ ਕਰ ਲੈਂਦੇ ਤੁਹਾਨੂੰ ਨੀ ਲੱਗਦਾ ਵੀ ਇਹ ਘਰ ਦੇ ਵਿੱਚ ਜਿਹੜਾ ਮਾਹੌਲ ਹੈ ਬਣ ਰਿਹਾ ਆ ਜਿੱਥੇ ਉਹ ਬੱਚੇ ਪਲ ਰਹੇ ਨੇ ਇਸ ਮਾਹੌਲ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕੋਈ ਕਦਰਾਂ ਕੀਮਤਾਂ ਦੀ ਗੱਲ ਹੀ ਨਹੀਂ ਹੋ ਰਹੀ ਕੋਈ ਡਿਸਕਸ਼ਨ ਨਹੀਂ ਹੋ ਰਹੀ ਮਾਂ ਬਾਪ ਇਹ ਗੱਲਾਂ ਹੀ ਨਹੀਂ ਕਰ ਰਹੇ ਜਾਂ ਉਹਨਾਂ ਨੂੰ ਸਕੂਲ ਦੇ ਵਿੱਚ ਦੱਸਿਆ ਨਹੀਂ ਜਾ ਰਿਹਾ ਇਹ ਸਿਰਫ ਮੈਥੇਮੈਟਿਕ ਕੈਮਿਸਟਰੀ ਫਿਜ਼ਿਕਸ ਇਹੀ ਕੁਝ ਚੱਲ ਰਿਹਾ ਕੰਮ ਉੱਥੇ ਜਿਹੜੀ ਨੈਤਿਕਤਾ ਆ
ਸਕੂਲਾਂ ਚ ਵੀ ਸਕੂਲਾਂ ਚ ਵੀ ਜਿਹੜੇ ਮਾਸਟਰ ਨੇ ਉਹ ਸ਼ਰੇਆਮ ਜਿਹੜੀਆਂ ਫੀਮੇਲ ਟੀਚਰ ਨੇ ਉਹਨਾਂ ਨੂੰ ਫਲਰਟ ਕਰਦੇ ਨੇ ਬੱਚਿਆਂ ਦੇ ਸਾਹਮਣੇ ਕਰਦੇ ਨੇ ਤੇ ਬੱਚਿਆਂ ਦੀ ਸਾਈਕੀ ਉਹੀ ਬਣ ਜਾਂਦੀ ਹੈ ਵੀ ਕੁੜੀਆਂ ਤੇ ਜਾਂ ਔਰਤਾਂ ਉਹ ਫਲਰਟ ਕਰਨ ਵਾਸਤੇ ਬਣੀਆਂ ਨੇ ਫੇਰ ਉਹ ਨੈਕਸਟ ਸਟੈਪ ਹੋ ਜਾਂਦਾ ਧੱਕੇ ਵਾਲਾ ਤੇ ਜੇ ਨਹੀਂ ਕੁੜੀ ਅਗਲੀ ਕੋਪਰੇਟ ਕਰਦੀ ਫੇਰ ਉਹਨੂੰ ਬਦਨਾਮ ਕਰਨ ਵਾਲੀਆਂ ਗੱਲਾਂ ਹੋ ਜਾਂਦੀਆਂ ਨੇ ਪੰਜਾਬ ਚ ਚਲੋ ਹਜੇ ਤੱਕ ਆਈ ਡੋਂਟ ਨੋ ਵੀ ਧਰਮ ਮੇਨ ਫੈਕਟਰ ਆ ਵੀ ਲੋਕਾਂ ਦਾ ਦਿਮਾਗ ਹਜੇ ਬਿਹਾਰ ਜਾਂ ਯੂਪੀ ਤੇ ਜਾਂ ਝਾਰਖੰਡ ਵਰਗਾ ਨਹੀਂ ਬਣਿਆ ਵੀ ਜਿੱਥੇ ਇਨੀ ਕਹਿ ਲੋ ਨਿਰਦਈ ਤਰੀਕੇ ਨਾਲ ਕਤਲ ਕੀਤੇ ਜਾ ਰਹੇ ਆ ਜਾਂ ਰੇਪ ਕੀਤਾ ਜਾ ਰਿਹਾ ਪਰ ਇਹ ਸਕੂਲ ਦੇ ਵਿੱਚੋਂ ਈਵਨ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਭਾਜੀ ਇਹ ਬਹੁਤ ਵੱਡੀ ਪ੍ਰੋਬਲਮ ਹੈ ਈਵਨ ਕਿ ਆਪਾਂ ਜੇ ਕਹਿ ਦਈਏ ਨਾ ਵੀ ਇੱਥੇ ਸਕੂਲਾਂ ਦੇ ਵਿੱਚ ਵੀ ਏਦਾਂ ਦੱਸਿਆ ਜਾ ਰਿਹਾ ਇਹ ਹੁਣ ਦੱਸਿਆ ਜਾ ਰਿਹਾ ਜਦੋਂ ਬਹੁਤ ਜ਼ਿਆਦਾ ਗੱਲ ਵੱਧ ਗਈ ਵੀ ਵੂਮੈਨਸ ਨੂੰ ਰਿਸਪੈਕਟ ਨਹੀਂ ਦਿੱਤੀ ਜਾ ਰਹੀ ਵੂਮੈਨਸ ਨੂੰ ਸਿਰਫ ਇੱਕ ਓਬਜੈਕਟ ਦੇ ਤਰੀਕੇ ਦਾ ਦੇਖਿਆ ਜਾ ਰਿਹਾ ਇਹ ਹੁਣ ਤੁਸੀਂ ਐਡ ਦੇਖੀ ਹੋਣੀ ਪਿਛਲੇ 3-4 ਮਹੀਨਿਆਂ ਤੋਂ ਚੱਲ ਰਹੀ ਹੈ ਵੀ 3 ਮੁੰਡੇ ਰਹਿੰਦੇ ਆ ਆਪਣੇ ਬਾਪ ਦੇ ਨਾਲ ਕਾਰ ਦੇ ਵਿੱਚ ਤੇ ਨਾਲ ਵੀ ਉਹਦੀ ਕੁੜੀ ਵੀ ਹੁੰਦੀ ਹੈ ਵੀ ਭੈਣ ਵੀ ਮੁੰਡਿਆਂ ਦੀ ਤੇ ਉਹ ਮੁੰਡਾ ਆਪਣੇ ਪਿਓ ਨੂੰ ਕਹਿੰਦਾ ਵੀ ਮੈਨੂੰ ਸਸਪੈਂਡ ਕਰਤਾ ਨਾ ਤੇ ਉਹ ਕਹਿੰਦਾ ਵੀ ਸਸਪੈਂਡ ਕਿਉਂ ਕਰਤਾ ਕਹਿੰਦਾ ਮੈਂ ਉਹ ਪਤਾ ਨੀ ਕੁੜੀ ਦਾ ਨਾਂ ਜਿੱਦਾਂ ਕਹਿ ਲੋ ਨਿੱਕੀ ਜਾਂ ਵਟ ਐਵਰ ਕਹਿੰਦਾ ਮੈਂ ਉਹਦੀ ਸਕਰਟ ਚੱਕਦੀ ਸੀ ਨਾ ਪਿੱਛੋਂ ਤੇ ਉਹਦਾ ਪਿਓ ਕਹਿੰਦਾ ਵੀ ਇਹ ਕਿੱਡੀ ਗੱਲ ਹੋਈ ਸਕਰਟ ਚੱਕਦੀ ਇਹ ਤਾਂ ਸਸਪੈਂਡ ਥੋੜੀ ਹੋ ਸਕਦਾ ਉਹਦੀ ਪਿੱਛੋਂ ਧੀ ਕਹਿੰਦੀ ਆਹੋ ਇਹ ਕਿੱਡੀ ਗੱਲ ਸੀ ਉਹ ਵਿਚਾਰੀ ਦੀ ਸਕਿਉਰਟੀ ਸੀ ਕੱਲ ਨੂੰ ਮੇਰੀ ਕੋਈ ਚੱਕੂਗਾ ਤੇ ਕੋਈ ਮੁੰਡਾ ਹੋਰ ਥੋੜੀ ਸਸਪੈਂਡ ਥੋੜੀ ਹੋਣੀ ਚਾਹੀਦਾ ਇਹ ਤਾਂ ਬਹੁਤ ਨਾਰਮਲ ਗੱਲ ਹੈ ਉਹ ਫੇਰ ਪਿਓ ਨੂੰ ਰਿਅਲਾਈਜ਼ ਹੁੰਦਾ ਵੀ ਇਟਸ ਨੋਟ ਨਾਰਮਲ, ਵੀ ਕਿਸੇ ਨੂੰ ਹਰਾਸ ਕਰਨਾ ਇਟਸ ਨੋਟ ਨਾਰਮਲ, ਸਪੈਸ਼ਲੀ ਵੁਮੈਨ ਨੂੰ। ਉਹ ਵੀ ਹੁਣ ਇੱਥੇ ਵੀ ਸਾਈਕਲ ਚੇਂਜ ਕਰਨ ਦੇ ਵਿੱਚ ਹੀ ਲੱਗੇ ਹੋਏ ਨੇ, ਕਿਉਂਕਿ ਇੱਥੇ ਵੀ ਦੋ ਤਿੰਨ ਕੇਸ ਹੋ ਚੁੱਕੇ ਨੇ ਮੈਲਬਰਨ ਚ, ਦੋ ਰੇਪ ਹੋਏ ਨੇ ਲਿਟਰਲੀ ਲਾਈਕ ਇਨ ਦਾ ਸਿਟੀ ਸੈਂਟਰ ਏਰੀਆ। ਸੋ ਇਹ ਵੀ ਇਸ ਚੀਜ਼ ਨੂੰ ਐਟੀਟਿਊਡ, ਇਹਨੂੰ ਆਪਾਂ ਕਹਿੰਦੇ ਹੁੰਦੇ ਆ ਆਪਣਾ ਜਿਹੜਾ ਸੁਭਾਅ ਹੁੰਦਾ ਉਹਨੂੰ ਬਦਲਣ ਦੀ ਕੋਸ਼ਿਸ਼ ਇੱਥੇ ਵੀ ਕਰ ਰਹੇ ਨੇ, ਸਪੈਸ਼ਲੀ ਸਕੂਲ ਲੈਵਲ ਤੇ ਕਰ ਰਹੇ ਨੇ ਵੀ ਬੱਚਿਆਂ ਨੂੰ ਇਹ ਦੱਸਿਆ ਜਾਵੇ ਵੀ ਜਿਹੜੀਆਂ ਤੁਹਾਡੀਆਂ ਫੀਮੇਲ ਫਰੈਂਡਸ ਨੇ ਦੇ ਆਰ ਨੋਟ ਲਾਈਕ ਵੀ ਜਸਟ ਯੂ ਜਸਟ ਕਾਂਟ ਹਰਾਸ ਦੈਮ ਵੈਨ ਐਵਰ ਯੂ ਵਾਂਟ, ਵੀ ਜੇ ਉਹ ਤੁਹਾਨੂੰ ਰਿਪਲਾਈ ਸਟਰੋਂਗਲੀ ਨਹੀਂ ਕਰਦੀਆਂ ਇਹਦਾ ਮਤਲਬ ਇਹ ਨੀ ਹੈਗਾ ਵੀ ਤੁਸੀਂ ਉਹਨੂੰ ਹਰਾਸ ਕਰੀ ਜਾਓ, ਉਹਨਾਂ ਨੇ ਕੱਪੜੇ ਨਾ ਖੇਡੀ ਜਾਓ ਜਾਂ ਉਹਨਾਂ ਨੂੰ ਉਦਾਂ ਟੀਜ਼ ਕਰੀ ਜਾਓ, ਇਟਸ ਨੋਟ ਨਾਰਮਲ। ਸੋ ਚਲੋ ਇੱਥੇ ਐਫਰਟ ਕਰ ਰਹੇ ਨੇ, ਪਰ ਪੰਜਾਬ ਜਾਂ ਇੰਡੀਆ ਦੇ ਵਿੱਚ ਤਾਂ ਦੇਖੋ ਤਰਾਸਦੀ ਇਹ ਆ, ਮਾਤਾ ਮੱਥਾ ਨੂੰ ਜਿਹੜਾ ਮੱਥਾ ਹੈ ਮਾਤਾ ਨੂੰ ਟੇਕਣਾ, ਪੱਥਰ ਦੀ ਮੂਰਤੀ ਆ, ਠੀਕ ਹੈ ਆਪਣਾ ਤੁਹਾਡਾ ਸਾਰਿਆਂ ਦਾ ਵਿਸ਼ਵਾਸ ਹੈ, ਪਰ ਜਿਹੜੀ ਇੱਕ ਵਿਚਾਰੀ ਸੜਕ ਤੇ ਤੁਰੀ ਜਾਂਦੀ ਹੈ ਉਹ ਵੀ ਉਸੇ ਸੈਕਸ ਦੇ ਵਿੱਚ ਹੀ ਹੈ, ਵੀ ਉਹ ਵੀ ਮਾਤਾ ਦਾ ਸੈਕਸ ਤੇ ਉਹ ਕੁੜੀ ਦਾ ਸੈਕਸ ਵੀ ਸੇਮ ਹੀ ਹੈ, ਵੀ ਤੁਸੀਂ ਮਾਤਾ ਉਹਨੂੰ ਇਸ ਕਰਕੇ ਕਹਿੰਦੇ ਹੋ ਹਨਾ ਵੀ ਉਹ ਫੀਮੇਲ ਹੈ, ਪਿਤਾ ਇਸ ਕਰਕੇ ਕਹਿੰਦੇ ਉਹ ਮੇਲ ਹੈ, ਪਰ ਉਹਨੂੰ ਤੁਸੀਂ ਜਿਹੜੀ ਵੀ ਸੜਕ ਤੇ ਤੁਰੀ ਜਾਂਦੀ ਰਾਤ ਤੇ 9 ਵਜੇ ਤੁਸੀਂ ਉਹਨੂੰ ਐਜ਼ ਅ ਸੈਕਸੁਅਲ ਓਬਜੈਕਟ ਦੇਖਦੇ ਹੋ, ਇਹ ਸੋਚ ਨੂੰ ਬਦਲਣ ਵਾਸਤੇ ਕਾਫੀ ਕਾਫੀ ਲੋੜ ਹੈ ਜੀ, ਇਹਦੀ ਲੋੜ ਇਨਵੈਸਟੀਗੇਸ਼ਨ ਤੇ ਰਿਸਰਚ ਦੀ ਲੋੜ ਹੈ।
ਰਿਸਰਚ ਕੀ ਮੈਨੂੰ ਲੱਗਦਾ ਕਿ ਥੋੜਾ ਜਿਹੜਾ ਧਰਮ ਤੋਂ ਦੂਰ ਵੀ ਹੋਏ ਨੇ ਲੋਕ ਉਹ ਵੀ ਇੱਕ ਕਾਰਨ ਬਣੀ ਜਾ ਰਿਹਾ ਕਿ ਜਿਹੜੇ ਜ਼ਿਆਦਾ ਕਹਿੰਦੇ ਨੀ ਧਰਮ ਚ ਕੀ ਰੱਖਾ ਵਿਗਿਆਨਿਕ ਸੋਚ ਫਲਾਨਾ ਤੇ ਮੁਕੜਾ, ਠੀਕ ਹੈ ਉਹ ਏਦਾਂ ਸਮਝਦੇ ਵੀ ਅਸੀਂ ਵਿਗਿਆਨਿਕ ਨਹੀਂ ਹੈਗੇ ਜਿਹੜੇ ਧਰਮ ਨੂੰ ਮੰਨਦੇ ਆ ਤੇ ਬਾਕੀ। ਹੁਣ ਧਰਮ ਕੀ ਕਹਿ ਰਿਹਾ, ਗੁਰੂ ਨਾਨਕ ਪਾਤਸ਼ਾਹ ਦਾ ਹੁਣ ਆਪਾਂ 550 ਸਾਲਾਂ ਮਨਾ ਰਹੇ ਆ, ਉਹਦੇ ਵਿਚ ਮਤਲਬ ਉਹ ਦੱਸ ਰਹੇ ਨੇ ਵੀ ਸੂਤਕ ਕੀ ਹੈ, ਕਹਿੰਦੇ ਸੂਤਕ ਇਨਫੈਕਸ਼ਨ ਕੀ ਹੈ, ਜਿਹੜੀ ਬਿਮਾਰੀ ਕਹਿੰਦੇ ਬਿਮਾਰੀ ਕੀ ਹੈ, ਮਨ ਕਾ ਸੂਤਕ ਲੋਭ ਹੈ ਹਨਾ, ਕਹਿੰਦੇ ਜਿਹੜਾ ਮਨ ਦੀ ਇਨਫੈਕਸ਼ਨ ਹੈ ਨਾ, ਜਿਹੜਾ ਅਸੀਂ ਲੋਭ ਕਰਦੇ ਰਹਿੰਦੇ ਹਾਂ ਉਹ ਮਨ ਦੀ ਇੱਕ ਇਨਫੈਕਸ਼ਨ ਹੈ ਜਿਹੜੀ ਕਿ ਕੰਮ ਕਹਿੰਦੇ ਅੱਖੀ ਸੂਤਕ ਵੇਖਣਾ ਪਰ ਤਿਰਿਆ ਪਰ ਧਨ ਰੂਪ, ਉਹਦੀ ਇੱਕ ਲਾਈਨ ਮੈਂ ਹੁਣ ਪੇਸ਼ ਕਰ ਰਿਹਾ ਕਿ ਜਿਹੜਾ ਅੱਖਾਂ ਦਾ ਸੂਤਕ ਹੈ, ਅੱਖਾਂ ਦੀ ਜਿਹੜੀ ਇਨਫੈਕਸ਼ਨ ਕੀ ਹੈ, ਪਰਾਈਆਂ ਔਰਤਾਂ ਨੂੰ ਪਰਾਇਆ ਧਨ ਜਿਹੜਾ ਆ ਉਸ ਨੂੰ ਤੱਕ ਕੇ ਉਹਨਾਂ ਦੇ ਬਾਰੇ ਗਲਤ ਵਿਚਾਰ ਲੈ ਕੇ ਆਉਣੇ ਮਨ ਦੇ ਵਿੱਚ, ਉਹ ਅੱਖਾਂ ਦੀ ਇਨਫੈਕਸ਼ਨ ਹੈ। ਹੁਣ ਉਹ ਇਹ ਧਰਮ ਸਿਖਾ ਰਿਹਾ, ਹੁਣ ਦੱਸੋ ਬਈ ਇਹਦੇ ਵਿੱਚ ਹਜੇ ਰੱਬ ਦੀ ਤਾਂ ਕੋਈ ਗੱਲ ਹੀ ਨਹੀਂ ਹੋ ਰਹੀ ਨਾ, ਜੇ ਆਪਾਂ ਧਰਮ ਨਾਲ ਜੁੜਾਂਗੇ ਤਾਂ ਉਹ ਤੁਹਾਨੂੰ ਇਹ ਜਿਹੜੇ ਗੁਣ ਨੇ ਸੋਸਾਇਟੀ ਦੇ ਵਿੱਚ ਰਹਿਣ ਦੇ, ਇੱਕ ਹੈਲਥੀ ਸੋਸਾਇਟੀ ਦੇ ਵਿੱਚ ਰਹਿਣ ਦੇ, ਉਹ ਤੁਹਾਨੂੰ ਦੱਸ ਰਹੇ ਨੇ ਕਿ ਤੁਸੀਂ ਆਪਣੇ ਆਪ ਨੂੰ ਕਿੱਦਾਂ ਬਿਹੇਵ ਕਰਨਾ ਸੋਸਾਇਟੀ ਦੇ ਵਿੱਚ। ਹਜੇ ਰੱਬ ਦੀ ਤਾਂ ਗੱਲ ਹੀ ਨਹੀਂ ਹੋ ਰਹੀ, ਜੇ ਆਪਾਂ ਇੱਕ ਤਰਸਕਾਰ ਦੇਈਏ ਇਹਦੀ ਲੋੜ ਹੀ ਨਹੀਂ ਸਾਨੂੰ, ਠੀਕ ਹੈ। ਕਾਨੂੰਨ ਜਿੰਨੇ ਮਰਜ਼ੀ ਬਣਾਈ ਜਾਓ, ਕਾਨੂੰਨ ਦੇ ਵਿੱਚ ਇਹ ਥੋੜੋ ਲਿਖਿਆ ਆ ਵੀ ਤੁਸੀਂ ਕਿਸੇ ਔਰਤ ਨੂੰ ਦੇਖ ਨਹੀਂ ਸਕਦੇ, ਇਹ ਤਾਂ ਲਿਖੇ ਨਹੀਂ ਸਕਦੇ ਤੁਸੀਂ ਕਾਨੂੰਨ,
ਇਹ ਤਾਂ ਸਾਇੰਸ ਵਿੱਚ ਵੀ ਲਿਖਿਆ ਜਿੱਦਾਂ ਗੁਰੂ ਨਾਨਕ ਦੇਵ ਜੀ ਐਕਸਪਲੇਨ ਕਰ ਰਹੇ ਨੇ, ਇਹ ਤਾਂ ਕੋਈ ਵਿਗਿਆਨੀ ਵੀ ਨਹੀਂ ਕਹਿ ਰਿਹਾ,
ਇਹ ਤਾਂ ਕੋਈ
ਵਿਗਿਆਨੀ ਕਿਤੇ ਕਹਿ ਰਹੇ ਵਾਲੀ ਗੱਲ, ਤੇ ਉਹ ਵਿਗਿਆਨੀ ਨੂੰ ਇਹਨਾਂ ਨੇ ਠੱਪਾ ਲਾ ਦੇਣਾ ਵੀ ਇਹ ਆਪਣਾ ਧਰਮ ਵਿੱਚ,
ਨਹੀਂ ਨਹੀਂ ਇਹ ਗੈਰ ਵਿਗਿਆਨਿਕ, ਨਹੀਂ ਨਹੀਂ ਉਹ ਵਿਗਿਆਨੀ ਸਬੂਤ ਕਿੱਦਾਂ ਪੇਸ਼ ਕਰੂਗਾ ਇਸ ਚੀਜ਼ ਦਾ, ਕਿਉਂਕਿ ਉਹਨੂੰ ਡਾਟਾ ਚਾਹੀਦਾ।
ਦੇਖੋ ਜੀ ਡਾਟਾ ਇਹ ਤੁਸੀਂ ਦੇਖੋ, ਇਹ ਕਾਫੀ ਇੱਥੇ ਰਿਸਰਚ ਹੋਈ ਹੈ, ਇੱਕ ਬਹੁਤ ਵੱਡਾ ਸੀਰੀਅਲ ਕਿਲਰ ਸੀ ਅਮਰੀਕਾ ਦੇ ਵਿੱਚ, ਉਹਦਾ ਨਾਂ ਸੀ ਟੈਡ ਬੰਡੀ।
ਅੱਛਾ,
ਤੁਸੀਂ ਸਰਚ ਕਰਕੇ ਦੇਖੋ ਨੈਟਫਲਿਕਸ ਤੇ ਉਹਦੀਆਂ ਡਾਕੂਮੈਂਟਰੀਜ਼ ਪਈਆਂ ਨੇ, ਬੜਾ ਸ਼ੌਕਿੰਗ ਬਿਹੇਵੀਅਰ ਸੀ ਉਹਨੇ, ਘੱਟੋ ਘੱਟ ਨਾ 4 ਸਾਲ ਦੇ ਟਰਮ ਦੇ ਵਿੱਚ ਉਹਨੇ 36 ਜਾਂ 37 ਕੁੜੀਆਂ ਮਾਰੀਆਂ ਸੀ।
ਅੱਛਾ,
ਤੇ ਉਹਨੇ ਕਦੀ ਕਨਫੈਸ਼ਨ ਨਹੀਂ ਸੀ ਕੀਤਾ, ਉਹਨੂੰ ਦੋ ਕੇਸ ਸੀ ਫਲੋਰੀਡਾ ਨੇ ਉਹਨੂੰ ਇਲੈਕਟ੍ਰਿਕ ਚੇਅਰ ਤੇ ਮਾਰਨ ਦਾ ਦਿੱਤਾ ਸੀ ਆਰਡਰ ਕੋਰਟ ਨੇ, ਪਰ ਉਹਨੇ ਕਦੀ ਕਨਫੈਸ਼ਨ ਨਹੀਂ ਕੀਤਾ ਸੀ। ਬਾਕੀ ਜਿਹੜੇ 32 ਉਹਦੇ ਕੇਸ ਚੱਲਦੇ ਸੀ ਅਨਸੋਲਵਡ ਮਿਸਟਰੀ ਸੀ ਨਾ, ਤੇ ਉਹਨੇ ਇੱਕ ਦਿਨ ਪਹਿਲੋਂ ਜਦੋਂ ਡੈਥ ਕੇਅਰ ਤੋਂ ਬਚਣ ਲਈ ਉਹਨੇ ਇੱਕ ਦਿਨ ਪਹਿਲੋਂ ਕਨਫੈਸ ਕੀਤਾ ਵੀ ਮੈਂ ਆਹ ਵਾਲੇ ਕਤਲ ਕੀਤੇ ਨੇ, ਉਹਨੇ ਦੱਸੇ ਸਾਰੇ। ਉਹਨਾਂ ਨੇ ਫਿਰ ਉਹਨੂੰ ਪੁੱਛਿਆ ਵੀ ਇਹਦੇ ਪਿੱਛੇ ਰੀਜ਼ਨ ਕੀ, ਵੀ ਤੂੰ ਵੁਮੈਨ ਨੂੰ, ਕਿਉਂਕਿ ਇਹਦਾ ਤਾਂ ਨਾਰਮਲ ਮੈਨ ਇੰਗੇਜ ਬੰਦਾ ਸੀ, ਉਹਦੀ ਆਪਣੀ ਵੀ ਉਹਦਾ ਬੱਚਾ ਵੀ ਸੀ, ਠੀਕ ਹੈ ਨਾ, ਨਾਰਮਲ ਬੰਦਾ ਵੀ ਤੁਸੀਂ ਉਹਨੂੰ ਦੇਖ ਕੇ ਕਹਿ ਨੀ ਸਕਦੇ ਵੀ ਸਾਈਕੋ ਆ। ਉਹਨੇ ਜੀ ਪੋਰਨੋਗ੍ਰਾਫੀ ਤੇ ਉਹਨੇ ਬਲੇਮ ਕੀਤਾ ਨਾ, ਵੀ ਪੋਰਨੋਗ੍ਰਾਫੀ ਕਰਕੇ ਉਹ ਮਾਰੇ। ਤੇ ਉਹ ਇੱਕ ਸਾਈਕਾਟ੍ਰਿਸਟ ਸੀ, ਉਹ ਕਹਿੰਦਾ ਵੀ ਇਹ ਰਵਿਸ਼ ਕਲੇਮ ਹੈ ਵੀ ਹੁਣ ਸਾਰੇ ਪੋਰਨੋਗ੍ਰਾਫੀ ਦੇਖਦੇ, ਹੁਣ ਸਾਰੇ ਤਾਂ ਨੇ ਰੇਪਿਸਟ ਬਣ ਜਾਂਦੇ। ਇਹ ਹੁਣ ਅਗਲੇ ਦੀ ਸਾਈਕੀ ਹੁੰਦੀ ਵੀ ਤੁਸੀਂ ਜਿਹੜੀ ਪੋਰਨੋਗ੍ਰਾਫੀ ਦੇ ਵਿੱਚ ਵੀ ਦੋ ਐਕਟਰ ਹੁੰਦੇ ਨੇ, ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਇੱਕ ਦੇ ਅਗੇਂਸਟ ਆਪਣਾ ਵਿਊ ਬਣਾ ਲਓਗੇ, ਦੋ ਐਕਟਰ ਹੁੰਦੇ ਨੇ। ਤੇ ਫਿਰ ਉਹ ਸਾਈਕੀ ਉੱਥੇ ਆ ਜਾਂਦੀ ਹੈ ਵੀ ਤੁਹਾਡੀ ਅਪਰਾਈਜ਼ਿੰਗ ਕਿੱਦਾਂ ਹੋਈ ਹੈ। ਈਵਨ ਕਿ ਤੁਸੀਂ ਨੋਰਮਲ ਅਪਰਾਈਜ਼ਿੰਗ ਤੁਹਾਡੀ ਹੋਈ ਹੈ, ਪਰ ਜੇ ਤੁਹਾਡੇ ਮਾਪਿਆਂ ਨੇ ਤੁਹਾਨੂੰ ਇਹ ਨੀ ਦੱਸਿਆ ਨਾ ਵੀ ਹਾਂ ਦੋਨੇ ਬਰਾਬਰ ਨੇ, ਤੇ ਇਹ ਨੀ ਹੈ ਵੀ ਜਿਹੜੀ ਫੀਮੇਲ ਆ ਉਹ ਆਪਣੇ ਨਾਲ ਘੱਟ ਆ ਜਾਂ ਤੁਸੀਂ ਇਹਨੂੰ ਏਦਾਂ ਟ੍ਰੀਟ ਕਰੋਗੇ ਐਕਸੈਪਟੇਬਲ ਆ। ਪਰ 1960s ਦੇ ਵਿੱਚ ਤਾਂ ਅਮਰੀਕਾ ਚ ਵੀ ਐਕਸੈਪਟੇਬਲ ਸੀ, ਉੱਥੇ ਵੀ ਜਿਹੜੀਆਂ ਔਰਤਾਂ ਨੇ ਕਾਫੀ ਸੰਘਰਸ਼ ਕੀਤਾ ਸੀ ਆਪਣੇ ਹੱਕਾਂ ਲਈ, ਤੇ ਹਜੇ ਵੀ ਚਲੋ ਚੱਲ ਰਿਹਾ। ਪਰ ਮੁੜ ਕੇ ਗੱਲ ਉੱਥੇ ਆਉਂਦੀ ਹੈ,
ਪਰ ਗੱਲ ਮੁੜ ਕੇ ਉੱਥੇ ਆਉਂਦੀ ਹੈ ਕਿ ਤੁਸੀਂ ਧਰਮ ਨੂੰ ਫਾਲੋ ਕਰ ਰਹੇ ਹੋ ਜਾਂ ਨਾ ਕਰ ਰਹੇ ਹੋ। ਹੁਣ ਅਮਰੀਕਾ ਚ 60ਵਿਆਂ ਚ ਚੇਂਜ ਹੋ ਗਏ, ਪਰ ਉੱਥੇ ਹਜੇ ਵੀ ਰੇਪ ਜਿਹੜੇ ਨੇ ਐਵਰੇਜ ਨਾਲੋਂ ਵੱਧ ਨੇ। ਸੋ ਇਹ ਕੋਈ ਠੱਲ ਨਹੀਂ ਪਾ ਰਹੀ, ਬਰਾਬਰਤਾ ਦੀ ਕੋਈ ਠੱਲ ਨਹੀਂ ਪੈ ਰਹੀ। ਉਹ ਇੱਕ ਮੈਂ ਸਮਝਦਾ ਕਿ ਇੱਕ ਹਾਈਪੋਥੈਟੀਕਲ ਸਿਚੁਏਸ਼ਨ ਹੈ ਜੀ, ਬਰਾਬਰ ਬਰਾਬਰ। ਮੈਨੂੰ ਤਾਂ ਲੱਗਦਾ ਔਰਤ ਦੇ ਜ਼ਿਆਦਾ ਹੱਕ ਬਣਦੇ ਨੇ, ਆਲਰੇਡੀ ਜ਼ਿਆਦਾ ਸੁਪੀਰੀਅਰ ਹੈ ਕਿਉਂਕਿ ਉਹ
ਮੇਰੇ ਨਾਲ ਗੱਲ ਕਰ ਰਹੀ ਸੀ, ਪਰ ਟਵਿੱਟਰ ਤੇ ਗੱਲ ਪਤਾ ਲਾਈਵ ਹੋ ਰਹੀ ਸੀ, ਕਹਿੰਦੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦੇਣੇ ਚਾਹੀਦੇ। ਮੈਂ ਕਿਹਾ ਤੁਸੀਂ ਬਰਾਬਰ ਕਿਉਂ ਮੰਗਦੇ ਹੋ, ਤੁਸੀਂ ਤਾਂ ਵੱਧ ਤੁਹਾਨੂੰ ਚਾਹੀਦੇ ਨੇ। ਮੈਂ ਮਰਦਾਂ ਦਾ ਕੀ, ਤੁਸੀਂ ਮਰਦ ਤਾਂ ਕੀ ਕਿੰਨਾ ਕੁ ਕੰਟਰੀਬਿਊਟ ਕਰਦੇ ਨੇ ਸੋਸਾਇਟੀ ਚ, ਕਿਉਂਕਿ ਦੇਖੋ ਮਰਦ ਤਾਂ ਠੀਕ ਹੈ ਤੁਸੀਂ ਹੁਣ ਤੇ ਚਲੋ ਦੋਨੇ ਕੰਮ ਕਰਦੇ ਨੇ, ਪਰ ਜਦੋਂ ਪਹਿਲੋਂ ਵੀ ਇਕੱਲਾ ਬੰਦਾ ਕੰਮ ਕਰਦਾ ਸੀ ਠੀਕ ਹੈ, ਉਹ ਘਰੇ ਸਾਰਾ ਪੈਸਾ ਜੋ ਵੀ ਉਹਨੇ ਘਰ ਚਲਾਉਣਾ ਸਾਰਾ ਕੁਛ ਚਲਾਉਣਾ, ਪਰ ਜਿਹੜੀ ਬੱਚਿਆਂ ਦੀ ਅਪਰਾਈਜ਼ਿੰਗ ਹੈ ਉਹ ਜਿਹੜੀ ਕਰਨੀ ਆ ਉਹ ਇੱਕ ਬਹੁਤ ਵੱਡੀ ਡੀਲ ਹੈ, ਕਿਉਂਕਿ ਉਹ ਸਮਾਜ ਨੂੰ ਉਹੀ ਬੱਚਿਆਂ ਨੇ ਅੱਗੇ ਲੈ ਕੇ ਜਾਣਾ ਬਾਅਦ ਵਿੱਚ। ਹੁਣ ਉਹੀ ਬੱਚੇ ਜਾਂ ਡਰੱਗ ਸਮਗਲਰ ਡਰੱਗ ਯੂਜ਼ਰ ਹੋ ਸਕਦੇ ਨੇ, ਉਹੀ ਬੱਚੇ ਜਾਂ ਪੀ ਐਚ ਡੀ ਜਾਂ ਰਿਸਰਚਰ ਜਾਂ ਸਾਇੰਟਿਸਟ ਹੋ ਸਕਦੇ ਨੇ, ਉਹ ਕਿੱਥੇ ਡਿਪੈਂਡ ਕਰਦਾ, ਉਹ ਮਾਂ ਤੇ ਡਿਪੈਂਡ ਕਰਦਾ,
ਆਪਣੇ ਔਰਤ ਤੇ ਡਿਪੈਂਡ ਕਰਦਾ। ਯੋਗੀ ਕੁਮਾਰ ਹੁਣਾਂ ਨੇ ਇੱਕ ਤੁਹਾਤੋਂ ਸਲਾਹ ਮੰਗੀ ਹੈ ਐਡਲੇਡ ਤੋਂ, ਤਾਂ ਕਹਿੰਦੇ ਵੀ ਆਪ ਥੋੜਾ ਜਿਹਾ ਗੁਰਪ੍ਰੀਤ ਜੀ ਇਹਦੇ ਬਾਰੇ ਪ੍ਰਕਾਸ਼ ਪਾਓ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਬਹੁਤ ਨੌਲੇਜੇਬਲ ਤੇ ਐਕਸਪੀਰੀਅੰਸਡ ਬੰਦੇ ਨੇ। ਕਹਿੰਦੇ ਵੀ ਜ਼ਿੰਦਗੀ ਮੈਂ ਸਹੀ ਫੈਸਲਾ ਕੈਸੇ ਲਏ, ਪਹਿਲੇ ਆਪਣੇ ਦਿਲ ਕੀ ਸੁਨੇ ਫਿਰ ਦਿਮਾਗ ਕੀ, ਉਸਕੇ ਬਾਅਦ ਵੋ ਕਰੇ ਜੋ ਆਪਕੀ ਬੀਵੀ ਚਾਹਤੀ ਹੈ। ਇਹਦੇ ਬਾਰੇ ਕੀ ਖਿਆਲ ਹੈ?
ਬਿਲਕੁਲ ਸਹੀ ਹੈ, ਬਿਲਕੁਲ ਸਹੀ। ਮੈਂ ਤਾਂ ਕਹਿੰਦਾ ਦਿਲ ਦੀ ਨਾ ਸੁਣੋ ਨਾ ਦਿਮਾਗ ਦੀ ਸੁਣੋ, ਸਿੱਧੀ ਆਪਣੀ ਬੀਵੀ ਨਾਲ ਸਲਾਹ ਕਰੋ ਵੀ ਕਰਨਾ ਕੀ
ਹੈ,
ਉੱਥੇ ਗੱਲ ਖਤਮ ਹੋ ਜਾਣੀ। ਕਿਉਂਕਿ ਐਵੇਂ ਹੀ ਤੁਸੀਂ ਆਪਣਾ ਸੋਚ ਜਾਓਗੇ ਵੀ ਵਿਆਹ ਕਰ ਲਈਏ, ਫਿਰ ਜੇ ਤੁਹਾਡੀ ਘਰਵਾਲੀ ਦੇ ਪਾਰਟਨਰ ਨੇ ਉਹਦੇ ਓਪੋਜਿਟ ਕਹਿਤਾ, ਫਿਰ ਤੁਹਾਡੇ ਦਿਲ ਚ ਥੋੜੀ ਜਿਹੀ ਨਿਰਾਸ਼ਾ ਹੋਊਗੀ। ਉਹ ਨਿਰਾਸ਼ਾ ਤੋਂ ਬਚਣ ਲਈ ਸਿੱਧਾ ਹੀ ਪੁੱਛ ਲਓ ਵੀ ਕਰਨਾ ਕੀ,
ਪਹਿਲੀਆਂ ਤੋਂ ਵੀ ਕੱਟ ਦਿਓ ਜੀ, ਹੁਣ ਤਾਂ ਬਹੁਤ ਵੱਡਾ ਤਜਰਬਾ ਹੈ,
ਪਹਿਲੀਆਂ ਵੀ ਕੱਟ ਦੋ, ਗੱਲ ਹੀ ਖਤਮ ਕਰ,
ਦਿਲ ਤੇ ਦਿਮਾਗ
ਮੂਲ ਮੰਤਰ ਹੈ ਜੀ।
ਠੀਕ ਹੈ ਜੀ, ਅਰਵਿੰਦਰ ਧਨੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਪੱਖੇ ਦੀ ਗੱਲ ਚੱਲ ਰਹੀ ਸੀ, ਕਹਿੰਦੇ ਪੱਖੇ ਇਹਦੇ ਫੰਗਾਂ ਤੋਂ ਕਹਿੰਦੇ ਘੱਟਾ ਸਾਫ਼ ਕਰੋ ਤੇ ਜਾਲੀ ਵੀ ਫਿਰ ਫਿਰ ਜਾਨੀ ਹਵਾ, ਤੇ ਉਹ ਕੀਤਾ ਜੀ, ਪਰ ਐਡੀ ਗੱਲ ਨੀ ਹੈਗੀ, ਉਹਦੇ ਤੇ ਤਾਂ ਰਿਸਰਚੇ ਕਰਨੀ ਪਊਗੀ ਸਾਨੂੰ। ਤੇ ਗੁਰਪ੍ਰੀਤ ਸਿੰਘ
ਮੈਨੂੰ ਲੱਗਦਾ ਪੱਖਾ ਕਹਿ ਰਿਹਾ ਵੀ ਮੈਨੂੰ ਰਿਟਾਇਰ ਕਰ ਦੋ, ਹੁਣ ਬਹੁਤ ਹੋ ਗਈ ਹਵਾ।
ਨਹੀਂ ਨਹੀਂ ਅਜੇ ਤਾਂ ਆਪਾਂ ਨੇ ਚਲਾਉਣਾ ਮੋਟਰ, ਠੀਕ ਹੈ ਜੀ, ਫੈਨ ਹੀ ਗਲਤ ਹੋਇਆ ਮੋਟਰ ਦਾ, ਠੀਕ। ਅੱਛਾ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ, ਉਹ ਆਪਣਾ ਕ੍ਰੈਡਿਟ ਭਾਲਦੇ ਨੇ, ਚਾਹੁੰਦੇ ਨੇ ਉਹ ਕ੍ਰੈਡਿਟ ਇਸ ਗੱਲ ਦਾ ਚਾਹੁੰਦੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਭਾਜੀ ਪਿਛਲੀ ਕਾਫੀ ਹਫ਼ਤਿਆਂ ਤੋਂ ਗੌਰਵ ਸ਼ਰਮਾ ਦੀ ਬੀਵੀ ਮਾਇਕੇ ਜਾਣ ਦੀ ਗੱਲਬਾਤ ਹੋ ਰਹੀ ਹੈ, ਤਾਂ ਕਹਿੰਦੇ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਾਡੇ ਵਾਲੀ ਤਾਂ ਕਦੇ ਵੀ ਨਹੀਂ ਗਈ, ਨਾਓ ਵੀ ਹੈਵ ਸਪੈਂਟ 31 ਈਅਰਸ ਟੁਗੈਦਰ। ਕਹਿੰਦੇ ਹੁਣ ਦੱਸੋ ਬਈ ਇਹਨਾਂ ਨੂੰ ਤਾਂ ਭਾਰਤ ਰਤਨ ਬਣਦਾ ਅਵਾਰਡ ਇਸ ਹਿਸਾਬ ਨਾਲ ਤਾਂ,
ਨਹੀਂ ਨਿਊਜ਼ੀਲੈਂਡ ਚ ਰਹਿੰਦੇ ਨੇ, ਨਿਊਜ਼ੀਲੈਂਡ ਦਾ ਅਵਾਰਡ ਦਾ ਉਹ ਭਾਰਤ ਰਤਨ,
ਉੱਥੇ ਤਾਂ ਬੀਵੀਆਂ ਦਾ ਕਨਸੈਪਟ ਹੈ ਨੀ ਨਾ, ਭਾਰਤ ਦੇ ਵਿੱਚ ਹੈ ਕਨਸੈਪਟ, ਮਤਲਬ ਇਹ ਭਾਰਤੀ ਪਤੀ ਨੇ, ਇਹ ਭਾਰਤੀ ਪਤੀ ਨੇ, ਰਾਈਟਰਵਾਦੀ ਪਤੀ,
ਲਿਟਰਲੀ ਆਈ ਸਲੂਟ ਯੂ, ਆਈ ਸਲੂਟ ਯੂ।
ਉਹ ਲਾਓ ਉਹ ਜਿਹੜਾ ਬਿਗਲ ਵੱਜ ਦਿੰਦੇ ਮਿਊਜ਼ਿਕ ਲਾਈਏ ਕੱਢ ਕੇ ਇਹਨਾਂ ਲਈ, ਉਹ ਬਹੁਤ 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 ਮੁਬਾਰਕ ਜੀ, 31 ਸਾਲ ਕਿਤੇ ਥੋੜੇ ਹੁੰਦੇ ਆ, ਤੇ
ਕੌੜੀ ਸੱਚਾਈ ਦੱਸਾਂ, ਪਰ ਇਹਨਾਂ ਦੇ ਪਾਰਟਨਰ ਨੇ ਫੇਰ ਵੀ ਇਹਨਾਂ ਨੂੰ ਕੋਈ ਕ੍ਰੈਡਿਟ ਨੀ ਦੇਣਾ ਇਸ ਗੱਲ ਦਾ,
ਉਹ ਕਹਿੰਦੇ ਹੁਣੇ ਮੈਂ ਕੱਟ ਕੇ
ਤੁਹਾਡੇ
ਚਲੋ ਕੋਈ ਨੀ, ਏਦਾਂ ਜਿਦਾਂ ਜਿਹੜਾ ਇਹ ਉਹ ਤਾਂ ਲੈ ਲੈਣ ਦਿਓ ਜੀ, ਕੋਈ ਨੀ ਗੁਰਵਿੰਦਰ ਜੀ ਕ੍ਰੈਡਿਟ, ਪਰ ਆਪਾਂ ਇੱਕ ਅੰਡਰਗਰਾਊਂਡ ਵਰਲਡ ਆਪਣਾ ਪਤੀਆਂ ਦਾ ਉੱਥੇ ਅਸੀਂ ਤੁਹਾਨੂੰ ਹੀ ਦੇਣਾ ਹੈ। ਠੀਕ ਹੈ ਜੀ।
ਉਹ ਬਿੰਦੂ ਉਹ ਆਪਾਂ ਚੁਟਕਲ ਪਹਿਲਾਂ ਵੀ ਸ਼ੇਅਰ ਕਰਦੇ ਹੁੰਦੇ ਸੀ ਨਾ, ਵੀ ਪੰਜ ਛੇ ਸਾਧੂ ਬੈਠੇ ਹੁੰਦੇ ਆ ਆਪਣੇ ਉਹ ਵਿਛਾ ਕੇ ਮੈਟ, ਤੇ ਉਹ ਆ ਕੇ ਇੱਕ ਬੰਦਾ ਕਹਿੰਦਾ ਕਹਿੰਦਾ ਬਾਬਾ ਮੈਂ ਨਾ ਆਪਣੀ ਬੀਵੀ ਸੇ ਬਹੁਤ ਦੁਖੀ ਹੂੰ, ਮੁਝੇ ਕੋਈ ਇਲਾਜ ਬਤਾਏ। ਤੇ ਬਾਬਾ ਕਹਿੰਦਾ ਕਹਿੰਦਾ ਇੱਕ ਹੋਰ ਮੈਟ ਲੈ ਕੇ ਆਓ।
ਕਹਿੰਦੇ ਕਾਕਾ ਇੱਕ ਮੈਟ ਲੈ ਕੇ ਨਾਲੇ ਬਹਿ ਜਾ,
ਇਹਦਾ ਇਲਾਜ ਹੈ ਨੀ ਕੋਈ, ਤੂੰ ਦੁੱਖ ਸਾਂਝਾ ਕਰ ਲਾ ਪਰ ਇਹਦਾ ਇਲਾਜ ਹੈ ਨੀ ਕੋਈ।
ਸੋਰੀ ਜੀ, ਸਾਰੇ ਲੇਡੀਜ਼ ਅਗਰ ਸੁਣਦੀਆਂ ਹੋਣ ਤਾਂ ਕੋਈ ਏਦਾਂ ਹਾਸੇ ਵਾਲੀ ਗੱਲ ਹੈ, ਅਸੀਂ ਹੱਸਦੇ ਹਾਂ, ਅਸੀਂ ਸੀਰੀਅਸ ਨਹੀਂ ਹੈਗੇ।
ਨਹੀਂ ਅਸੀਂ ਤਾਂ ਰਿਸਪੈਕਟ ਕਰ ਰਹੇ ਹਾਂ ਜੀ, ਦੇਖੋ ਆਪਾਂ ਕਹਿ ਰਹੇ ਨਾ ਇਲਾਜ ਹੈ ਨੀ ਕੋਈ, ਇਹਦਾ ਮਤਲਬ ਵੀ ਇਹਦਾ ਕੋਈ ਇਲਾਜ ਨਹੀਂ ਹੈਗਾ। ਇਹ ਨੀ ਹੈ ਕਈ ਸਾਡੇ ਦਲੇਰ ਹੋ ਕੇ ਕੁੱਟਮਾਰ ਨੂੰ ਹੋ ਜਾਂਦੇ ਨੇ ਜਾਂ ਬੋਲਬਾਲੀ ਨੂੰ ਹੋ ਜਾਂਦੇ ਨੇ, ਉਹਨਾਂ ਦਾ ਵੀ ਮੁੜ ਖੇਡ ਕੇ ਉਹ ਸੋਰੀ ਮੰਗ ਕੇ ਫਿਰ ਉਹਨਾਂ ਦੀ ਜਾਨ ਚੁੱਕਦੀ ਹੈ। ਇਹਦਾ ਇਲਾਜ ਸਹੀ ਨੀ ਹੈਗਾ ਵੀ ਹਾਂ ਠੀਕ। ਨਾਲੇ ਦੇਖੋ ਦੋ ਗੱਲਾਂ ਨੇ, ਉਹਨਾਂ ਨੂੰ ਰਿਸਪੈਕਟ ਜਾਰੀ ਚਾਹੀਦੀ, ਆਪਾਂ ਪਹਿਲਾਂ ਗੱਲ ਕਰਕੇ ਤੇ ਜਿਹੜੀਆਂ ਆਪਾਂ ਨਾ ਸਾਰੇ ਤੁਸੀਂ ਇੱਕ ਟ੍ਰੈਂਡ ਦੇਖਿਆ ਹੋਣਾ, ਮੁੰਡੇ ਆਪਣੇ ਆਪ ਨੂੰ ਬੜੀ ਸ਼ਾਬਾਸ਼ ਦਿੰਦੇ, ਅਸੀਂ ਆਏ ਆ, ਅਸੀਂ ਮਿਹਨਤਾਂ ਕੀਤੀਆਂ, ਆਹ ਕੀਤਾ। ਪਰ ਜਿਹੜੀ ਮੇਰੀ ਆਪਾਂ ਸਲੂਟ ਹੈ ਨਾ, ਅਸਲੀ ਮੇਰਾ ਸਲੂਟ ਉਹ ਕੁੜੀਆਂ ਨੂੰ ਆ ਜਿਹੜੀਆਂ ਵਿਚਾਰੀਆਂ ਕੰਮ ਤੇ ਵੀ ਜਾਂਦੀਆਂ ਨੇ, ਆ ਕੇ ਰੋਟੀ ਵੀ ਬਣਾਉਂਦੀਆਂ ਨੇ, ਬੱਚਿਆਂ ਨੇ ਵੀ ਕਰਦੀਆਂ ਨੇ, ਸਵੇਰੇ ਫੇਰ ਉਹ ਰੁਟੀਨ ਕਰਦੀਆਂ ਨੇ।
ਨਹੀਂ ਫੇਰ ਉਹ ਆਪਣੇ ਬਾਹਰ ਦੀ ਜੋਬ ਕਰ, ਫੇਰ ਉਹ ਆਪਣੇ ਘਰ ਵਾਲੇ ਨੂੰ ਫੋਨ ਤੇ ਇਹ ਵੀ ਸੁਣਦੀਆਂ, ਕਹਿੰਦੇ ਆ ਨੂੰ ਵੀ ਮੈਂ ਬੜੀ ਮਿਹਨਤ ਕੀਤੀ, ਮੈਂ ਤਾਂ ਬਹੁਤ ਬਣਾ ਲਿਆ ਕੁਛ।
ਆਹੋ
ਉਹ ਕੱਲਾ ਹੀ ਕ੍ਰੈਡਿਟ ਲੈਣ ਨੂੰ ਫਿਰਦਾ
ਰਹਿੰਦਾ, ਉਹ ਹੌਲੀਡੇ ਕਰਨ ਆਈ ਹਾਂ,
ਜਿੰਦੇ ਜਿੱਦਾਂ ਉਹ ਉਹਦੀ ਕੋਈ ਅਹਿਮੀਅਤ ਹੀ ਹੁੰਦੀ ਨਹੀਂ ਘਰ ਦੇ ਵਿੱਚ, ਇਹ ਵੀ ਇੱਕ ਬੜੀ ਸਮੱਸਿਆ ਆ।
ਇਹ ਆਪਣੇ ਦੇਖੋ ਜਿਹੜੀ ਐਪਰੀਸ਼ੀਏਸ਼ਨ ਹੁੰਦੀ ਹੈ ਨਾ ਭਾਜੀ, ਦੋ ਵਰਡ ਤੁਸੀਂ ਕਹਿਣੇ ਵੀ ਚੱਲ ਤੇਰਾ ਬਹੁਤ ਬਹੁਤ, ਜਿੱਦਾਂ ਵੀ ਤੁਸੀਂ ਕਹਿ ਸਕਦੇ ਹੋ ਨਾ, ਇਹ ਅਗਲੇ ਨੂੰ ਐਪਰੀਸ਼ੀਏਟ ਹੀ ਕਰ ਦੇਣਾ ਮੈਂ ਛੱਡ ਕੇ। ਉਹਦੇ ਨਾਲ ਵੀ ਇਹ ਜਿਹੜਾ ਘਰ ਦਾ ਹੁਣ ਜਿਹੜੇ 31 ਸਾਲ ਭਾਜੀ ਹੋਣਾ ਦਾ ਆਇਆ, ਕੀ ਪਤਾ ਇਹੀ ਇਹਨਾਂ ਦਾ ਮੂਲ ਮੰਤਰ ਹੋਵੇ। ਚਲੋ ਇਹਨਾਂ ਨੇ ਸ਼ੇਅਰ ਤਾਂ ਨਹੀਂ ਕਰਨਾ, ਪਰ ਆਪਾਂ ਗੈਸ ਕਰ ਸਕਦੇ ਹਾਂ
ਸਾਰੇ ਜੀਆਂ ਦਾ ਇੱਕੋ ਜਿਹਾ ਰੋਲ ਹੁੰਦਾ ਆ। ਕੋਈ ਹਰ ਬੰਦਾ ਪਾਰਟ ਅਦਾ ਕਰਦਾ ਹੁੰਦਾ, ਤੁਹਾਡੇ ਨਿਆਣੇ, ਤੁਹਾਡੀ ਮਾਂ, ਤੁਹਾਡਾ ਪੇ, ਤੁਹਾਡੇ ਮਤਲਬ ਵਾਈਫ, ਐਵਰੀਬਡੀ ਪਲੇਇੰਗ ਰੋਲ। ਪਰ ਮੈਨੂੰ ਲੱਗਦਾ ਕਿਸੇ ਆਰਗੇਨਾਈਜੇਸ਼ਨ ਜਾਂ ਕਿਸੇ ਸੰਸਥਾ ਜਾਂ ਕਿਸੇ ਧਰਮ ਦੇ ਸਕਸੈਸ ਹੋਣ ਦਾ ਕਾਰਨ ਇਹ ਹੈ ਕਿ ਇੱਕ ਸਮੂਹਿਕ ਤੌਰ ਤੇ ਦੇਖਣਾ ਚਾਹੀਦਾ ਕਿ ਸਾਰਿਆਂ ਨੇ ਯੋਗਦਾਨ ਪਾਇਆ। ਜਿੱਦਾਂ ਹੁਣ ਅਸੀਂ ਚਲੋ ਸਿੱਖ ਧਰਮ ਚ ਕਹਿੰਦੇ ਹਾਂ ਕਿ ਅਰਦਾਸ ਦੇ ਵਿੱਚ ਸਾਰਿਆਂ ਨੂੰ ਲੈ ਲੈਂਦੇ ਹਾਂ, ਗੁਰੂਆਂ ਤੋਂ ਲੈ ਕੇ ਸ਼ਹੀਦਾਂ ਨੂੰ ਲੈ ਕੇ ਜੱਪੀਆਂ ਤੱਪੀਆਂ ਹੱਠੀਆਂ ਸਾਰਿਆਂ ਨੂੰ ਸਮੇਟ ਕੇ ਇੱਕ ਥਾਂ ਉਹਨੂੰ ਗੱਲ ਵੀ ਇਹਨਾਂ ਸਾਰਿਆਂ ਦੇ ਕਾਰਨ ਪੰਥ ਚੱਲ ਰਿਹਾ। ਇਹਦੇ ਨਾਲ ਕੀ ਸਾਰੇ ਐਕਨੋਲੇਜ ਹੋ ਜਾਂਦੇ ਆ,
ਹਨਾ।
ਮਤਲਬ ਇਹ ਇੱਕ ਮੂਲ ਮੰਤਰ ਹੈ ਇੱਕ ਆਰਗੇਨਾਈਜੇਸ਼ਨ ਨੂੰ ਇਕੱਠੇ ਰੱਖਣ ਦਾ।
ਤੁਸੀਂ ਤੁਸੀਂ ਮੈਂ ਦੇਖੋ ਆਪਾਂ ਨਾ ਹਰੇਕ ਚੀਜ਼ ਨੂੰ ਗਰੰਟਡ ਲੈ ਕੇ ਚੱਲਦੇ ਵੀ ਇਹ ਤਾਂ ਐਂ ਹੀ ਹੋਣੀ ਹੈ, ਹਨਾ। ਇਹਦਾ ਦੂਜਾ ਪਾਰਟ ਦੇਖ ਲਓ, ਤੁਸੀਂ ਆਪਣੇ ਤੁਹਾਡੇ ਦੋ ਬੱਚੇ ਨੇ, ਤੁਸੀਂ ਕੰਮ ਤੇ ਜਾਂਦੇ ਹੋ, ਤੁਹਾਡੀ ਵਾਈਫ ਕੰਮ ਤੇ ਜਾਂਦੀ ਹੈ ਨਾ। ਹੁਣ ਜਿਹੜਾ ਉਹਨਾਂ ਨੂੰ ਫੀਡ ਕਰਨ ਦਾ ਜਿਹੜਾ ਪਾਰਟ ਹੈ, ਉਹਨਾਂ ਨੂੰ ਖਾਣਾ ਦੇਣ ਦਾ ਪਾਰਟ ਹੈ, ਉਹ ਤੁਹਾਡੀ ਵਾਈਫ ਦੇ ਹੱਥ ਚ ਹੈ ਨਾ। ਹੁਣ ਉਹਦੇ ਉੱਤੇ ਡਿਪੈਂਡ ਕਰਦਾ ਵੀ ਉਹਨਾਂ ਨੇ ਉਹਨਾਂ ਆਪਣੇ ਬੱਚਿਆਂ ਨੂੰ ਕੀ ਫੀਡ ਕਰਨਾ, ਠੀਕ ਹੈ। ਹੁਣ ਜਾਂ ਤਾਂ ਉਹਨਾਂ ਨੂੰ ਰੋਜ਼ ਹੀ ਉਹ ਸੀਰੀਅਲ ਤੇ ਹੋਰ ਕਰੈਪ ਤੇ ਸ਼ੂਗਰ ਬਾਰਸ ਵਾਟਐਵਰ ਉਹ ਦੇਈ ਜਾਣ, ਠੀਕ ਹੈ। ਦੋ ਤਿੰਨ ਸਾਲ ਚ ਬੱਚੇ ਨੇ ਤੁਹਾਡੇ ਨੂੰ ਬਿਮਾਰ ਸ਼ੁਰੂ ਹੋ ਜਾਣਾ, ਜਾਂ ਉਹ ਟ੍ਰੈਡੀਸ਼ਨਲ ਤਰੀਕੇ ਜਿਹੜੀ ਆਪਾਂ ਰੋਟੀ ਦਿੰਦੇ ਹਾਂ, ਦਹੀਂ ਦਿੰਦੇ ਹਾਂ, ਦੁੱਧ ਦਿੰਦੇ ਹਾਂ, ਉਹ ਦੇ ਰਹੇ ਨੇ। ਹੁਣ ਜੇ ਤਾਂ ਤੁਸੀਂ ਓਪੋਜਿਟ ਸਾਈਡ ਤੇ ਚੱਲ ਜਾਈਏ ਵੀ ਉਹ ਸੀਰੀਅਲਸ ਤੇ ਆਹ ਲੱਲੜ ਪੱਲੜ ਵੈਸਟਰਨ ਫੂਡ ਦੇ ਰਹੇ ਨੇ, ਤੇ ਉਹ ਤੁਸੀਂ ਦੇਖਿਓ ਵੀ ਦੋ ਤਿੰਨ ਸਾਲ ਜਿਹੜੀ ਤੁਸੀਂ ਆਰਾਮ ਦੀ ਜ਼ਿੰਦਗੀ ਜੀ ਰਹੇ ਹੋ ਨਾ, ਵੀ ਮੈਂ ਕੰਮ ਤੇ ਜਾਂਦਾ, ਪੈਸੇ ਕਮਾ, ਮੈਂ ਘਰੇ ਆ ਜਾਂਦਾ, ਉਹ ਦੇਖੋ ਕਿਵੇਂ ਡਿਸਟਰਬ ਹੁੰਦੀ ਜਦੋਂ ਤੁਹਾਡਾ ਰੱਬ ਨਾ ਕਰੇ ਇੱਕ ਬੱਚਾ ਵੀ ਹੋਸਪਿਟਲ ਸਿਰਫ ਉਸੇ ਫੂਡ ਕਰਕੇ ਦਾਖਲ ਹੋ ਗਿਆ, ਤੇ ਸਾਰਾ ਕੁਛ ਅਪਸਾਈਡ ਡਾਊਨ ਹੋ ਜਾਂਦਾ। ਸੋ ਤੁਹਾਨੂੰ ਆਪਣੀ ਵਾਈਫ ਦੀ ਇਸ ਗੱਲ ਤੋਂ ਵੀ ਤੁਹਾਨੂੰ ਐਪਰੀਸ਼ੀਏਸ਼ਨ ਕਰਨੀ ਚਾਹੀਦੀ ਹੈ ਵੀ ਉਹ ਐਕਚੁਲੀ ਜਿਹੜਾ ਵੀ ਤੁਹਾਡੀ ਦੋਨਾਂ ਦੀ ਰਿਸਪੋਂਸੀਬਿਲਟੀ ਹੈ ਬੱਚੇ ਨੂੰ ਪਾਲਣਾ, ਪਰ ਉਹ ਜ਼ਿਆਦਾ ਕੰਟਰੀਬਿਊਟ ਕਰ ਰਹੀ ਹੈ, ਉਹ ਜ਼ਿਆਦਾ ਦੇਖਭਾਲ ਕਰ ਰਹੀ ਹੈ, ਤੇ ਉਹਦੇ ਨਾਲ ਨਾਲ ਉਹ ਘਰ ਵੀ ਚਲਾ ਰਹੀ ਹੈ, ਤੇ ਨਾਲ ਨਾਲ ਉਹ ਕੰਮ ਬਾਹਰ ਜਾ ਕੇ ਵੀ ਕੰਮ ਕਰ ਰਹੀ ਹੈ, 8-9 ਘੰਟੇ ਵੀ ਤੁਹਾਡੇ ਬਰਾਬਰ ਦੀ ਸ਼ਿਫਟ ਲਾ ਕੇ ਆ ਰਹੀ ਹੈ।
ਬਿਲਕੁਲ, ਏਦਾਂ ਕਰਦੇ ਹਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਕੁਛ ਗੰਭੀਰ ਮਸਲੇ ਆ ਉਹ ਵੀ ਸਾਂਝੇ ਕਰਨੇ, ਕੁਛ ਹਾਸਾ ਮਜ਼ਾਕ ਹੋਰ ਵੀ ਕਰਾਂਗੇ। ਸੋ ਜੁੜੇ ਰਹੋ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428895 5।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾਇਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Mama, maine is party mein na lehenga daalna hai.
Oho, ab ye wish kahan se puri karun? Yahan pe kahan milenge kids fashion clothing?
Le, bas enni ji wish. Chalo fir chalde hain HK Kids.
HK Kids, huge range of kids traditional and western wear. Vadhiya quality te kifayati daman vich, kise bhi size de, kise bhi design ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ HK Kids
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫੋਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 Contempo Boulevard, Wallet 3750, Melbourne. Taafe naam yaad rakheo.
HK Kids.
Dil naal dil mile, taiyon gal bandi hai. Yaar bal yaar da dhyan hona chahida. Gal hui hundi jide vich koi gal hove. Gallan vichon gal da gyan hona chahida. Main ha dosto Amandeep Sidhu. Masliyan de nikalde ne Harman Radio te hal. Aapan raal mil karange dil wali gal. ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਔਰ ਦਿਲ ਵਾਲੀ ਗੱਲ ਵੀ ਚੱਲ ਰਹੀ ਹੈ। 10:15 ਹੋ ਗਏ ਨੇ ਸਿਡਨੀ ਸਮੇਂ ਦੇ ਮੁਤਾਬਿਕ ਔਰ ਕੈਨਬਰਾ ਤੋਂ ਗੁਰਪ੍ਰੀਤ ਗਿੱਲ ਮੇਰੇ ਨਾਲ ਜੁੜੇ ਹੋਏ ਨੇ। ਗੁਰਪ੍ਰੀਤ, ਕੁਝ ਸੁਨੇਹੇ ਆ ਰਹੇ ਨੇ ਪਿਛਲੇ ਗੱਲਬਾਤ ਨੂੰ ਲੈ ਕੇ, ਉਹ ਆਪਾਂ ਪਹਿਲਾਂ ਉਹ ਚਲਾ ਲਈਏ, ਪੂਰੇ ਕਰ ਲਈਏ।
ਜ਼ਰੂਰ ਜੀ, ਜ਼ਰੂਰ।
ਉਸ ਤੋਂ ਬਾਅਦ ਆਪਾਂ ਦੇਖੋ ਉਧਰ ਬ੍ਰੈਗਜ਼ਿਟ ਹੋਣ ਵਾਲਾ, ਟਰੰਪ ਇੰਪੀਚ ਹੋ ਗਿਆ, ਦਿੱਲੀ ਚ ਦੰਗੇ ਹੋ ਰਹੇ ਨੇ, ਮਤਲਬ ਇਹ ਮਸਲੇ ਤਾਂ ਬਹੁਤ ਪਿੱਛੇ ਆ, ਛੋਟੇ ਲੈਵਲ ਦੇ ਆ। ਜਿਹੜੇ ਆ ਵੱਡੇ ਮਸਲਿਆਂ ਦੇ ਜਿਆਦਾ ਆਪਾਂ ਟਾਈਮ ਲਾ ਰਹੇ ਆ। ਤੇ ਰਵਿੰਦਰ ਸਿੰਘ ਧਨੀ ਕਹਿ ਰਹੇ ਨੇ ਹੁਣ ਗੱਲ ਨਾ ਘੁਮਾਓ ਗਿੱਲ ਸਾਹਿਬ। ਤੇ ਉਧਰ ਗੁਰਵਿੰਦਰ ਸਿੰਘ ਹੁਣੀ ਨਿਊਜ਼ੀਲੈਂਡ ਤੋਂ ਕਹਿ ਰਹੇ ਨੇ, ਕਹਿੰਦੇ ਭਾਜੀ ਮੈਂ ਅਪਰੀਸ਼ੀਏਟ ਕਰਦਾ ਉਹਨਾਂ ਦੇ ਕੰਟਰੀਬਿਊਸ਼ਨ ਦਾ, ਕਿਉਂਕਿ ਆਈ ਹੈਵ ਸਪੈਂਡ ਆਲ ਵਿਚ ਆਈ ਅਰਨਡ, ਕਿਉਂਕਿ ਜੋ ਮੈਂ ਕਮਾਉਂਦਾ ਸੀ ਮੈਂ ਸਾਰਾ ਹੀ ਖਰਚ ਲਿਆ। ਓਨਲੀ ਹਰ ਪਾਰਟ ਆਈ ਹੈਵ ਨੇਮਡ ਅਵਰ ਸੇਵਿੰਗ, ਸੋ ਨੈਵਰ ਫੋਰਗੈਟ ਵੁਮਨ ਸ਼ੇਅਰ। ਇਹ ਵੀ ਗੱਲ ਹੈਗੀ ਭਾਈ, ਇੱਕ ਬੰਦਾ ਸੇਵ ਕਰਦਾ ਇੱਕ ਖਰਚਦਾ, ਸੋ ਵਧੀਆ ਗੱਲ ਹੈ। ਤਾਂ ਯੋਗੀ ਕੁਮਾਰ ਕਹਿੰਦੇ ਕਿ ਡੈਡੀਕੇਟ ਕਰ ਦਿਓ ਗੁਰਵਿੰਦਰ ਹੁਣਾਂ ਨੂੰ, ਚੁਟਕਲਾ ਇੱਕ ਭੇਜਿਆ ਉਹਨਾਂ ਨੇ, ਕਹਿੰਦੇ ਵਾਈਫ ਹਮੇਸ਼ਾ ਕਹਿੰਦੀ ਰਹਿੰਦੀ ਆਪਣੇ ਹਸਬੈਂਡ ਨੂੰ, ਮੈਂ ਤਾਂ ਤੇਰੇ ਨਾਲ ਬੱਚਿਆਂ ਦੀ ਵਜ੍ਹਾ ਨਾਲ, ਨਹੀਂ ਤਾਂ ਮੈਂ ਤਾਂ ਕਦ ਹੀ ਚਲੇ ਜਾਣਾ ਸੀ। ਕਹਿੰਦੇ ਫਿਰ ਹੁਣ 31 ਸਾਲ ਬਾਅਦ ਹਸਬੈਂਡ ਕਹਿੰਦਾ ਤਾਂ ਹੁਣ ਬੱਚੇ ਦਾ ਕਹਿੰਦੇ ਵਿਆਹ ਵੀ ਹੋ ਗਏ, ਤੂੰ ਹੁਣ ਟਰਾਈ ਕਰ ਲੈ ਜਾਣ ਦੀ। ਠੀਕ ਹੈ, ਉਹ ਇੰਨੀ ਦੇਰ ਬਾਅਦ ਫਿਰ
ਕੋਈ ਨਾਲ ਨਹੀਂ। ਮੈਂ ਤੁਹਾਨੂੰ ਚੁਟਕਲਾ ਸੁਣਾਉਂਦਾ ਨਾਲ ਲੱਗਦਾ ਹੀ, ਜਿਵੇਂ 31 ਸਾਲ ਬਾਅਦ ਚਲੋ ਆਪੋ ਵੀ ਗੁਰਵਿੰਦਰ ਹੋਣਾ ਦੇ ਪਾਰਟਨਰ ਕਿਤੇ ਕਹਿੰਦੇ ਚਲੋ ਮੈਂ ਜਾ ਆਉਂਦੀ ਹਾਂ ਨਾ, ਤੇ ਵੀ ਓਦਾਂ ਦਾ ਬੰਦਾ ਹੈ ਤੇ ਉਹ ਛੱਡ ਕੇ ਆਇਆ ਸਟੇਸ਼ਨ ਤੇ ਆਪਣੀ ਘਰ ਵਾਲੀ ਨੂੰ। ਤੇ ਜਦੋਂ ਦਫ਼ਤਰ ਪਹੁੰਚਿਆ ਤਾਂ ਮੈਨੇਜਰ ਕਹਿੰਦਾ ਉਹ ਕਹਿੰਦਾ ਤੇਰੇ ਬੁਲਾ ਨੂੰ ਕੀ ਆਇਆ? ਤੇ ਕਹਿੰਦਾ ਜੀ ਕੁਛ ਨੀ, ਕੋਈ ਮਾੜਾ ਜਿਹਾ ਐਕਸੀਡੈਂਟ ਹੋ ਗਿਆ। ਕਹਿੰਦਾ ਕੀ ਗੱਲ ਕੀ ਹੋ ਗਈ, ਇਹ ਤਾਂ ਦਵਾਈ ਲਾਈ ਫਿਰ ਤੁਹਾਨੂੰ ਤੇ ਕੀ ਸੜ ਗਏ? ਕਹਿੰਦਾ ਨਹੀਂ ਨਹੀਂ ਜੀ, ਮੈਂ ਤਾਂ ਆਪਣੀ ਘਰ ਵਾਲੀ ਨੂੰ ਸਟੇਸ਼ਨ ਤੇ ਛੱਡਣ ਗਿਆ। ਤੇ ਕਹਿੰਦਾ ਫਿਰ ਬੋਲੋ ਨਾ ਕੋਈ ਸੜ ਪਏ ਗਏ? ਕਹਿੰਦਾ ਜੀ ਮੈਂ ਨਾ ਖੁਸ਼ੀ ਖੁਸ਼ੀ ਚ ਇੰਜਨ ਦੀ ਪੱਪੀ ਲੈ ਬੈਠਾ ਤੇ ਮੈਂ ਕਹਿੰਦਾ ਤੂੰ ਹੀ ਇਹਨਾਂ ਲੈ ਚੱਲਾਂ ਇਹਨੂੰ, ਕਹਿੰਦਾ ਤਾਂ ਕਰਕੇ ਸੜ ਗਏ ਜੀ।
ਚੇਤਾ ਭੁੱਲ ਗਿਆ ਹੁੰਦਾ,
ਚੇਤਾ
ਭੁੱਲ ਗਿਆ
ਇੰਜਨ ਤੱਤਾ
ਉਹਨੂੰ ਮੋਹਰੇ। ਇੰਜਨ ਨੇ ਇੰਜਨ ਨੇ ਇਹ ਨੀ ਕਿਹਾ ਕਾਕਾ ਮੇਰੇ ਮੰਗ ਤੱਤਾ ਹੋ ਤਾਂ ਚੱਲਣਾ ਹੈ ਕੰਮ। ਕਹਿੰਦਾ ਤੈਨੂੰ ਕੀ ਪਤਾ ਮੈਂ ਅੰਦਰੋਂ
ਕਿੰਨਾ,
ਤੈਨੂੰ ਕਹਿੰਦਾ ਕੀ ਪਤਾ ਮੈਂ ਅੰਦਰੋਂ ਕਿੰਨਾ ਸੜਦਾ, ਕਿੱਦਾਂ ਮੇਰੇ ਅੰਦਰ ਅੱਗ ਬਲਦੀ ਹੈ, ਤਾਂ ਕਹਿੰਦਾ ਤੂੰ ਤਾਂ ਆਉਂਦਾ ਹੈ ਕੰਮ। ਆਜੀ ਹੁਣ ਮੈਂ ਆਪੇ ਬਣਾਇਆ,
ਮੈਂ ਤਾਂ ਇੱਕ ਡੱਬਾ ਨਹੀਂ ਮੈਂ ਮੰਨ ਲਿਆ, ਮੈਂ ਤਾਂ ਮੈਂ ਕਹਿੰਦਾ ਵੀ ਇੰਜਨ ਦਾ ਇੱਕ ਪੂਰਾ ਡੱਬਾ ਲਈ ਫਿਰਦਾ ਹੁੰਦਾ ਟੇਬਲ ਮਹਿਲਾਓ ਕੇ, ਉਹਦੀ ਦੇਣ ਕਿੰਨੀ ਹੈ।
ਹਾਂਜੀ ਸਾਡੇ ਨਾਲ ਦੀਦਾਰ ਸਿੰਘ ਜੁੜੇ ਨੇ, ਕਹਿੰਦੇ ਭਾਜੀ ਹਿੰਦੀ ਫਿਲਮਾਂ ਚ ਇੰਡੀਆ ਦੇ ਵਿਚ ਰੇਪ ਨੂੰ ਬੜਾਵਾ ਦਿੰਦੀਆਂ ਨੇ ਤੇ ਪੰਜਾਬੀ ਵੀ ਕੁੜੀ ਨੂੰ ਸਿਰਫ ਰੋਮਾਂਸ ਦੇ ਲਈ ਸ਼ੋਅ ਕਰਦੇ ਨੇ। ਬਿਲਕੁਲ ਮਤਲਬ ਉਹਨਾਂ ਨੂੰ ਮਤਲਬ ਜਿਹੜੀ ਫਿਲਮਾਂ ਦੇ ਵਿਚ ਨਾ, ਹੁਣ ਅਸੀਂ ਕਈ ਮੈਂ ਇੰਗਲਿਸ਼ ਫਿਲਮਾਂ ਦੇਖੀਆਂ ਸੀਰੀਅਲ ਦੇਖੇ, ਉਹਦੇ ਵਿਚ ਨਾ ਜਿਹੜਾ ਔਰਤ ਨੂੰ ਐਜ ਏ ਹੋਰ ਤਰ੍ਹਾਂ ਦਾ ਰੋਲ ਦਿਖਾ ਲਿਆ ਕਿ ਡਿਸੀਜਨ ਮੇਕਰ ਆ, ਉਹ ਕੰਮ ਕਰ ਰਹੀ ਸੋਸਾਇਟੀ ਦੇ। ਹੁਣ ਸਾਡੀ ਸੋਸਾਇਟੀ ਦੇ ਵਿਚ ਸਾਡੇ ਘਰਾਂ ਦੇ ਵਿਚ ਵੀ ਜਿਹੜੀਆਂ ਔਰਤਾਂ ਕਾਫੀ ਸਟਰੋਂਗ ਨੇ ਕਈ, ਹਨਾ ਉਹ ਲੀਡ ਕਰ ਰਹੀਆਂ ਨੇ। ਮੈਂ ਦੇਖਿਆ ਪਿੰਡਾਂ ਦੇ ਵਿਚ ਹਨਾ, ਮੈਂ ਆਪਣੀ ਦਾਦੀ ਤੋਂ ਬੜਾ ਮਤਲਬ ਇੰਪ੍ਰੈਸਡ ਸੀਗਾ, ਕਿਉਂਕਿ ਜਿਸ ਹਿਸਾਬ ਨਾਲ ਉਹ ਸਾਰੇ ਆਲੇ ਦੁਆਲੇ ਉਹਨਾਂ ਸਲਾਹ ਕਰਨ ਆਉਂਦੇ ਸੀ, ਉਹ ਇੱਕ ਦੂਜੇ ਨਾਲ ਸਲਾਹ ਕਰਨ ਜਾਂਦੀ ਸੀ, ਕਬੀਲਦਾਰੀ ਦੀਆਂ ਸਲਾਹਾਂ ਹੁੰਦੀਆਂ ਸੀ, ਲੈਣ ਦੇਣ ਦੀਆਂ, ਰਿਸ਼ਤਿਆਂ ਦੀਆਂ। ਸੋ ਉਹ ਇੱਕ ਮਤਲਬ ਸ਼ੀ ਵਾਜ਼ ਅ ਲੀਡਿੰਗ ਫਿਗਰ ਹੈ ਨਾ। ਦੋ ਤਿੰਨ ਹੋਰ ਸਾਡੇ ਪਿੰਡ ਦੇ ਵਿਚ ਲੇਡੀਜ਼ ਹੁਣ ਵੀ ਹੈਗੀਆਂ ਨੇ, ਮੈਂ ਜਾਣਦਾ, ਸਾਡੀ ਇੱਕ ਚਾਚੀ ਆ ਹਨਾ, ਤੇ ਉਹ ਵੀ ਇੱਕ ਲੀਡਿੰਗ ਫਿਗਰ ਹੈ ਹਨਾ। ਮਤਲਬ ਏਦਾਂ ਦੀਆਂ ਲੇਡੀਜ਼ ਨੂੰ ਕਦੇ ਵੀ ਦਿਖਾਇਆ ਨਹੀਂ ਜਾਂਦਾ ਫਿਲਮਾਂ ਦੇ ਵਿਚ, ਕਦੇ ਵੀ ਉਹਨਾਂ ਦੇ ਉੱਤੇ ਉਹਨਾਂ ਨੂੰ ਐਜ ਏ ਹੀਰੋਇਨ ਬਣਾ ਕੇ ਨਹੀਂ ਪੇਸ਼ ਕੀਤਾ ਜਾਂਦਾ ਕਿ ਦੇ ਲੀਡ ਦਾ ਸਿਚੁਏਸ਼ਨ ਹਨਾ। ਸੋ ਇਹ ਵੀ
ਜੇ ਦਿਖਾਇਆ ਵੀ ਜਾਂਦਾ ਨਾ, ਜੇ ਦਿਖਾਇਆ ਵੀ ਜਾਂਦਾ ਉਹਨਾਂ ਨੂੰ ਨਾਰਮਲ ਕਿਰਦਾਰ ਨਹੀਂ ਦਿਖਾਇਆ ਜਾਂਦਾ, ਉਹਨਾਂ ਨੂੰ ਇਹ ਦਿਖਾਇਆ ਜਾਂਦਾ ਕਿ ਇੱਕ ਤਰ੍ਹਾਂ ਸਾਈਕੋ ਆ ਜਾਂ ਕੁਛ ਆ ਨਾ,
ਅਥਰੀਆਂ ਬਹੁਤ
ਨਾਰਮਲ ਜਿਹੜਾ
ਕਿਰਦਾਰ ਹੈ।
ਹਾਂ ਡਿਸੀਜ਼ਨ ਦੇਖੋ, ਸਾਰੀ ਗੱਲ ਮੁੱਕਦੀ ਹੈ ਡਿਸੀਜ਼ਨ ਮੇਕਿੰਗ ਤੇ। ਜਿਹੜਾ ਬੰਦਾ ਸੀਰੀਅਸ ਹੋ ਕੇ ਗੰਭੀਰ ਹੋ ਕੇ ਡਿਸੀਜ਼ਨ ਸਹੀ ਡਿਸੀਜ਼ਨ ਲੈ ਰਿਹਾ, ਉਹ ਬੰਦਾ ਕਹਿ ਲੋ ਜਾਂ ਉਹ ਜਨਾਨੀ, ਆਪਾਂ ਫੀਮੇਲ ਮੇਲ ਦੀ ਗੱਲ ਕਰ ਰਹੇ ਹਾਂ, ਉਹ ਸ਼ਖਸੀਅਤ ਆਪਾਂ ਕਹਿ ਲਈਏ, ਉਹ ਕਾਫੀ ਵਧੀਆ ਸੇਧ ਦਿੰਦੀ ਹੈ ਸੋਸਾਇਟੀ ਨੂੰ। ਤੁਸੀਂ ਹਿੰਦੀ ਫਿਲਮਾਂ ਚ ਦੇਖਿਓ, ਕਦੀ ਵੀ ਜਿਹੜਾ ਰੇਪ ਦਾ ਸੀਨ ਹੁੰਦਾ ਉਹਦੇ ਵਿਚ ਨਾ, ਪਹਿਲੋ ਕੈਮਰਾਮੈਨ ਇੰਨੇ ਗੰਦੇ ਹੁੰਦੇ ਨੇ, ਉਹ ਜਿਹੜਾ ਲੇਡੀਜ਼ ਦੇ ਜਿਹੜੇ ਬਾਡੀ ਪਾਰਟਸ ਨੇ ਉਹਦੇ ਉੱਤੇ ਪਹਿਲੋ ਏਦਾਂ ਕੈਮਰਾ ਮਾਰਦੇ ਨੇ ਵੀ ਜਿੱਦਾਂ ਜਿਹੜਾ ਉਹ ਵਿਲਨ ਆ ਉਹੀ ਲੇਡੀਜ਼ ਪਾਰਟਸ ਨੂੰ ਦੇਖ ਰਿਹਾ, ਤੇ ਉਹ ਤੋਂ ਬਾਅਦ ਉਹਨੂੰ ਉਹ ਲੇਡੀਜ਼ ਨੂੰ ਅਗਵਾ ਅਬਦਕਟ ਜਿਵੇਂ ਵੀ ਆਪਾਂ ਕਹਿ ਲਈਏ ਉਹ ਕਰਦਾ, ਤੇ ਫੇਰ ਵੀ ਉਹਦਾ ਰੇਪ ਹੁੰਦਾ ਦਿਖਾਉਂਦਾ। ਹੁਣ ਇਹ ਦੇਖੋ ਸਾਰੀ ਥਿਊਰੀ ਇਹ ਗਲਤ ਆ, ਜਦਕਿ ਦਿਖਾਉਣਾ ਇਹ ਚਾਹੀਦਾ ਵੀ ਜਿਹੜਾ ਬੰਦਾ ਰੇਪ ਕਰ ਰਿਹਾ ਉਹਦੀ ਮਾਨਸਿਕਤਾ ਕੀ ਹੈ, ਉਹਦੇ ਬਾਰੇ ਦਿਖਾਉਣਾ ਚਾਹੀਦਾ। ਜਦਕਿ ਵੁਮੈਨ ਨੂੰ ਪਹਿਲਾਂ ਹੀ ਐਜ ਅ ਸੈਕਸੁਅਲ ਓਬਜੈਕਟ ਦਿਖਾਉਂਦੇ, ਨਾਲ ਉਹਨੂੰ ਵਿਕਟਮ ਵੀ ਬਣਾਉਂਦੇ ਨੇ, ਤੇ ਦੋ ਗੱਲਾਂ ਗਲਤ ਕਰ ਦਿੰਦੇ ਨੇ, ਇੱਕ ਤਾਂ ਵਿਕਟਮ ਬਣ ਗਈ ਪਰ ਪਹਿਲਾਂ ਉਹਨੂੰ ਸੈਕਸੁਅਲ ਓਬਜੈਕਟ ਦਿਖਾਉਂਦੇ ਨੇ ਵੀ ਜੇ ਉਹਨੇ ਸਾੜੀ ਲਾਈ ਹੈ ਫੇਰ ਉਹਦੇ ਸਟਮਕ ਏਰੀਏ ਤੇ ਕੈਮਰਾ ਮਾਰਨਗੇ, ਜਾਂ ਉਹਦੇ ਚੈਸਟ ਏਰੀਏ ਤੇ ਕੈਮਰਾ ਮਾਰਨਗੇ ਵੀ ਉਹਦੇ ਬਾਡੀ ਪਾਰਟਸ ਦਿਖਾਉਣ ਲਈ। ਉਹਦੇ ਨਾਲ ਮੈਸੇਜ ਇਹ ਦਿੰਦਾ ਵੀ ਜੇ ਕਿਸੇ ਵੀ ਲੇਡੀ ਨੇ ਏਦਾਂ ਦੇ ਕੱਪੜੇ ਪਾਏ ਹੋਣ ਤੇ ਵੀ ਹਾਂ ਵੀ ਤੁਸੀਂ ਉਹਦਾ ਰੇਪ ਕਰ ਸਕਦੇ ਹੋ, ਰਾਈਟ? ਉਹ ਤਾਂ ਚਲੋ ਮੂਵੀ ਦੀ ਕਹਾਣੀ ਦਾ ਪਾਰਟ ਬਣਾਉਂਦੇ ਨੇ ਵੀ ਉਹ ਬੰਦੇ ਨੂੰ ਸਜ਼ਾ ਮਿਲਦੀ ਵਟ ਐਵਰ, ਪਰ ਰੀਅਲ ਲਾਈਫ ਚ ਕੁਛ ਨੀ ਏਦਾਂ ਹੁੰਦਾ, ਲੋਕਾਂ ਨੂੰ ਪਤਾ ਹੀ ਹੈ। ਪਰ ਇਹ ਜਿੱਦਾਂ ਤੁਸੀਂ ਅਗਰ ਵੁਮੈਨ ਨੂੰ ਆਪਣੇ ਗਾਣਿਆਂ ਚ ਤੁਸੀਂ ਉਹਨੂੰ ਦਿਖਾਉਂਦੇ ਹੋ, ਉਹਦੀ ਇਮੇਜ ਬਣਾਉਂਦੇ ਹੋ, ਉਹ ਤੁਹਾਡੀ ਸੋਸਾਇਟੀ ਦਾ ਪਾਰਟ ਬਣਦਾ। ਇਹ ਮੈਂ ਪਹਿਲੇ ਵੀ ਰੌਲਾ ਪਾਉਂਦਾ ਰਿਹਾ, ਕਾਲਿਆਂ ਨੂੰ ਆਪਾਂ ਕਹਿੰਦੇ ਨੇ ਵੀ ਬੜੇ ਤਕੜੇ ਰੈਪਰ ਆ ਬਲਾਵ ਦਾ, ਇਹਨਾਂ ਦੀ ਸੋਸਾਇਟੀ ਦੇਖੋ ਪੂਰੀ ਨਖੇਧ ਸੋਸਾਇਟੀ, ਇਹਨਾਂ ਦੀ ਸੋਸਾਇਟੀ ਦੇ ਵਿਚ ਹੀ ਡੋਮੈਸਟਿਕ ਵਾਇਲੈਂਸ ਇੰਨੀ ਜ਼ਿਆਦਾ ਆ, ਡਰੱਗਸ ਯੂਜ਼ ਇੰਨੀਆਂ ਜ਼ਿਆਦਾ ਨੇ, ਬੱਚਿਆਂ ਦੇ ਪਿਓ ਜੇਲਾਂ ਚ ਬੈਠੇ ਨੇ, ਟੀਨੇਜ ਪ੍ਰੈਗਨੈਂਸੀ ਇੰਨੀ ਜ਼ਿਆਦਾ ਆ, ਸਿੰਗਲ ਮਦਰਸ ਜਿਹੜੀਆਂ ਕੱਲੀਆਂ ਮਾਵਾਂ ਨੇ ਜਿਹਨਾਂ ਦੇ ਤਿੰਨ ਤਿੰਨ ਚਾਰ ਚਾਰ ਨਿਆਣੇ ਨੇ, ਉਹਨਾਂ ਦੀ ਤਾਦਾਦ ਇੰਨੀ ਜ਼ਿਆਦਾ ਹੈ ਇਹ। ਪਰ ਗਾਣਿਆਂ ਵਿਚ ਤੁਹਾਨੂੰ ਰੋਲਸ ਰੋਇਸ ਹੈਲੀਕਾਪਟਰ ਕੁੜੀਆਂ ਨੂੰ ਅੱਧ ਨੰਗੀਆਂ ਕੁੜੀਆਂ ਦਿਖਾਉਣਗੇ, ਉਹੀ ਪੰਜਾਬੀ ਗਾਣਿਆਂ ਚ ਹੋ ਰਿਹਾ
ਨਹੀਂ, ਕਾਪੀ ਕਰ ਰਹੇ ਨੇ। ਖੈਰ ਆਪਾਂ ਅੱਗੇ ਚੱਲਦੇ ਹਾਂ, ਕੁਛ ਸੁਨੇਹੇ ਹੋਰ ਵੀ ਆ ਰਹੇ ਨੇ, ਆਪਾਂ ਉਹ ਵੀ ਲੈਣੇ ਆ। ਘੁੰਮਣ ਸਾਹਿਬ ਦੇ ਵੀ ਸੁਨੇਹੇ ਆਏ ਨੇ, ਇਧਰ ਉਹ ਟਰੰਪ ਨਾਲ ਕੀ ਹੋਇਆ? ਉਹ ਨਾਲ ਉਹ ਇੰਪੀਚ ਹੋ ਗਿਆ, ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਕੀ ਹੋ ਕੀ ਰਿਹਾ। ਮਤਲਬ ਹੁਣ ਉਹ ਹਟ ਜਾਏਗਾ, ਮਤਲਬ ਲੋਕ ਇਹੀ ਸਮਝਦੇ ਇੰਪੀਚ ਹੋ ਗਿਆ ਜੀ, ਚੱਕਤਾ ਉਹਨੂੰ ਏਦਾਂ ਕਰਤਾ, ਮਤਲਬ ਉਹ ਮੁੜ ਕੇ ਉਹਦਾ ਪਤਾ ਹੀ ਨਹੀਂ ਉਹ ਫੇਰ ਵੀ ਪ੍ਰੈਜੀਡੈਂਟ ਹੈ।
ਉਹ ਪ੍ਰੈਜੀਡੈਂਟ ਰਹਿਣਾ ਜੀ, ਕਿਉਂਕਿ ਦੋ ਹੁੰਦੇ ਨੇ ਨਾ, ਇੱਕ ਜਿੱਦਾਂ ਆਪਾਂ ਰਾਜ ਸਭਾ ਤੇ ਲੋਕ ਸਭਾ। ਉਹ ਲੋਕ ਸਭਾ ਦੇ ਵਿੱਚ ਇੰਪੀਚ ਹੋ ਗਿਆ ਵੀ ਲੋਕ ਸਭਾ ਨੇ ਉਹ ਬਿੱਲ ਪਾਸ ਕਰਤਾ ਵੀ ਇਹਨੂੰ ਇੰਪੀਚ ਕਰਨਾ, ਤੇ ਰਾਜ ਸਭਾ ਚ ਜਾਣਾ ਹੁਣੇ, ਤੇ ਜੇ ਰਾਜ ਸਭਾ ਚ ਪਾਸ ਹੋ ਜਾਂਦਾ ਫੇਰ ਉਹਦਾ ਟ੍ਰਾਇਲ ਚੱਲੂਗਾ, ਜਿੱਥੇ ਉਹ ਆਪਣੀ ਗੱਲ ਰੱਖੂਗਾ, ਤੇ ਫੇਰ ਜਿਹੜੀ ਇੰਪੀਚ ਬਾਡੀ ਜਿਹੜੇ ਵੀ ਉਹਨਾਂ ਨੇ ਇਹਨਾਂ ਦੀ ਕਮੇਟੀਆਂ ਹੁੰਦੀਆਂ ਨੇ ਅਮਰੀਕਾ ਦੇ, ਜੇ ਤੁਸੀਂ ਡੈਮੋਕ੍ਰੈਟਿਕ ਇਹਨਾਂ ਦਾ ਸਾਰਾ ਦੇਖੋ ਨਾ ਸਿਸਟਮ ਦੇਖੋ, ਵਿੱਚ ਕਮੇਟੀਆਂ ਬਹੁਤ ਜ਼ਿਆਦਾ ਨੇ, ਇੰਟੈਲੀਜੈਂਸ ਕਮੇਟੀ ਹੋ ਗਈ, ਆਹ ਕਮੇਟੀ, ਉਹ ਕਮੇਟੀ, ਉਹ ਫੇਰ ਕਮੇਟੀ ਡਿਸਾਈਡ ਕਰੂਗੀ ਵੀ ਇਹਨੇ ਇਹਨੂੰ ਇੰਪੀਚ ਕੀਤਾ ਜਾਵੇ। ਇੰਪੀਚ ਜਦੋਂ ਹੋ ਗਿਆ ਤੇ ਫੇਰ ਇਹਨੂੰ ਲਾ ਦੇਣਾ ਵੀ ਜੇ ਇਹਦੀ ਇੰਪੀਚਮੈਂਟ ਇਹਦੀ ਪ੍ਰੂਵ ਹੋ ਗਈ ਵੀ ਹਾਂ ਵੀ ਇਹਨੇ ਇਹ ਕੰਮ ਕੀਤਾ ਸੀ। ਪਰ ਉਹ ਰਿਪਬਲਿਕਨ ਦੀ ਰਾਜ ਸਭਾ ਹੈ ਤੇ ਉਹ ਇਸ ਕਰਕੇ ਕੋਈ ਚਾਂਸ ਹੈ ਨੀਗਾ, ਪਰ ਇਹਦੇ ਤੀਜਾ ਪ੍ਰੈਜੀਡੈਂਟ ਬਣ ਗਿਆ ਜਿਹੜਾ ਇੰਪੀਚ ਹੋਇਆ, ਪਰ ਇਹ ਆਪਣੀ ਕੁਰਸੀ ਨੀ ਵੀ ਇੱਕ ਖੁੱਸੂਗੀ ਇੱਕ ਕੁਰਸੀ ਬਚਾ ਜੂਗਾ, ਪਰ ਇਤਿਹਾਸ ਦੇ ਵਿੱਚ ਦਰਜ ਹੋ ਗਿਆ ਵੀ ਤਿੰਨ ਜਿਹੜੇ ਰਾਸ਼ਟਰਪਤੀ ਸੀ ਉਹ ਅੱਜ ਤੱਕ ਅਮਰੀਕਾ ਚ ਇੰਪੀਚ ਹੋਏ ਨੇ, ਤੇ ਉਹ ਉਹਨਾਂ ਵਿਚ ਟਰੰਪ ਵੀ ਹੈਗਾ।
ਗੁਰਪ੍ਰੀਤ, ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਜਿਹੜੀ ਅਮਰੀਕਾ ਦੀ ਪਬਲਿਕ ਹੈ ਨਾ, ਉਹਦਾ ਐਟੀਚਿਊਡ ਮੈਂ ਦੇਖ ਰਿਹਾ, ਐਨਾਲਿਸਿਸ ਵੀ ਦੇਖ ਰਿਹਾ ਸੀਗਾ, ਮੈਂ ਮਾਮੇ ਨਾਲ ਵੀ ਗੱਲ ਕੀਤੀ ਅਮਰੀਕਾ ਦੇ ਵਿਚ, ਤੇ ਤੁਹਾਨੂੰ ਪਤਾ ਮੇਰਾ ਮਾਮਾ ਵੀ ਟਰੰਪ ਦਾ ਬਸ ਐਨ ਸਿਰਾ ਹੀ ਆ, ਤੇ ਮੈਂ ਕਿਹਾ ਗੱਲ ਕੀ ਆ ਮਾਮਾ ਵੀ ਕਿੱਦਾਂ ਟਰੰਪ? ਉਹ ਕਹਿੰਦਾ ਇਹਨਾਂ ਨਾਲ ਤਾਂ ਉਹਦੀ ਬੜੀ ਚੜਾਈ ਹੋ ਗਈ ਆ, ਕਹਿੰਦਾ ਉਹਦੀ ਤਾਂ ਰੇਟਿੰਗ ਹੋਰ ਵੱਧ ਗਈ ਆ ਇਹਦੇ ਨਾਲ, ਕਹਿੰਦਾ ਇਹੀ ਤਾਂ ਉਹ ਚਾਹੁੰਦਾ ਸੀਗਾ, ਤੇ ਉਹ ਫਸ ਗਏ, ਕਹਿੰਦੇ ਅਸਲ ਦੇ ਵਿਚ ਉਹਨੇ ਫਸਾਏ ਆ ਓਪੋਜੀਸ਼ਨ ਵਾਲੇ ਵੀ ਇੰਨੇ ਡੈਸਪਰੇਟ ਆ, ਕਿਉਂਕਿ ਉੱਥੇ ਇਸ ਵੇਲੇ ਰਿਕਾਰਡ ਵੇਜ ਗਰੋਥ ਚੱਲ ਰਿਹਾ, ਰਿਕਾਰਡ ਪ੍ਰੋਡਕਸ਼ਨ ਚੱਲ ਰਹੀ ਆ, ਤੇ ਅਪ ਜਾ ਰਿਹਾ ਸਿਸਟਮ, ਚਾਈਨਾ ਵਾਲਿਆਂ ਨੂੰ ਮੂੰਹ ਮੂੰਹ ਮਾਰ ਦਿੱਤੇ ਆ। ਸੋ ਇਸ ਕਰਕੇ ਕਹਿੰਦਾ ਇਹ ਟਰੰਪ ਨੂੰ ਇਜ਼ ਏ ਵੈਰੀ ਸਟਰੋਂਗ ਪ੍ਰੈਜੀਡੈਂਟ ਦੇਖਿਆ ਜਾ ਰਿਹਾ, ਤੇ ਜਿਹੜੇ ਆ ਸਾਰਿਆਂ ਦੀਆਂ ਡੀਲਾਂ ਅੰਦਰੂਨੀ ਡੈਮੋਕ੍ਰੈਟਸ ਦੀਆਂ ਚੱਲਦੀਆਂ ਸੀ, ਉਹ ਫਲਾਨੇ ਨੂੰ ਉਧਰੋਂ ਇਰਾਕ ਨੂੰ ਭੇਜ ਦਿਓ ਪੈਸੇ, ਉਧਰੋਂ ਆਪਣੀ ਕੰਪਨੀ ਖੜੀ ਕਰਕੇ ਫੇਰ ਆਪਣੇ ਅਕਾਊਂਟ ਜਮਾਂ ਕਰਾ ਲਓ, ਕਹਿੰਦੇ ਪੀਪਲ ਆਰ ਫੈਡ ਅਪ ਵਿਦ ਦੈਟ ਹਨਾ, ਤੇ ਬਾਕੀ ਇਹਨੇ ਕਹਿੰਦਾ ਉਥੋਂ ਫੌਜਾਂ ਕੱਢੀਆਂ ਨੇ। ਸੋ ਜਿਹੜੀ ਅਫੀਸ਼ੀਅਲ ਮੈਂ ਚੈਨਲ ਤੇ ਵੀ ਦੇਖ ਰਿਹਾ ਸੀਗਾ ਸਕਾਈ ਤੇ ਕਿ ਟਰੰਪ ਦੀ ਜਿਹੜੀ ਅਪਰੂਵਲ ਰੇਟਿੰਗ ਹੈ ਉਹ ਇੰਪੀਚਮੈਂਟ ਤੋਂ ਬਾਅਦ ਕੁਛ ਪਰਸੈਂਟ, 1-2% ਉੱਤੇ ਗਈ ਹੈ, ਤੁਹਾਡਾ ਇਹਦੇ ਬਾਰੇ ਕੀ ਕਹਿਣਾ?
ਦੇਖੋ ਜੀ, ਉਹਦਾ ਫੈਨ ਬੇਸ ਹੈਗਾ ਅਮਰੀਕਾ ਦੇ ਵਿੱਚ, ਪਰ ਜਿਹੜਾ ਫੈਨ ਬੇਸ ਹੈ ਨਾ ਉਹ
ਉਹਦੇ ਪੱਖਿਆਂ ਵਾਲਾ ਹੁੰਦੀ ਆ।
ਤੁਹਾਨੂੰ ਮੈਂ ਦੱਸਦਾ ਨਾ, ਜਿਹੜੇ ਹੁਣ ਦੇਖੋ ਸੁਖਬੀਰ ਬਾਦਲ ਦੇ ਵੀ ਬਹੁਤ ਤਗੜੇ ਫੈਨ ਨੇ ਹਨਾ, ਪਰ ਜੋ ਸੁਖਬੀਰ ਬਾਦਲ ਦਾ ਆਪਾਂ ਯੋਗਦਾਨ ਦੇਖ ਲਈਏ ਪੰਜਾਬ ਨੂੰ, ਉਹ ਆਪਾਂ ਸਾਰਿਆਂ ਨੂੰ ਪਤਾ ਹੀ ਹੈ। ਟਰੰਪ ਜਿਹੜਾ ਕੰਮ ਕਰ ਰਿਹਾ ਨਾ ਜੀ, ਟਰੰਪ ਜਿੱਤ ਕੇ ਨੀ ਆਇਆ, ਇਹ ਪ੍ਰੈਜੀਡੈਂਟ ਜਿੱਤ ਕੇ ਨੀ ਬਣਿਆ, ਲੋਕਾਂ ਦੀਆਂ ਵੋਟਾਂ ਦਾ ਨੀ ਬਣਿਆ, ਇਹ ਤੇ ਘੱਟੋ ਘੱਟ 1 ਮਿਲੀਅਨ ਵੋਟਾਂ ਦਾ ਫਰਕ ਸੀ ਇਹਦਾ ਤੇ ਹੈਲਰੀ ਦਾ। ਇਹਦਾ ਬਣਿਆ ਜਿਹੜਾ ਸਿਸਟਮ ਇੱਕ ਹੈਗਾ ਇਲੈਕਟਰਲ ਕਾਲਜ, ਉਹਦੇ ਬਾਰੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਦੋਂ ਇਹਨਾਂ ਨੇ ਉਹ ਖਤਮ ਕੀਤੀ ਸੀ ਨਾ ਆਪਣੀ ਕੀ ਕਹਿੰਦੇ ਆ ਸਲੇਵਰੀ ਖਤਮ ਕੀਤੀ ਸੀ, ਉਦੋਂ ਇਹਨਾਂ ਨੇ ਉਹ ਇਲੈਕਟਰਲ ਕਾਲਜ ਕ੍ਰੀਏਟ ਕੀਤਾ ਸੀ, ਕਿਉਂਕਿ ਉੱਥੇ ਇੱਕ ਬੰਦੇ ਨੂੰ ਰਾਈਟ ਦਿੱਤੇ ਸੀ ਵੀ 50 ਬੰਦਿਆਂ ਦੀ ਵੋਟ ਇਹ ਬੰਦਾ ਪਾਊਗਾ, ਕਿਉਂਕਿ ਉਹ ਜਿਹੜੇ ਬੰਦੇ ਸੀ ਨਾ, ਜਿਹੜੇ 50 ਬੰਦੇ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਨਵੇਂ ਨਵੇਂ ਸੋਸਾਇਟੀ ਵਿੱਚ ਦਾਖਲ ਹੋਏ ਸੀ, ਤੇ ਉਹਨਾਂ ਨੂੰ ਪਤਾ ਨੀ ਸੀ, ਕਿਉਂਕਿ ਉਹ ਸਲੇਵ ਸੀ, ਉਹਨਾਂ ਨੂੰ ਨਹੀਂ ਸੀ ਪਤਾ ਵੀ ਆਪ ਡਿਸੀਜਨ ਕਿੱਦਾਂ ਲੈਣੇ ਆ, ਕਿਉਂਕਿ ਉਹਨਾਂ ਦੇ ਮਾਸਟਰਸ ਉਹਨਾਂ ਲਈ ਡਿਸੀਜਨ ਲੈਂਦੇ ਸੀ, ਪਾਪੂਲੇਸ਼ਨ ਦੇ ਵਿੱਚ ਆਉਂਦੇ ਸੀ ਉਹ, ਪਰ ਉਹਨਾਂ ਦੀ ਵੋਟਾਂ ਉਹਨਾਂ ਦੇ ਮਾਸਟਰਸ ਹੀ ਪਾਉਂਦੇ ਸੀ। ਸੋ ਇਹ ਇਲੈਕਟਰਲ ਕਾਲਜ ਇਹਨਾਂ ਨੇ ਉਹ ਕੰਟੀਨਿਊ ਕੀਤਾ, ਤੇ ਇਲੈਕਟਰਲ ਕਾਲਜ ਨੇ ਹੀ ਟਰੰਪ ਨੂੰ ਪ੍ਰੈਜੀਡੈਂਟ ਬਣਾਇਆ। ਜਾਰਜ ਡਬਲਯੂ ਬੁਸ਼ ਉਹ ਵੀ ਇਲੈਕਟਰਲ ਕਾਲਜ ਦੀ ਹੀ ਦੇਣ ਸੀ, ਤੇ ਉਹਦੀ ਤੁਸੀਂ ਦੇਣ ਦੇਖ ਲਓ ਵੀ ਦੁਨੀਆਂ ਨੂੰ ਕੀ ਦੇਣ ਸੀ। ਬਾਕੀ ਦੇਖੋ ਟਰੰਪ, ਪਹਿਲੀ ਗੱਲ ਤਾਂ ਜਿਹੜੇ ਕਿਸਾਨ ਆ ਉਥੋਂ ਦੇ, ਉਹ ਹੁਣ ਟਰੰਪ ਦਾ ਵੀ ਲਿਟਰਲੀ ਛਾਪਾ ਕਰ ਰਹੇ ਆ, ਕਿਉਂਕਿ ਜਿਹੜੀ ਇਹਨੇ ਚਾਈਨਾ ਦੇ ਨਾਲ ਟ੍ਰੇਡ ਵਾਰ ਸ਼ੁਰੂ ਕੀਤੀ ਸੀ, ਸਭ ਤੋਂ ਜ਼ਿਆਦਾ ਸੋਇਬੀਨਸ ਤੇ ਹੋਰ ਫਰੂਟ ਅਮਰੀਕਾ ਦੇ ਉੱਥੇ ਚਾਈਨਾ ਜਾਂਦੇ ਸੀ, ਤੇ ਉਹ ਹੁਣ ਬਿਲਕੁਲ ਹੀ ਘੱਟ ਗਏ ਨੇ ਬਿਲਕੁਲ ਹੀ, ਤੇ ਉਹ ਉਹਦੇ ਕਰਕੇ ਕਿਸਾਨਾਂ ਨੂੰ ਕਾਫੀ ਲੋਸ ਹੋ ਰਿਹਾ। ਜਿਹੜਾ ਟਰੰਪ ਦਾ ਮੇਨ ਮੁੱਦਾ ਹੈ ਜੀ, ਟਰੰਪ ਇੱਕ ਰੇਸਿਸਟ ਬੰਦਾ, ਇਹਦੀਆਂ ਪੋਲਿਸੀਆਂ ਇਹ ਨੇ ਵੀ ਜਿੰਨੇ ਫੈਡਰਲ ਜੱਜ ਨੇ ਨਾ, ਇਹ ਸਾਰੇ ਆਪਣੇ ਅਕੋਰਡਿੰਗ ਇੰਸਟਾਲ ਕਰ ਰਹੇ ਨੇ। ਜਦੋਂ ਫੈਡਰਲ ਜੱਜ ਆਪਣੇ ਅਕੋਰਡਿੰਗ ਇਹਨਾਂ ਦੇ ਇੰਸਟਾਲ ਹੋ ਗਏ, ਤੇ ਜਿਹੜੀ ਡਿਸੀਜਨ ਮੇਕਿੰਗ ਆ ਜਸਟਿਸ ਪ੍ਰਣਾਲੀ ਦੇ ਵਿਚ ਉਹ ਇਨ੍ਹਾਂ ਦੇ ਅਕੋਰਡਿੰਗ ਹੋਜੂਗੀ। ਤੇ ਟਰੰਪ ਨੇ ਪਿਛਲੇ ਦੋ ਤਿੰਨ ਸਾਲ ਦੇ ਵਿਚ ਜਿਹਨਾਂ ਦੀ ਫਿਗਰ ਦੇਖੋ ਨਾ ਵੀ ਇਹਨਾਂ ਨੇ ਫੈਡਰਲ ਜੱਜ ਕਿੰਨੇ ਅਪੁਆਇੰਟ ਕੀਤੇ ਨੇ ਉਹ ਕਾਫੀ ਵੱਧ ਰੇਸ਼ੋ ਆ ਕੰਪੇਅਰ ਟੂ ਐਨੀ ਅਦਰ ਪ੍ਰੈਜ਼ੀਡੈਂਟ। ਪਰ ਜਿਹੜੀ ਇੰਪੀਚਮੈਂਟ ਆ ਕੋਰਟਸ ਬਾਈ ਜੀ ਹੁਣ ਜੇ ਤੁਹਾਡੇ ਨਾਲ ਕੋਈ ਮੰਨ ਲਓ ਧੱਕਾ ਹੋਵੇ ਭਾਵੇਂ ਤੁਸੀਂ ਗਲਤ ਵੀ ਹੋਵੋਗੇ ਪਰ ਜਿਹੜੇ ਤੁਹਾਡੇ ਸਪੋਰਟਰ ਨੇ ਉਹ ਤਾਂ ਫੇਰ ਵੀ ਤੁਹਾਡੀ ਸਪੋਰਟ ਕਰਨਗੇ। ਉਹ ਜਿਹੜਾ ਇੱਕ ਪੋਲੀਟੀਕਲ ਲੀਡਰ ਹੁੰਦਾ ਉਹਨੇ ਤਾਂ ਇਹੀ ਰੌਲਾ ਪਾਉਣਾ ਹੁੰਦਾ ਵੀ ਮੈਂ ਜੀ ਮੈਂ ਇਹ ਪੋਲੀਟੀਕਲ ਗੇਮ ਮੇਰੇ ਨਾਲ ਖੇਡੀ ਜਾ ਰਹੀ ਹੈ ਤਾਂ ਕਰਕੇ ਮੈਨੂੰ ਇੰਪੀਚ ਕਰ ਰਹੇ ਨੇ। ਪਰ ਰੌਲਾ ਸਾਰਾ ਇਸ ਗੱਲ ਤੋਂ ਪਿਆ ਸੀ ਇਹਨੇ ਯੂਕਰੇਨ ਦੇ ਪ੍ਰੈਜ਼ੀਡੈਂਟ ਨੂੰ ਕਿਹਾ ਸੀ ਵੀ ਅਸੀਂ ਤੁਹਾਨੂੰ ਜਿਹੜੀ ਆ ਮਿਲਟਰੀ ਏਡ ਭੇਜ ਦੇਵਾਂਗੇ ਪਰ ਮੈਨੂੰ ਇੱਕ ਫੇਵਰ ਚਾਹੀਦਾ ਤੇਰੇ ਤੋਂ। ਤੇ ਉਹਨੇ ਕਿਹਾ ਵੀ ਫੇਵਰ ਕੀ ਹੈ? ਕਹਿੰਦਾ ਫੇਵਰ ਇਹ ਆ ਵੀ ਮੈਨੂੰ ਜਿਹੜਾ ਜੋ ਬਾਇਡਨ ਆ ਉਹਦੇ ਉੱਤੇ ਇਨਵੈਸਟੀਗੇਸ਼ਨ ਚਾਹੀਦੀ ਹੈ ਜਿਹੜਾ ਕਿ ਅਮਰੀਕਾ ਦੇ ਕੌਨਸਟੀਟਿਊਸ਼ਨ ਸਿਧਾਂਤਾਂ ਦੇ ਬਿਲਕੁਲ ਖਿਲਾਫ ਆ ਵੀ ਤੁਸੀਂ ਮਿਲਟਰੀ ਏਡ ਤਾਂ ਹੈਗੀ ਅਮਰੀਕਾ ਦੀ ਉਹ ਟਰੰਪ ਦੀ ਨਿੱਜੀ ਸੰਬੰਧ ਜ਼ਿਆਦਾ ਤਾਂ ਹੈ ਨੀਗੀ ਉਹ ਕੰਟਰੀ ਦੇ ਰਹੀ ਹੈ ਟਰੰਪ ਨੀ ਦੇ ਰਿਹਾ। ਕੰਟਰੀ ਦੀ ਕੋਈ ਵੀ ਤੁਸੀਂ ਡੀਲ ਆਪਣੀ ਪੋਲੀਟੀਕਲ ਡੀਲ ਵਾਸਤੇ ਤੁਸੀਂ ਹੋਲਡ ਨੀ ਕਰ ਸਕਦੇ ਉਹਦੇ ਮੁੱਦੇ ਤੇ ਇੰਪੀਚ ਹੋਇਆ। ਤੋ ਇੰਪੀਚਮੈਂਟ ਇਹਦੀ ਗਲਤ ਨੀ ਹੈਗੀ ਇੰਪੀਚਮੈਂਟ ਇਹਦੀ ਬਿਲਕੁਲ ਜਾਇਜ਼ ਹੈ ਪਰ ਜਿਹੜੇ ਟਰੰਪ ਦੇ ਸਪੋਰਟਰ ਨੇ ਉਹ ਤਾਂ ਕਹਿਣਗੇ ਵੀ ਹਾਂ ਵੀ ਇਹ ਸਾਡੇ ਬੰਦੇ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ
ਸਿੰਪਲ। ਮੈਸੇਜ ਆ ਰਹੇ ਨੇ ਯੋਗੀ ਕੁਮਾਰ ਕਹਿੰਦੇ ਗੱਲ ਤੁਸੀਂ ਟਰੰਪ ਦੀ ਕਰ ਰਹੇ ਹੋ ਯਾਦ ਮੈਨੂੰ ਮੋਦੀ ਆ ਰਿਹਾ ਬਸ ਸਮਝ ਲਓ ਬਸ ਇੱਕੋ
ਮੋਦੀ ਨੇ ਖਰੀਦ ਲਿਆ ਜੀ ਚੈਨਲ ਆਪਾਂ ਨਹੀਂ ਗੱਲ ਕਰਦੇ।
ਨਹੀਂ ਨਹੀਂ ਉਹ ਦੂਜੇ ਪਾਸੇ ਅਮਰੀਕ ਭਾਜੀ ਦਾ ਵੀ ਆ ਗਿਆ ਮੈਸੇਜ ਕਹਿੰਦੇ ਕਹਿੰਦੇ ਬੀਜੇਪੀ ਨੂੰ ਲੋੜ ਹੈ ਗਿੱਲ ਜੀ ਦੀ ਕਹਿੰਦੇ ਤਾਂ ਕਿ ਉਹ ਆਪਣੇ ਬੀਜੇਪੀ ਗੁੱਸੇ ਨੂੰ ਕੰਟਰੋਲ ਕਰ ਸਕਣ ਤੇ ਉਹ ਐਡਵਾਈਸ ਲੈ ਸਕਣ ਗਿੱਲ ਸਾਹਿਬ ਤੋਂ। ਗਿੱਲ ਸਾਹਿਬ ਕਹਿੰਦੇ ਮਤਲਬ ਮੈਂ ਕਰਾਵਾਂ ਸੌਦਾ ਤੁਹਾਡਾ
ਕਰਾਓ ਮਹਾਰਾਜ ਆਪਾਂ ਤਾਂ ਬੈਠੇ ਆ ਪ੍ਰਸ਼ਾਂਤ ਕਿਸ਼ੋਰ ਬਣਨੇ ਸੌਦਾ ਕਰਾਓ
ਤੇ ਹਾਂਜੀ ਤੇ
ਹਾਂਜੀ
ਤੇ ਘੁੰਮਣ ਸਾਹਿਬ ਕਹਿ ਰਹੇ ਤੁਹਾਨੂੰ ਮਾਮਾ ਜੀ ਨੂੰ ਕਹਿਣਾ ਚਾਹੀਦਾ ਕਿ ਨਾ ਕਿ ਮਾਮਾ ਦੋ ਵਾਰੀ ਮਾਂ ਆਖੀਏ ਤਾਂ ਇੱਕ ਵਾਰੀ ਮਾਮਾ ਬਣਦਾ। ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ। ਉਹ ਅਸਲ ਦੇ ਵਿੱਚ ਕੀ ਹੈ ਮੈਂ ਤੇ ਮਾਮਾ ਸੀ ਤਕਰੀਬਨ ਆਲਮੋਸਟ ਥੋੜੇ ਸਾਲ ਦਾ ਹੀ ਫਰਕ ਹੈ ਤਾਂ ਕਰਕੇ ਅਸੀਂ ਮਾਮਾ ਜੀ ਕਹਿ ਦਈਏ ਮਾਮਾ ਵੀ ਕਹਿ ਦਈਏ ਮਾਮਾ ਜੀ ਵੀ ਕਹਿ ਦਈਏ ਤੇ ਹਾਂਜੀ ਫਰੈਂਡ ਹੀ ਹੈ। ਸੁਖਪ੍ਰੀਤ ਸਿੱਧੂ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਤੇ ਸਾਰੇ ਐਪੀਸੋਡ ਸੁਣਦੇ ਆ ਜੀ ਪੋਡਕਾਸਟ ਤੇ ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗਰੇ ਵਾਲਾ ਆਟਾ ਮੈਨੂੰ ਸੁਣਿਆ ਤੇ ਵੋਟੀ ਹਜ਼ਮ ਨਹੀਂ ਹੁੰਦੀ ਮੈਂ ਇਦਾਂ ਸਮਝਿਆ ਕਹਿੰਦੇ ਵੋਟੀ ਹਜ਼ਮ ਨਹੀਂ ਹੁੰਦੀ ਉਹ ਐਡ ਤੇ ਬਾਕੀ ਕਹਿੰਦੇ ਫਲੋਰਾ ਸਾਹਿਬ ਨੂੰ ਮੇਰੇ ਵੱਲੋਂ ਜੈ ਮੋਦੀ ਆਖ ਦਿਓ ਪਲੀਜ਼ ਕੋਈ ਗੱਲ ਨੀ ਜੀ। ਤੇ ਪੰਦੇਰ ਸਾਹਿਬ ਨੇ ਮੇਰੇ ਪੱਖੇ ਦਾ ਮੇਰੇ ਫੈਨ ਦਾ ਇਲਾਜ ਦੱਸ ਦਿੱਤਾ ਕਹਿੰਦੇ ਗੁੱਡ ਡਿਸਕਸ਼ਨ ਮੈਨੂੰ ਵੀ ਕਹਿੰਦੇ ਮੇਰੇ ਫੈਨ ਨਾਲ ਇਹੀ ਪ੍ਰੋਬਲਮ ਆਈ ਸੀ ਤੇ ਮੈਂ ਵੀ ਫਿਕਸ ਕਰ ਲਿਆ ਪਰ ਮੈਂ ਕਹਿੰਦੇ ਉਹਨੂੰ ਬਸ ਖੋਲ ਕੇ ਥੋੜੇ ਉਹਦੇ ਫਰ ਟੇਢੇ ਕਰਤੇ ਬਿੰਗੇ ਕਰਤੇ ਤੇ ਹੁਣ ਕਹਿੰਦਾ ਮੇਰੇ ਮੁਤਾਬਿਕ ਚੱਲਣ ਲੱਗ ਪਿਆ ਜਿੱਦਾਂ ਮੈਂ ਚਾਹੁੰਦਾ ਤੇ
ਲੀਡਰ ਵੀ ਐਂ ਕਰਦੇ ਹੁੰਦੇ ਲੀਡਰ ਵੀ ਇੱਕ ਥੱਪੜ ਹੀ ਮਾਰਦੇ ਹੁੰਦੇ ਪੱਕੇ ਦੇ
ਬਿਲਕੁਲ। ਨਵਰਾਜ ਹੁਣੀ ਵੀ ਸਾਡੇ ਨਾਲ ਜੁੜੇ ਸੀ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਤੇ ਜਗਤਾਰ ਭਾਈ ਦਾ ਮੈਸੇਜ ਆਪਾਂ ਪੜ੍ਹਨਾ ਕਿਉਂਕਿ ਬੜੇ ਸ਼ਿੱਦਤ ਦੇ ਨਾਲ ਪੰਜਾਬੀ ਦੇ ਵਿਚ ਲਿਖ ਕੇ ਭੇਜਦੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਸਿੱਧੂ ਤੇ ਗਿੱਲ ਵੀਰੋ ਪੰਜਾਬ ਚ ਸਿਆਸੀ ਘਸਮਾਨ ਪਿਆ ਹੋਇਆ ਤੇ ਸਾਰਿਆਂ ਹੀ ਘਾਗ ਸਿਆਸੀ ਪਾਰਟੀਆਂ ਦੀ ਹਾਲਤ ਪਤਲੀ ਹੈ ਮੇਰਾ ਮੰਨਣਾ ਹੈ ਕਿ ਸੰਕੇਤ ਤੀਸਰੀ ਧਿਰ ਦੇ ਆਉਣ ਬਣਨ ਦੇ ਲਈ ਹੈ ਹੁਣ ਸੋਚਣਾ ਤੇ ਦੇਖਣਾ ਇਹ ਬਣਦਾ ਕਿ ਤੀਜੀ ਧਿਰ ਬਣਦੀ ਕਿਹੜੀ ਹੈ ਇਹਦੇ ਚੋਂ ਕੋਈ ਸੰਜੀਦਾ ਲੀਡਰ ਆਉਂਦਾ ਹੈ ਜਾਂ ਉਹ ਲੋਭੀ ਲਾਲਸੀ ਆਉਂਦੇ ਨੇ ਤੁਸੀਂ ਇਸ ਦੇ ਬਾਰੇ ਕਿਵੇਂ ਦੇਖਦੇ ਤੇ ਆਪਾਂ ਗੱਲ ਕਰਦੇ ਹਾਂ। ਬਾਕੀ ਕਹਿੰਦੇ ਗਿੱਲ ਵੀਰੇ ਇੱਕ ਗੱਲ ਹੈ ਕਿ ਆਮ ਆਦਮੀ ਪਾਰਟੀ ਦਾ ਪ੍ਰਧਾਨ ਭਗਵੰਤ ਮਾਨ ਇਹ ਕਹਿ ਰਿਹਾ ਹੈ ਕਿ ਬਾਹਰ ਗਏ ਸਾਰੇ ਸਾਥੀਆਂ ਨੂੰ ਲੈਣ ਲੈ ਲਵਾਂਗੇ ਪਰ ਸੁਖਪਾਲ ਖਹਿਰੇ ਨੂੰ ਨਹੀਂ ਲੈਣਾ ਕੀ ਭਗਵੰਤ ਮਾਨ ਨੂੰ ਖਹਿਰੇ ਤੋਂ ਕੀ ਡਰ ਹੈ ਜਦਕਿ ਖਹਿਰੇ ਨੇ ਇੱਕ ਵਿਰੋਧੀ ਧਿਰ ਦੇ ਲੀਡਰ ਵਜੋਂ ਵਿਧਾਨ ਸਭਾ ਦੇ ਵਿਚ ਅੱਜ ਦੇ ਇਤਿਹਾਸ ਦਾ ਸਾਰਿਆਂ ਨਾਲੋਂ ਵਧੀਆ ਰੋਲ ਨਿਭਾਇਆ ਤੇ ਵਿਰੋਧੀ ਧਿਰ ਦੀ ਅਹਿਮੀਅਤ ਵੀ ਦਰਸਾਈ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਬਾਕੀ ਰੇਪ ਦੇ ਮਾਮਲੇ ਵਿਚ ਇਨਸਾਨ ਦੀ ਸਾਇਕੀ ਬਦਲਣ ਦੀ ਲੋੜ ਹੈ ਕਿਉਂਕਿ ਮਰਦ ਦੀ ਬਿਰਤੀ ਚ ਵਸਿਆ ਹੋਇਆ ਹੈ ਕਿ ਔਰਤ ਨੂੰ ਨੀਵਾਂ ਦਿਖਾਉਣ ਦੇ ਲਈ ਸੈਕਸ ਸਭ ਤੋਂ ਵੱਡਾ ਅਤਿਆਚਾਰ ਹੈ ਜਿਵੇਂ ਸੈਕਸ ਸੰਸਾਰ ਦੀ ਉਤਪਤੀ ਲਈ ਹੈ। ਬਾਕੀ ਇੱਕ ਗੀਤ ਸੁਣਨਾ ਚਾਹੁੰਦੇ ਨੇ ਉਹ ਤੇ ਇੱਕ ਉਹ ਵੀ ਗੱਲ ਕਹਿ ਰਹੇ ਨੇ ਕਿ ਇਹਦੇ ਬਾਰੇ ਦੂਜੇ ਮਸਲੇ ਦੇ ਬਾਰੇ ਆਪਾਂ ਬਾਅਦ ਚੋਂ ਗੱਲ ਕਰਾਂਗੇ ਪਰ ਪਹਿਲਾਂ ਗੁਰਪ੍ਰੀਤ ਇਹ ਗੱਲ ਜਿਹੜੀ ਢੀਂਡਸੇ ਵਾਲੀ ਚੱਲ ਰਹੀ ਹੈ ਸੁਖਦੇਵ ਸਿੰਘ ਢੀਂਡਸਾ ਆਪਣੀ ਪਾਰਟੀ ਬਣਾ ਲਿਆ ਤੇ ਗੱਲ ਇਹ ਵੀ ਆ ਰਹੀ ਸੀ ਕਿ ਬੀਜੇਪੀ ਹੁਣ ਉਹਨੂੰ ਸਮਰਥਨ ਦੇਣ ਨੂੰ ਫਿਰਦੀ ਹੈ ਤੁਸੀਂ ਇਸ ਡਰਾਮੇ ਨੂੰ ਕਿਸ ਤਰ੍ਹਾਂ ਦੇਖਦੇ ਹੋ
ਡਰਾਮਾ ਇਹ ਵੀ ਹੋਰ ਕੁਛ ਨਹੀਂ ਹੈ
ਸਾਸ ਵੀ ਕਵੀ ਬਹੁਤ ਹੀ ਵਾਲਾ ਡਰਾਮਾ
ਉਹੀ ਨਾ ਵੀ ਇਹ ਬੰਦਾ ਕੀ ਹੁਣ ਤੈਨੂੰ ਹੁਣ ਯਾਦ ਆਈ ਹੈ ਵੀ ਬਾਦਲਾਂ ਨੇ ਅਕਾਲੀ ਦਲ ਦਾ ਬੇੜਾ ਗਰਕ ਕਰਤਾ ਵੀ ਇੰਨੇ 2008 ਦਾ ਮੁੱਦਾ ਚੱਲਣ ਦਿਆ 2008 ਦਾ ਜਦੋਂ ਬਾਦਲਾਂ ਦੀ ਫੋਟੋ ਆਈ ਹੈ ਵੀ ਉਹਦੇ ਨਾਲ ਸਰਚੇ ਜਿਹੜਾ ਸਾਥ ਸੀ ਉਹਦੇ ਨਾਲ ਫੋਟੋ ਆਈ ਹੈ ਅਖਬਾਰਾਂ ਦੇ ਵਿਚ ਛਪੀ ਹੈ ਠੀਕ ਹੈ 2008 ਤੋਂ ਲੈ ਕੇ ਫਿਰ 2014-15 ਜਦੋਂ ਬੇਅਦਬੀ ਹੋਈ ਹੈ ਫਿਰ ਮਾਫ਼ੀ ਦਿੱਤੀ ਗਈ ਹੈ ਤੇ ਉਦੋਂ ਤਾਂ ਇਹਨੂੰ ਕੁਛ ਯਾਦ ਨੀ ਆਇਆ ਵੀ ਹਾਂ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਹੁਣ ਉਹ ਹੁੰਦਾ ਨਾ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁਣ ਆਪ ਕੋਈ ਸੀਟ ਸੂਟ ਹੈ ਨੀ ਠੀਕ ਹੈ ਵਿਹਲਾ ਤੁਰਿਆ ਫਿਰਦਾ ਹੈ ਢੀਂਡਸਾ ਮੁੰਡੇ ਨੂੰ ਇਹਨੇ ਇੰਸਟਾਲ ਕਰਾਇਆ ਹੋਇਆ ਉਹਦੇ ਵਿਚ ਸੰਗਰੂਰ ਹਲਕੇ ਦਾ ਬਣਾਇਆ ਹੋਇਆ ਸਾਰਾ ਕੁਛ ਕੀਤਾ ਸਭ ਕੁਛ ਸੈਟਲ ਆ ਬਸ ਲੋਕਾਂ ਨੂੰ ਮੂਰਖ ਬਣਾਉਣ ਲਈ ਮੈਂ ਉਹਨੂੰ ਪ੍ਰਧਾਨ ਨੀ ਮੰਨਦਾ ਮੈਂ ਇਹਨੂੰ ਆਹ ਨੀ ਕਰਦਾ ਮੈਂ ਇਹਨੂੰ ਉਹ ਨੀ ਕਰਦਾ ਇਹ ਗੱਲ ਸਹੀ ਹੈ ਇਹ ਬੀਜੇਪੀ ਵਾਲੇ ਹੀ ਉਹਨੂੰ ਉਹਦੀ
ਆਵਾਜ਼ ਤੁਹਾਡੇ ਪਿੱਛੇ ਚਲੇ ਜਾ ਰਹੇ ਨੇ
ਮੈਂ ਕਿਹਾ ਬੀਜੇਪੀ ਵਾਲੇ ਹੀ ਆ ਵੀ ਜਿਹੜੇ ਉਹਦੀ ਪੂਛ ਚੁਕਾ ਰਹੇ ਨੇ ਕਿਉਂਕਿ ਉਹ ਉਹਨਾਂ ਨੇ ਬਸ ਸੁਖਬੀਰ ਬਾਦਲ ਨੂੰ ਘੇਰਨਾ ਵੀ ਇੱਕ ਤਰੀਕੇ ਨਾਲ ਉਹਨੂੰ ਡਿਸਟਰਬ ਕਰਨਾ ਪਰ ਸੁਖਬੀਰ ਬਾਦਲ
ਮੈਨੂੰ ਹੋਰ ਲੱਗਦਾ ਗੁਰਪ੍ਰੀਤ
ਹਾਂਜੀ
ਪੋਲਿਟਿਕਸ ਕਿਉਂਕਿ ਪਤਾ ਨੀ ਹੁੰਦਾ ਨਾ ਕਿਉਂਕਿ ਦੇਖੋ ਹੈਗੇ ਤਾਂ ਇਹ ਇੱਕੋ ਹੀ ਆ ਇਹਨਾਂ ਦੀ ਕੋਈ ਇੱਦਾਂ ਨੀ ਹੈਗੀ ਭਈ ਅਣਫਸ ਹੋਈ ਹੈ ਡਰਾਮਾ ਹੋ ਰਿਹਾ ਆ ਤੇ ਆਊਟਰਾਈਟ ਤਾਂ ਬੀਜੇਪੀ ਵੀ ਨਹੀਂ ਆ ਸਕਦੀ ਕਿਉਂਕਿ ਬੀਜੇਪੀ ਜੇ ਆਉਂਦੀ ਹੈ ਸਾਹਮਣੇ ਤਾਂ ਕਿਉਂਕਿ ਕਾਂਗਰਸ ਤਾਂ ਬੀਜੇਪੀ ਦਾ ਮੁਕਾਬਲਾ ਚੱਲਦਾ ਅਕਾਲੀਆਂ ਨਾਲ ਕੋਈ ਮੁਕਾਬਲਾ ਨਹੀਂ ਹੁਣ ਪ੍ਰੋਬਲਮ ਇਹ ਹੈ ਕਿ ਜੇ ਸੁਖਬੀਰ ਬਾਦਲ ਫੇਰ ਮੋਹਰੇ ਆਉਂਦਾ ਜਾਂ ਉਹਨੂੰ ਫੇਰ ਨਹੀਂ ਵੋਟ ਪੈਣੀ ਹੈਗੀ ਮੇਰੀ ਜਿਹੜੀ ਮਤਲਬ ਅੰਤਰਾਤਮਾ ਇਹ ਕਹਿ ਰਹੀ ਹੈ ਕਿ ਸੁਖਬੀਰ ਤੇ ਵੱਡੇ ਬਾਦਲ ਨੇ ਸਲਾਹ ਕੀਤੀ ਹੈ ਕਿ ਅਸੀਂ ਹੁਣ ਐਤਕੀ ਫੇਸ ਨਹੀਂ ਬਣਾਂਗੇ ਇੱਕ ਡਰਾਮਾ ਕਰਾਂਗੇ ਅਸੀਂ ਤਾਂ ਆਪਣੀਆਂ ਸੀਟਾਂ ਜਿੱਤ ਲਾਂਗੇ 10-15 ਜਿਹੜੀਆਂ ਪਰ ਮੈਜੋਰਟੀ ਨਹੀਂ ਬਣੇਗੀ ਇਸ ਕਰਕੇ ਹੁਣ ਇੱਕ ਬਾਗੀ ਧਿਰ ਆਪਣੇ ਚੋਂ ਹੀ ਮਤਲਬ ਫਰੈਂਡਲੀ ਪਾਰਟੀ ਖੜੀ ਕੀਤੀ ਆ ਜਿਹੜੇ ਉਹ ਟੁੱਟੇ ਸੀਗੇ ਜਿਹੜੇ ਟਕਸਾਲੀ ਟੁੱਟੇ ਸੀਗੇ ਉਹਨਾਂ ਨੂੰ ਇੱਕ ਲੀਡਰ ਦਿੱਤਾ ਹੈ ਸੁਖਦੇਵ ਢੀਂਡਸੇ ਦੇ ਰੂਪ ਦੇ ਵਿਚ ਸੋ ਹੁਣ ਸੁਖਦੇਵ ਢੀਂਡਸਾ ਉਹਨਾਂ ਨੂੰ ਲੀਡ ਕਰੇਗਾ ਤੇ ਬਾਕੀ ਅਕਾਲੀ ਵੋਟਾਂ ਜਿਹੜੀਆਂ ਸੁਖਦੀਪ ਢੀਂਡਸਾ ਲਏਗਾ ਬਾਦਲ ਨਹੀਂ ਲਏਗਾ ਹੁਣ ਜਿਹੜੀ ਬੀਜੇਪੀ ਦੀ ਸਪੋਰਟ ਹੈ ਉਹ ਸੁਖਬੀਰ ਨੂੰ ਨਹੀਂ ਹੋਏਗੀ ਉਹ ਜਿਹੜੀ ਢੀਂਡਸੇ ਨੂੰ ਹੋਏਗੀ ਸੋ ਕੁੱਲ ਮਿਲਾ ਕੇ ਅੰਦਰੋਂ ਸਾਰੇ ਇੱਕੋ ਹੀ ਆ ਏ ਟੂ ਜੈਡ ਸਾਰਾ ਕੁਛ ਇੱਕੋ ਹੀ ਆ ਸੋ ਇਹ ਮਤਲਬ ਨਾ ਗੇਮ ਖੇਡੀ ਜਾ ਰਹੀ ਆ ਇਹ ਪਹਿਲਾਂ ਵੀ ਬਹੁਤ ਖੇਡੀਆਂ ਜਾ ਰਹੀਆਂ ਗੇਮਾਂ ਹੁੰਦੀਆਂ ਸੀਗੀਆਂ ਪਰ ਇਹ ਓਬੀਅਸ ਵੈਰੀ ਓਬੀਅਸ ਹੈ ਕਿ ਇੱਕ ਫਰੈਂਡਲੀ ਗੇਮ ਹੈ ਇਹ ਅਕਾਲੀ ਦਲ ਨੇ ਖੁਦ ਆਪਣੀ ਇੱਕ ਸਪਲੈਂਡਰ ਪਾਰਟੀ ਬਣਾਈ ਆ ਤਾਂ ਕਿ ਜੇ ਵਿਰੋਧੀ ਵੋਟ ਪੈਣੀ ਆ ਪ੍ਰੋਟੈਸਟ ਵੋਟ ਪੈਣੀ ਆ ਉਹ ਆਮ ਆਦਮੀ ਪਾਰਟੀ ਨੂੰ ਨਾ ਪਵੇ ਕਾਂਗਰਸ ਨੂੰ ਨਾ ਪਵੇ ਬੀਜੇਪੀ ਨੂੰ ਨਾ ਪਵੇ ਅਕਾਲੀ ਜੇ ਅਕਾਲੀਆਂ ਤੋਂ ਦੁਖੀ ਹੈ ਤਾਂ ਉਹ ਬਾਦਲ ਤੋਂ ਦੁਖੀ ਹੈ ਤੇ ਬਾਦਲ ਨੂੰ ਵੋਟ ਨਾ ਪਾ ਕੇ ਉਹ ਢੀਂਡਸੇ ਨੂੰ ਪਾ ਦੇਣ ਇਹ ਗੇਮ ਹੈ ਸਾਰੀ ਦੈਟਸ ਮਾਈ ਅੰਡਰਸਟੈਂਡਿੰਗ
ਗੇਮ ਇਹੀ ਹੈ ਜੀ 2012 ਦੀ ਪੀਪੀਪੀ ਦੀ ਵੀ ਇਹੀ ਗੇਮ ਸੀ
ਹਾਂ ਉਹਦੀ ਵੀ
ਇਹੀ ਠੀਕ ਹੈ ਇਹ ਮੋੜ ਘੜ ਕੇ ਉਹੀ ਗੇਮ ਹੈ
ਹਾਂ ਉਹ ਵੀ ਬਾਕੀ ਉਦੋਂ ਵੀ ਪੈਰਲਲ ਖੜੀ ਕੀਤੀ ਗਈ ਸੀ ਗੇਮ ਤਾਂ ਕਿ ਅਕਾਲੀਆਂ ਦੇ ਉਲਟ ਵੋਟ ਜਿਹੜੇ ਉਹ ਪੀਪੀਪੀ ਨੂੰ ਪੈ ਜਾਵੇ ਖੈਰ ਦੂਜੀ ਗੱਲ ਸੀਗੀ ਆਮ ਆਦਮੀ ਪਾਰਟੀ ਭਗਵੰਤ ਮਾਨ ਫੇਰ ਉਹ ਜੇ ਬਿਆਨ ਦੇਈ ਜਾ ਰਿਹਾ ਮੈਂ ਖਹਿਰੇ ਨੂੰ ਨਹੀਂ ਲੈਣਾ ਮੈਂ ਉਹ ਨਹੀਂ ਲੈਣਾ
ਭਾਜੀ ਇਹਦੀ ਪਾਰਟੀ ਖਤਮ ਹੈ ਆਪਾਂ ਨੂੰ ਭੁਲੇਖਾ ਕੱਢ ਦੇਣਾ ਚਾਹੀਦਾ ਦੇ ਆਰ ਨਾਟ ਈਵਨ ਥਰਡ ਬੀ ਫਰੰਟ ਆਫ ਵਟ ਐਵਰ ਦਾ ਫਰੰਟ ਸਿਰਫ ਦੋ ਪਾਰਟੀਆਂ ਨੇ ਪੰਜਾਬ ਚ ਰਾਜ ਕਰਨਾ ਅਕਾਲੀ ਤੇ ਕਾਂਗਰਸ ਉਹ ਸਹਾਇਤਾ ਕਿਹੜੀ ਲੈਂਦੇ ਨੇ ਇਹ ਆਪਾਂ ਨੂੰ ਦੇਖਣਾ ਪੈਣਾ ਹਨਾ ਅਕਾਲੀ ਬੀਜੇਪੀ ਦੀ ਸਹਾਇਤਾ ਲੈਂਦੇ ਨੇ ਬੀਜੇਪੀ ਵਾਲਿਆਂ ਦਾ ਦੂਜਾ ਵੀ ਅਸੀਂ ਆਪਣੀ ਸਰਕਾਰ ਬਣਾ ਲਈ ਉਹ ਕਦੀ ਵੀ ਨੀ ਬਣੀ ਬੀਜੇਪੀ ਦੀ ਪ੍ਰੋਬਲਮ ਉਹਦੀ ਇੱਥੇ ਆ ਰਹੀ ਹੈ ਵੀ ਜਿਹੜੀ ਪੇਂਡੂ ਵੋਟ ਆ ਉਹ ਜਾਂ ਤਾਂ ਕਾਂਗਰਸ ਨੂੰ ਪੈਂਦੀ ਜਾਂ ਅਕਾਲੀਆਂ ਨੂੰ ਪੇਂਡੂ ਲਾਲਿਆਂ ਦੇ ਨਾਲ ਬਿਜ਼ਨਸ ਤਾਂ ਕਰ ਲੈਣਗੇ ਪਰ ਲਾਲੇ ਨਾਲ ਰਾਜਨੀਤੀ ਨੀ ਕਰਨਗੇ ਉਹ ਸਿੰਪਲ ਇਜ਼ ਦੈਟ
ਬਿਲਕੁਲ
ਜਿਹੜੀ ਲਾਲਿਆਂ ਦੀ ਵੋਟ ਆ ਮੈਂ ਅਫਕੋਰਸ ਮੈਂ ਇੱਕ ਜਾਤੀਵਾਦ
ਬੋਲ ਰਿਹਾ ਪਿੰਡ ਵਾਲੀ ਵੋਟ ਬੀਜੇਪੀ ਨੂੰ ਪੈਣੀ ਨੀ ਕਦੇ ਵੀ ਨੀ ਪੈਂਦੀ ਉਹ ਸ਼ਹਿਰ ਬੀਜੇਪੀ ਕੋਲ ਸ਼ਹਿਰੀ ਵੋਟ ਹੈ ਸਿੰਪਲ ਇਜ਼ ਦੈਟ ਔਰ
ਉਹ ਵੀ ਵੰਡੀ ਹੋਈ ਹੈ ਸ਼ਹਿਰੀ ਵੋਟ ਵੀ ਵੰਡੀ ਹੋਈ ਸ਼ਹਿਰੀ ਵੋਟ ਵਿਚ ਕਾਂਗਰਸ ਵੋਟ ਆ ਤੇ ਬੀਜੇਪੀ ਵੋਟ ਆ ਬੀਜੇਪੀ ਨੇ ਅਕਾਲੀ ਦਲ ਇਸੇ ਲਈ ਗਿਆ ਸੀ ਕਿਉਂਕਿ ਸ਼ਹਿਰੀ ਵੋਟ ਉਹਨਾਂ ਨੇ ਕਾਂਗਰਸ ਦੀ ਤੋੜ ਨਹੀਂ ਸੀ ਵੀ ਹਾਂ ਇਹ ਸ਼ਹਿਰੀ ਵੋਟ ਸਾਨੂੰ ਪੈ ਜਾਇਆ ਕਰੇ ਵੀ ਬੀਜੇਪੀ ਦੇ MLA ਬਣ ਜਾਇਆ ਕਰਨਗੇ ਉਹ ਉਹਨਾਂ ਨੂੰ ਹਜੇ ਤੱਕ ਭੁਲੇਖਾ ਵੀ ਸਾਡੀ ਸਰਕਾਰ ਭਾਵੇਂ ਸਿੱਧੂ ਵੀ ਲਿਆਉਣ ਸਟਿਲ ਸਰਕਾਰ ਨੀ ਬਣਨੀ
ਦੂਜੀ ਗੱਲ
ਬੀਜੇਪੀ ਨੂੰ ਜੋ ਹੁਣ ਬੀਜੇਪੀ ਨੇ ਹੁਣ ਵੀ ਖਲਾਰਾ ਪਾਇਆ ਨਾ ਨਹੀਂ ਬਣਨੀ ਬਾਕੀ ਮੈਂ ਤੁਹਾਨੂੰ ਜਿਹੜਾ ਭਗਵੰਤ ਮਾਨ ਤੇ ਭਾਜੀ ਉਹਨਾਂ ਨੇ ਪੁੱਛਿਆ ਵੀ ਉਹ ਖੈਰੇ ਨੂੰ ਕਿਉਂ ਨੀ ਲੈ ਕੇ ਆਉਣ ਦੇਣਾ ਚਾਹੁੰਦਾ ਇਹ ਸਾਰੀਆਂ ਅੰਦਰੋਂ ਅੰਦਰੋਂ ਡੀਲਾਂ ਹੋਈਆਂ ਨੇ ਸਿੰਪਲ ਇਜ਼ ਦੈਟ ਖੈਰੇ ਨੇ ਪਹਿਲੇ ਸਾਲ ਦੇ ਵਿਚ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਫੀ ਬੁਰੇ ਤਰੀਕੇ ਨਾਲ ਘੇਰਿਆ, ਉਹਦੇ ਇੱਕ ਮਿਨਿਸਟਰ ਦਾ ਅਸਤੀਫਾ ਵੀ ਦਵਾਇਆ ਰਾਹੁਲ ਗਾਂਧੀ ਨੂੰ ਇਨਵੋਲਵ ਕਰਕੇ, ਜਿਹੜਾ ਕਿ ਪੰਜਾਬ ਦੇ ਇਤਿਹਾਸ ਚ ਅੱਜ ਤੱਕ ਨਹੀਂ ਹੋਇਆ ਵੀ ਇੱਕ ਮਿਨਿਸਟਰ ਕਰਪਸ਼ਨ ਦੇ ਮਾਮਲੇ ਤੇ ਅਸਤੀਫਾ ਦੇ ਗਿਆ ਹੋਵੇ। ਇਹ ਜਦੋਂ ਸਾਰੀਆਂ ਗੱਲਾਂ ਹੋਈਆਂ ਨੇ ਭਗਵੰਤ ਮਾਨ ਨਾਲ, ਇਹਨਾਂ ਦੀ ਇਹ ਡੀਲ ਹੋਈ ਸੀ ਵੀ ਤੈਨੂੰ ਸੰਗਰੂਰ ਦੀ ਸੀਟ ਤੇ ਵੀ ਨਿਕਲ ਜਾਊਗੀ, ਅਸੀਂ ਉੱਥੇ ਕੈਂਡੀਡੇਟ ਆਪਣਾ ਮਾੜਾ ਹੀ ਖੜਾ ਕਰਾਂਗੇ। ਇਹਨਾਂ ਨੇ ਕਾਂਗਰਸੀ ਨੇ ਕੀਤਾ ਉੱਥੇ ਆਪਣਾ ਮਾੜਾ ਕੈਂਡੀਡੇਟ ਖੜਾ, ਤੇ ਭਗਵੰਤ ਮਾਨ ਆਪਣੀ ਸੀਟ ਕੱਢ ਗਿਆ, ਪਰ ਸੁਖਪਾਲ ਖਹਿਰੇ ਦੀ ਬਲੀ ਦੇਣੀ ਪਈ ਜੀ। ਸੁਖਪਾਲ ਖਹਿਰਾ ਠੀਕ ਹੈ, ਉਹ ਕਿਸੇ ਵੀ ਪਾਰਟੀ ਚ ਨਹੀਂ ਹੈਗਾ, ਪਰ ਉਸ ਬੰਦੇ ਦੇ ਠੀਕ ਹੈ, ਆਪਾਂ 100% ਭਾਜੀ ਨਾ ਅਸੀਂ ਚੰਗੇ ਨਾ ਤੁਸੀਂ ਚੰਗੇ, 100% ਤਾਂ ਕੋਈ ਵੀ ਚੰਗਾ, ਤੇ ਆਪਾਂ ਪੋਲੀਟਿਕਲ ਲੀਡਰ ਦੀ ਗੱਲ ਕਰ ਰਹੇ ਹਾਂ।
ਮੇਰੀ ਗੱਲ ਨਾ ਕਰੋ ਯਾਰ, ਤੁਸੀਂ ਆਪਣੀ ਗੱਲ ਕਰੋ, ਮੇਰੀ ਗੱਲ ਨਾ ਕਰੋ, ਮੇਰਾ ਤਾਂ ਜੇ ਬਹੁਤ ਵੱਡਾ ਕੈਰੀਅਰ ਹੈ।
ਮੈਂ ਰਿਟਾਇਰ ਹੁੰਦਿਆਂ ਅੱਜ ਹੀ ਮੇਰੇ ਰਿਟਾਇਰਮੈਂਟ ਲੈਣੇ ਆ ਨਾ,
ਆਪਣੇ ਬਾਰੇ ਤਾਂ ਕਹਿ
ਸਕਦੇ ਨਹੀਂ। ਹਾਂ, ਮੁੜ ਕਰ ਕੇ ਗੱਲ ਇਹ ਹੈ ਜੀ, ਭਗਵੰਤ ਮਾਨ ਇਜ਼ ਅ ਵਨ ਮੈਨ ਸ਼ੋ, ਉਹਨੇ ਤੁਸੀਂ ਉਹਦੇ ਪੁਰਾਣੇ ਸ਼ੋ ਵੀ ਕੱਢ ਕੇ ਦੇਖ ਲਓ, ਜਿਹੜੇ ਕਾਮੇਡੀ ਦੇ ਸ਼ੋ ਕਰਦੇ ਸੀ, ਉਹਨੇ ਜਗਤਾਰ ਜੱਗੀ ਨਾਲ ਕੀ ਕੀਤਾ, ਰਾਣਾ ਜਿਹੜਾ ਸੀ ਮੈਨੂੰ ਨਾਂ ਉਹਦਾ ਅਗਲਾ ਭੁੱਲ
ਗਿਆ,
ਰਣਵੀਰ, ਉਹਦੇ ਨਾਲ ਉਹਨੇ ਕੀ ਕੀਤਾ, ਰਾਣਾ ਰਣਵੀਰ, ਉਹ ਕੱਲਾ ਇੱਕ ਵਨ ਮੈਨ ਸ਼ੋ ਆ, ਉਹ ਕਿਸੇ ਦੇ ਨਾਲ ਰਹਿ ਨਹੀਂ ਸਕਦਾ, ਤੇ ਉਹਦੀ ਇਸੇ ਜੇਦ ਨੇ ਪਾਰਟੀ ਦਾ ਵੀ ਬਿਲਕੁਲ ਹੀ 36% ਵੋਟ ਪਈ ਸੀ 2015 ਦੀ ਇਲੈਕਸ਼ਨ ਚ, ਤੇ ਹੁਣ ਉਹ ਪਾਰਟੀ 7% ਤੇ ਰਹਿ ਗਈ ਹੈ। ਹੁਣ ਇਹਦੇ ਲਈ ਕੌਣ ਨੀ ਜਿੰਮੇਦਾਰ, ਕੌਣ ਜਿੰਮੇਦਾਰ ਹੋ ਸਕਦਾ?
ਮਸਲਿਆਂ ਦੀ ਗੱਲ ਹੋਰ ਚੱਲ ਰਹੀ ਹੈ, ਤੇ ਇੱਕ ਬੜੀ ਇੰਟਰਸਟਿੰਗ ਗੱਲ ਅੱਗੇ ਵੀ ਇੱਕ ਵਾਰੀ ਅਸੀਂ ਕੀਤੀ ਸੀ, ਪਰ ਜਗਤਾਰ ਭਾਜੀ ਕਹਿ ਰਹੇ ਨੇ, ਕਹਿੰਦੇ ਵੀ ਜੇ ਐਨ ਯੂ ਦੀਆਂ ਵਧੀਆਂ ਫੀਸਾਂ ਬਾਰੇ ਤੁਹਾਡਾ ਕੀ ਕਹਿਣਾ, ਜਦਕਿ ਜ਼ਿਆਦਾਤਰ ਭਾਰਤ ਦੇ ਅਰਥ ਸ਼ਾਸਤਰੀ, ਸਾਇੰਸਦਾਨ, ਸਿਆਣੇ ਦਿਮਾਗ ਜੇ ਐਨ ਯੂ ਚ ਪੈਦਾ ਹੋਏ ਨੇ।
ਹੁਣ ਤੁਸੀਂ ਵਿਚਾਰ ਦੇਣਾ ਜੀ ਕਿ ਮੈਂ ਦੇਵਾਂ?
ਮੈਂ ਦੇ ਦਿੰਦਾ ਪਹਿਲਾਂ ਕਿ ਫੀਸਾਂ ਤਾਂ ਵੱਧਦੀਆਂ ਹੀ ਨੇ, ਉਹ ਤਾਂ ਜਿੱਥੇ ਜਾਣਾ ਉਹ ਤਾਂ ਮਤਲਬ ਜਿੱਦਾਂ ਇਨਫਲੇਸ਼ਨ ਦੇ ਹਿਸਾਬ ਨਾਲ ਉਹ ਤਾਂ ਵਧਣੀਆਂ ਹੀ ਨੇ, ਘਟਣੀਆਂ ਤਾਂ ਹੈ ਨਹੀਂ। ਦੂਜੀ ਗੱਲ ਇਹ ਹੈ ਕਿ ਜਿਹੜਾ ਸਬਸਿਡੀ ਕਲਚਰ ਹੈ ਪੜ੍ਹਾਈ ਦੇ ਵਿੱਚ, ਉਹ ਕਿੰਨਾ ਕੁ ਹੋ ਸਕਦਾ? ਹੁਣ ਦੇਖੋ, ਜੇ ਫੀਸਾਂ ਨਹੀਂ ਵਧਾਉਂਦੇ ਤਾਂ ਪ੍ਰੋਫੈਸਰ ਦੀ ਤਨਖਾਹ, ਮੈਂ ਇੱਥੇ ਤੱਕ ਵੀ ਸੁਣਿਆ ਵੀ 2,50,000 ਰੁਪਈਆ ਵੀ ਆ ਮਹੀਨੇ ਦੀ, ਠੀਕ ਹੈ ਨਾ? ਹੁਣ ਉਹਨੂੰ ਕਿੱਦਾਂ ਜਸਟੀਫਾਈ ਕਰਨਾ ਹੈ, ਇਨਫਰਾਸਟ੍ਰਕਚਰ ਨੂੰ ਕਿੱਦਾਂ ਜਸਟੀਫਾਈ ਕਰਨਾ ਹੈ, ਵੀ ਇਹ ਸੈਲਫ ਪ੍ਰਪੈਲਡ ਹੋਣੇ ਚਾਹੀਦੇ ਨੇ ਯੂਨੀਵਰਸਿਟੀਆਂ। ਆਸਟ੍ਰੇਲੀਆ ਦੇ ਵਿੱਚ ਵੀ ਇੱਦਾਂ ਹੀ ਆ ਕਿ ਆਪਣੇ ਆਪ ਤੇ ਨਿਰਭਰ ਹੋਣੀਆਂ ਚਾਹੀਦੀਆਂ। ਜੇ ਉਹ ਸਾਇੰਸਦਾਨ ਕੋਈ ਵੀ ਬਣਦਾ, ਮੇਰਾ ਤਾਂ ਇਹ ਮੰਨਣਾ ਹੈ, ਅਰਥ ਸ਼ਾਸਤਰੀ ਬਣਦਾ, ਤਾਂ ਉਹਨੇ ਕਿਹੜੇ ਵੀ ਗਾਂਹ ਜਾ ਕੇ ਗੁਰਪ੍ਰੀਤ ਫ੍ਰੀ ਕੰਮ ਕਰਨਾ ਹੁੰਦਾ, ਉਹਨੇ ਵੀ ਤਾਂ ਲੱਖਾਂ ਰੁਪਏ ਲੈਣੇ ਹੁੰਦੇ ਹੈ ਨਾ। ਸੋ ਇੱਕ ਤਰ੍ਹਾਂ ਨਾਲ ਮੈਨੂੰ ਇੱਦਾਂ ਲੱਗਦਾ ਕਿ ਆਸਟ੍ਰੇਲੀਆ ਦੇ ਵਿੱਚ ਆਪਾਂ ਹੁਣ ਗੱਲ ਕਰਦੇ ਹਾਂ, ਮਤਲਬ ਇਹ ਇੱਕ ਛੋਟੀ ਐਗਜ਼ਾਮਪਲ ਹੈ, ਪਰ ਇਹ ਸਾਰਾ ਕੁਝ ਸੋਲਵ ਕਰ ਦੇਗੀ। ਹੁਣ ਮੇਰੇ ਬੇਟੇ ਨੇ 12ਵੀਂ ਕੀਤੀ ਆ, ਠੀਕ ਹੈ, ਉਹ ਡਿਗਰੀ ਨਹੀਂ ਕਰਨਾ ਚਾਹੁੰਦਾ, ਡਿਗਰੀ ਇਸ ਕਰਕੇ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਕਹਿੰਦਾ ਮੈਂ ਥਿਊਰੇਟਿਕਲ ਕੰਮ ਕਰਨਾ ਹੀ ਨਹੀਂ ਹੈਗਾ, ਨਾ ਮੈਂ ਕਿਤੇ ਜੋਬ ਕਰਨੀ, ਮੈਂ ਤਾਂ ਆਪਣੇ ਫਾਰਮ ਤੇ ਕਰਨਾ। ਮੇਰੇ ਵੱਡੇ ਬੇਟੇ ਨੇ ਡਿਗਰੀ ਕੀਤੀ ਹੋਈ ਹੈ ਐਗਰੀਕਲਚਰ ਦੀ, ਉਹ ਕਹਿੰਦਾ ਉਹ ਕੋਈ ਫਾਇਦਾ ਨਹੀਂ ਹੋਇਆ ਉਹਨੂੰ, ਇਹ ਲਰਨ ਨਥਿੰਗ ਮੱਚ ਹੈ ਨਾ, ਰਿਪੋਰਟਾਂ ਹੀ ਲਿਖਣੀਆਂ ਆਈਆਂ। ਹੁਣ ਉਹ ਮੇਰਾ ਬੇਟਾ ਜਿਹੜਾ ਆ ਉਹ ਮੈਨੂਫੈਕਚਰਿੰਗ ਦਾ ਕਰਨਾ ਚਾਹੁੰਦਾ ਆ, ਕੰਸਟਰਕਸ਼ਨ ਦਾ, ਕਿਉਂਕਿ ਉਹਨੂੰ ਉਹ ਚਾਹੁੰਦਾ ਵੀ ਉਹਦੇ ਵਿੱਚ ਡਿਪਲੋਮਾ ਕਰਨਾ ਚਾਹੁੰਦਾ ਕਿ ਟੂਲ ਆ ਜਾਣ ਉਹਨੂੰ, ਸਾਰੇ ਕੰਸਟਰਕਸ਼ਨ ਕਰਨੀ ਆ ਜਾਏ, ਹੈਂਡਸ ਆਨ ਕੋਈ, ਮਤਲਬ ਰੀਅਲੀ ਤਜਰਬੇ ਵਾਲੀ ਗੱਲ। ਪਰ ਜਦੋਂ ਟੇਫ ਜਾਂਦੇ ਹਾਂ ਅਸੀਂ, ਗਏ ਹਾਂ, ਉਹਦੀ ਰਿਸਰਚ ਕੀਤੀ ਆ, ਔਰ ਲਿਟਰਲੀ ਜਿਹੜੇ ਇਹ ਟ੍ਰੇਡ ਕੋਰਸਿਸ ਨੇ ਜਾਂ ਹੋਰ, ਇਹਨਾਂ ਦਾ ਕੋਈ ਵੀ ਤੁਸੀਂ ਇੱਦਾਂ ਨਹੀਂ ਹੈਗਾ ਵੀ 2 ਸਾਲ 'ਚ ਡਿਪਲੋਮਾ ਕਰ ਲਓ, ਉਹ ਕਹਿੰਦੇ ਨਹੀਂ, ਤੁਹਾਨੂੰ ਨਾਲ ਅਪ੍ਰੈਂਟਿਸਸ਼ਿਪ ਕਰਨੀ ਪੈਣੀ ਆ, ਅਪ੍ਰੈਂਟਿਸਸ਼ਿਪ ਕਰਨੀ ਪੈਣੀ ਆ ਤੁਹਾਨੂੰ। ਜੇ ਤੁਸੀਂ ਹੁਣ ਹਾਰਟੀਕਲਚਰ ਦਾ ਡਿਪਲੋਮਾ ਵੀ ਕਰਨਾ ਤਾਂ ਤੁਹਾਨੂੰ ਹਾਰਟੀਕਲਚਰ ਦੇ ਨਾਲ ਤੁਹਾਨੂੰ ਉਹਦੀ ਅਪ੍ਰੈਂਟਿਸਸ਼ਿਪ ਲੱਭਣੀ ਪੈਣੀ ਆ। ਤੁਸੀਂ ਇੱਦਾਂ ਨਹੀਂ ਵੀ 2 ਸਾਲ ਉੱਥੇ ਜਾਈ ਜਾਓ, 3-4 ਦਿਨ ਉੱਥੇ ਬੈਠ ਕੇ ਆ ਕੇ ਘਰ ਆ ਜਾਓ, ਤੇ ਉਹਦਾ ਕੋਈ ਫਾਇਦਾ ਨਹੀਂ। ਕਹਿੰਦੇ ਨਹੀਂ, ਵੀ ਡੋਂਟ ਵਾਂਟ ਦੈਟ। ਹੁਣ ਯੂਨੀਵਰਸਿਟੀਆਂ 'ਚ ਕੀ ਹੋ ਰਿਹਾ ਕਿ ਤੁਸੀਂ ਪੰਜਾਬੀ ਯੂਨੀਵਰਸਿਟੀ ਲੈ ਲਓ, ਮੈਂ ਉੱਥੇ ਇਹੋ ਜਿਹੇ ਬੰਦੇ ਦੇਖੇ ਨੇ ਜਿਹੜੇ ਪਿਛਲੇ 12-12 ਸਾਲ ਤੋਂ ਉੱਥੇ ਬੈਠੇ ਨੇ, ਉਹ ਨਿਕਲ ਹੀ ਨਹੀਂ ਰਹੇ ਯੂਨੀਵਰਸਿਟੀਆਂ 'ਚੋਂ, ਕਿਉਂਕਿ ਫੀਸਾਂ ਬਹੁਤ ਮਿਨੀਮਮ ਹੈ ਔਰ ਉਹਨਾਂ ਨੇ ਆਪਣੇ ਅੱਡੇ ਬਣਾਏ ਹੋਏ ਨੇ। ਸੋ ਜਦੋਂ ਫੀਸਾਂ ਨੂੰ ਵਧਾਉਂਦੇ ਆ ਤਾਂ ਤੁਹਾਨੂੰ ਦਰਦ ਹੁੰਦਾ, ਪਿੱਛੋਂ ਪੇਰੈਂਟਸ ਜਿਹੜੇ ਤੁਹਾਡੇ ਤੇ ਪ੍ਰੈਸ਼ਰ ਪਾਉਂਦੇ ਵੀ ਆਪਣੀ ਪੜ੍ਹਾਈ ਛੇਤੀ ਖਤਮ ਕਰੋ, ਵਾਪਸ ਆਓ ਐਂਡ ਸਟਾਰਟ ਡੂਇੰਗ ਅ ਜੋਬ, ਫਿਰ ਇਹੋ ਜਿਹੇ ਕੋਰਸ ਲੈਣਗੇ ਜਿਨ੍ਹਾਂ ਦੀ ਕੋਈ ਵੈਲਿਊ ਹੀ ਨਹੀਂ ਹੁੰਦੀ, ਜਿਨ੍ਹਾਂ ਦੀ ਕੋਈ ਮੂਹਰੇ ਜੋਬ ਹੀ ਨਹੀਂ ਮਿਲਣੀ ਹੁੰਦੀ, ਉਹੋ ਜਿਹੇ ਕੋਰਸ ਲੈ ਕੇ ਬਹਿ ਜਾਣਗੇ, ਹਨਾ। ਸੋ ਹਿਸਟਰੀ ਪੜ੍ਹਨ ਲੱਗ ਜਾਣਗੇ, ਹਿਸਟਰੀ ਦੀਆਂ ਕਿੰਨੀਆਂ ਕੁ ਪੋਜੀਸ਼ਨਸ ਆ, ਕਿੰਨੇ ਕਾਲਜ ਆ, ਇੱਕ ਟੀਚਰ ਹੀ ਲੱਗ ਸਕਦੇ ਵੱਧ ਤੋਂ ਵੱਧ?
ਹਿਸਟਰੀ ਦਾ ਇੰਨੀ ਵਾਹਿਆਤ ਡਿਗਰੀ ਹੈ ਤੇ ਗੂਗਲ ਦੇ ਵਿੱਚ ਜੋਬ ਆਪਣਾ ਲੱਭ ਲਓ।
ਮਤਲਬ ਮੇਰੇ ਕਹਿਣ ਦਾ ਮਤਲਬ ਹਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਆਸਟ੍ਰੇਲੀਆ ਨੇ ਜਿਹੜਾ ਆਪਣਾ ਟ੍ਰੇਨਿੰਗ ਸਿਸਟਮ ਇਹ ਬਣਾ ਲਿਆ ਆ, ਤੁਸੀਂ ਯੂਥ ਦੇਖੋ ਇਹ ਪਿਛਲੇ ਸਾਲ ਦਾ ਕਿ ਜਿੰਨਾ ਕਾਲਜ ਉਹ ਸਾਰੇ ਅਪ੍ਰੈਂਟਿਸ ਕਰ ਰਹੇ ਨੇ, ਤੁਸੀਂ ਹਰ ਬੰਦੇ ਨਾਲ ਇਲੈਕਟ੍ਰੀਸ਼ਨ ਨੂੰ ਸੱਦ ਲਓ।
ਮੇਰਾ ਜਵਾਨ 7 ਸਾਲ ਦਾ ਹੋ ਗਿਆ ਜੀ, ਮੈਂ ਤਾਂ ਉਹਦਾ ਭਵਿੱਖ ਤੈਅ ਕਰ ਲਿਆ ਵੀ ਉਹਨੇ ਜਦੋਂ ਸੋਣਾ ਤਾਂ ਹੋਣਾ ਤੇ ਉਹਦੀ ਅਪ੍ਰੈਂਟਿਸ ਆਪਾਂ ਕਰਾ ਲੈਣੀ ਇਲੈਕਟ੍ਰੀਸ਼ਨ ਦੀ। 4 ਸਾਲ ਬਾਅਦ ਉਹਨੇ ਇਲੈਕਟ੍ਰੀਸ਼ਨ ਬਣ ਜਾਣਾ, ਠੀਕ ਹੈ। 20 ਸਾਲ ਦੀ ਉਮਰ ਚ ਉਹਨੇ ਆਪਣਾ ਕੰਮ ਸ਼ੁਰੂ ਕਰ ਲੈਣਾ,
ਆਪਣਾ ਕੰਮ ਸ਼ੁਰੂ ਕਰ ਲੈਣਾ। ਮਤਲਬ ਇਹ ਜਿਹੜੇ ਨਾ ਯੂਨੀਵਰਸਿਟੀਆਂ, ਲੋਕੀ ਆਸਟ੍ਰੇਲੀਆ ਚ ਵੀ ਤੰਗ ਆ ਗਏ ਨੇ ਕਿ ਫੈਕਟਰੀਆਂ ਬਣਾ ਲਈਆਂ ਆ ਡਿਗਰੀਆਂ ਵਾਲਿਆਂ ਦੀਆਂ, ਔਰ ਉਥੋਂ ਅਨਇੰਪਲੋਇਮੈਂਟ ਜਨਰੇਟ ਹੋ ਰਹੀ ਆ, ਔਰ ਜਿਹੜੇ ਇੰਡੀਆ ਦੇ ਵਿਚ ਸਕਿੱਲ ਦੀ ਸ਼ੋਰਟੇਜ ਆ, ਜਿਹੜੇ ਕੰਮ ਕਰਨ ਵਾਲੇ ਨੇ ਪਲੰਬਿੰਗ, ਕਾਰਪੈਂਟਰੀ, ਇਲੈਕਟ੍ਰੀਸ਼ਨ, ਸ਼ੀਟ ਮੈਟਲ, ਉਹ ਕੰਮ ਕੋਈ ਵੀ ਨੀ ਕਰਨਾ
ਚਾਹੁੰਦਾ।
ਉਹ ਬਸ ਉਹ ਉੱਥੇ ਵਿਹਲੇ ਬੈਠੇ ਨੇ, ਨਾਰੇ ਮਜਾਰੇ ਕਰੀ ਜਾ ਰਹੇ ਨੇ, ਤੇ ਕਿਉਂਕਿ ਉੱਥੇ ਸਬਸਿਡੀਆਂ ਮਿਲ ਰਹੀਆਂ, ਫੀਸਾਂ ਸਸਤੀਆਂ, ਹੋਸਟਲ ਦੇ ਵਿਚ ਨਜ਼ਾਰੇ ਲੈ ਰਹੇ ਨੇ, ਉਹ ਤਾਂ ਮਤਲਬ ਪੂਰਾ ਉਹਨਾਂ ਨੇ ਉਹ ਛੱਡਣ ਨੂੰ ਦਿਲ ਨਹੀਂ ਕਰਦਾ, ਉਹ ਜਾਣ ਕੇ ਕਈ ਵਾਰੀ ਫੇਲ ਹੋ ਜਾਂਦੇ ਨੇ, ਪਿਆ ਇੱਕ ਸਾਲ ਹੋਰ ਨਗਾ ਲੈਂਦੇ ਆ।
ਮੈਂ ਦੱਸਦਾ, ਇਹ ਜਿਹੜੀ ਨਾ ਫੀਸ ਵਧਾਉਣ ਦੀ ਪਾਲਿਸੀ ਹੈ, ਇਹ ਕੱਲੀ ਕੱਲੀ ਡਿਗਰੀ ਦੀ ਫੀਸ ਨੀ ਵਧੀ, ਇੱਥੇ ਆਪਾਂ ਨੂੰ ਇਹ ਗੱਲ ਕਲੀਅਰ ਕਰ। ਜਦੋਂ ਆਪਾਂ ਕਹਿੰਦੇ ਨੇ ਯੂਨੀਵਰਸਿਟੀ ਫੀਸ, ਇਹਦਾ ਮਤਲਬ ਇਹ ਨੀ ਹੈ ਵੀ ਕੱਲੀ ਡਿਗਰੀ ਦੀ ਫੀਸ ਵਧੀ ਹੈ, ਉਹਦੇ ਵਿਚ ਉਹਨਾਂ ਨੇ ਕਈ ਹੋਰ ਫੀਸਾਂ ਵਧਾ ਦਿੱਤੀਆਂ ਨੇ, ਵੀ ਹੋਸਟਲ ਦੀ ਫੀਸ ਵਧਾ ਦਿੱਤੀ ਹੈ, ਮੈਸ ਦੀ ਵਧਾ ਦਿੱਤੀ। ਉਹਦੇ ਨਾਲ ਪਤਾ ਕੀ ਹੁੰਦਾ ਭਾਜੀ, ਦੇਖੋ ਆਪਾਂ ਨੂੰ ਇਹ ਗੱਲ ਇਗਨੋਰ ਨੀ ਕਰਨੀ ਚਾਹੀਦੀ ਵੀ ਇੰਡੀਆ ਵਿਚ ਬਹੁਤ ਜ਼ਿਆਦਾ ਪਾਪੂਲੇਸ਼ਨ ਗਰੀਬ ਤਬਕੇ ਤੋਂ ਆਉਂਦੀ ਹੈ, ਤੇ ਉਹ ਜਿਹੜੀ JNU ਆ ਨਾ, ਉਹਦੇ ਚ ਬਹੁਤ ਬੱਚੇ ਬਿਹਾਰ, ਝਾਰਖੰਡ ਵਰਗੇ ਜਿਹੜੇ ਪੂਰੇ ਗਰੀਬੀ ਨਾਲ ਲੜ ਰਹੇ ਜਿਹੜੇ ਹੈਗੇ ਨਾ ਸਟੇਟ, ਉਹਨਾਂ ਤੋਂ ਆ ਕੇ ਪੜ੍ਹਦੇ ਨੇ, ਜਿਹੜੇ ਉੱਥੇ ਦਾਖਲੇ ਵੀ ਹੁੰਦੇ ਆ ਨਾ, ਉਹ ਤੁਹਾਡੀ ਪਰਸੈਂਟੇਜ ਤੇ ਹੁੰਦੇ ਨੇ, 90% 95% ਜਿਹੜੇ ਤੁਸੀਂ ਉਹ ਚ ਲੈਣਾ ਹੈ। ਇਸੇ ਕਰਕੇ ਉਹ ਪ੍ਰੈਸਟੀਜੀਅਸ ਇੱਕ ਯੂਨੀਵਰਸਿਟੀ ਹੈਗੀ, ਵੀ ਉੱਥੋਂ ਪੜ੍ਹੇ ਲਿਖੇ ਸਾਇੰਸਦਾਨ ਜਾਂ ਹੋਰ, ਉਹਨਾਂ ਨੇ ਕਾਫੀ ਅੱਗੇ ਤੱਕ ਮੱਲਾਂ ਮਾਰੀਆਂ ਨੇ। ਇਹ ਗੱਲ ਨੂੰ ਆਪਾਂ ਨੂੰ ਇਗਨੋਰ ਨੀ ਕਰਨਾ ਚਾਹੀਦਾ। ਪਰ ਜਦੋਂ ਤੁਸੀਂ ਫੀਸ ਵਧਾਉਂਦੇ ਹੋ ਨਾ, ਇੱਕ ਤਾਂ ਡਿਗਰੀ ਦੀ ਫੀਸ ਹੁੰਦੀ ਹੈ, ਉਹ ਤਾਂ ਚਲੋ ਐਕਸੈਪਟੇਬਲ ਆਪਾਂ ਕਰ ਲੈਂਦੇ ਹੁਣ, ਜਿਹੜੇ ਬੱਚੇ ਅਕੈਡਮਿਕ ਫੀਸ ਜਿਹੜੀ ਹੁਣ ਬੱਚੇ ਦੂਰੋਂ ਆ ਕੇ ਪੜ੍ਹ ਰਹੇ ਨੇ, ਉਹ ਉੱਥੇ ਰਹਿ ਰਹੇ ਨੇ ਹੋਸਟਲ ਦੇ ਵਿੱਚ, ਜੇ ਤੁਸੀਂ ਉਹ ਵੀ ਨਾਲ ਫੀਸਾਂ ਵਧਾ ਦੇ ਦੋ। ਕਿਉਂਕਿ ਇੱਕ ਮੈਂ ਸਟੂਡੈਂਟ ਦੀ ਇੰਟਰਵਿਊ ਦਿੱਤੀ ਸੀ, ਕਹਿੰਦੇ ਵੀ ਡਿਗਰੀ ਦੀ ਫੀਸ ਵਧਾ ਦਿੱਤੀ, ਚਲੋ ਆਪਾਂ ਉਹ ਮੰਨ ਲੈਂਦੇ ਵੀ ਉਹ ਪ੍ਰੋਫੈਸਰ ਨੂੰ ਤਨਖਾਹਾਂ ਦੇਣੀਆਂ, ਸਾਰਾ ਕੁਛ ਕਰਨਾ ਨਾ ਉਹਦੇ ਨਾਲ ਰਿਲੇਟਿਵ ਹੈ, ਕਹਿੰਦਾ ਪਰ ਜਦੋਂ ਤੁਸੀਂ ਨਾਲ ਦੀਆਂ ਜਿਹੜੀਆਂ ਫੀਸਾਂ ਹੋਰ ਵਧਾਉਂਦੇ ਹੋ ਨਾ, ਉਹ ਫਿਰ ਜਿਹੜਾ ਗਰੀਬ ਬੱਚਾ ਪੜ੍ਹ ਰਿਹਾ ਉੱਥੇ, ਜਿਹੜਾ ਇਸ ਕਰਕੇ ਮਿਹਨਤ ਕਰਕੇ JNU ਚ ਦਾਖਲ ਹੋਇਆ ਵੀ ਹਾਂ ਮੈਂ ਉੱਥੋਂ ਇੱਕ ਵਧੀਆ ਡਿਗਰੀ ਲੈ ਕੇ ਨਿਕਲੂਗਾ, ਮੈਂ ਰਿਸਰਚ ਵੀ ਕਰ ਲੂ, PhD ਵੀ ਕਰ ਲੂੰਗਾ, ਤੇ ਮੈਂ ਵੀ ਕੰਟਰੀਬਿਊਟ ਕਰ ਸਕਦਾ ਨਾ ਬਾਅਦ ਵਿੱਚ। ਉਹਦੇ ਲਈ ਫਿਰ ਬਹੁਤ ਉਹਦੇ ਲਈ ਇੰਨਾ ਕੁ ਖਤਰਨਾਕ ਹੋ ਜਾਂਦਾ ਕੰਮ ਵੀ ਉਹ ਸਰਵਾਈਵ ਨੀ ਕਰ ਸਕਦਾ। ਤੇ ਜਿਹੜਾ ਮੋਦੀ ਇਸ ਵੇਲੇ ਕਰ ਰਿਹਾ ਨਾ, ਹੁਣ ਮੈਨੂੰ ਲੱਗਦਾ ਫਲੋਰਾ ਸਾਹਿਬ ਵੀ ਸੁਣ ਰਹੇ ਨੇ, ਮੋਦੀ ਉਹਨਾਂ ਨੇ ਇਸ ਬਜਟ ਦੇ ਵਿੱਚ 3,000 ਕਰੋੜ ਐਜੂਕੇਸ਼ਨ ਲਈ ਕੱਟਿਆ ਹੈ। ਸੋ ਇੱਕ ਐਂਟੀ ਐਜੂਕੇਸ਼ਨ ਪਾਲਿਸੀ ਚੱਲ ਰਹੀ ਹੈ ਵੀ ਗਰੀਬਾਂ ਦੇ ਬੱਚੇ ਕਾਇੰਡ ਆਫ ਇਸ ਤਰੀਕੇ ਨਾਲ ਨਾ ਪਾਲਣ, ਕਿਉਂਕਿ ਹੁਣ ਜਦੋਂ ਟੇਫ ਹੀ ਭਾਜੀ ਆਪਾਂ ਟੇਫ ਦੀ ਐਗਜ਼ਾਮਪਲ ਦਿੱਤੀ ਹੈ, ਸਟਿਲ ਤੁਹਾਨੂੰ ਕੋਈ ਅਪਫਰੰਟ ਫੀਸ ਨਹੀਂ ਹੈਗੀ ਉੱਥੇ। ਜੇ ਤੁਸੀਂ ਟੇਫ ਈਵਨ ਕਿ ਆਪਣੀ ਯੂਨੀਵਰਸਿਟੀ ਚ ਪੜ੍ਹ ਲਓ, ਅਪਫਰੰਟ ਫੀਸ ਨਹੀਂ ਹੈਗੀ, ਆਫਟਰ ਤੁਸੀਂ ਜੋਬ ਲਓਗੇ ਫਿਰ ਤੁਹਾਨੂੰ ਪੈਸੇ ਪੇ ਕਰਨੇ, ਇਹ ਵਧੀਆ ਸਿਸਟਮ ਹੈ। ਇੰਡੀਆ ਚ ਇੱਦਾਂ ਹੈ ਨਹੀਂ ਗਾ, ਜਿਹੜਾ ਗਰੀਬ ਆ ਫਿਰ ਉਹਦਾ ਤਾਂ ਵੀ ਬੱਚਾ ਬਿਲਕੁਲ ਨੀ ਪੜ੍ਹ ਸਕੂਗਾ, ਭਾਵੇਂ ਜਿੰਨਾ ਮਰਜ਼ੀ ਟੈਲੈਂਟਡ ਹੋਵੇ, ਜਿੰਨਾ ਮਰਜ਼ੀ ਸਮਾਰਟ ਹੋਵੇ। ਸਾਨੂੰ ਉੱਥੇ ਇਹ ਥੋੜਾ ਜਿਹਾ ਰੱਖਣਾ ਪੈਣਾ ਇੰਡੀਆ ਦੇ ਵਿੱਚ ਵੀ ਗਰੀਬ ਦੇ ਬੱਚੇ ਨੂੰ ਆਪਾਂ ਇੱਕ ਵਧੀਆ ਤਾਂ ਨਾ ਸਹੀ ਪਰ ਇੱਕ ਚੰਗੀ ਐਜੂਕੇਸ਼ਨ ਤਾਂ ਦੇ ਹੀ ਸਕੇ ਨਾ, ਵੀ ਉਹ ਆਪਣੀ ਮਨ ਮਰਜ਼ੀ ਦੀ ਪੜ੍ਹਾਈ ਤਾਂ ਕਰ ਸਕੇ ਜਿਹਦੇ ਵਿੱਚ ਉਹ ਵਧੀਆ ਹੈਗਾ। ਜੋ ਆਪਾਂ ਨੂੰ ਰਿਸਰਚਰ ਵੀ ਚਾਹੀਦੇ ਨੇ, ਸਕਾਲਰ ਵੀ ਚਾਹੀਦੇ ਨੇ, ਟ੍ਰੇਡੀਜ ਵੀ ਚਾਹੀਦੇ ਨੇ, ਮੈਡੀਕਲ ਪ੍ਰੋਫੈਸ਼ਨਲ ਵੀ ਚਾਹੀਦੇ ਨੇ ਸਮਾਜ ਦੇ ਵਿੱਚ। ਸੋ ਇੱਕ ਬੈਲੈਂਸ ਜਿਹਾ ਬਣਾ ਕੇ ਰੱਖਣ ਦੀ ਲੋੜ ਹੈ। ਪਰ ਉਹ ਫੀਸ ਕੱਲੀ ਡਿਗਰੀ ਦੀ ਤੁਸੀਂ ਵਧਾ ਰਹੇ ਹੋ ਉਹ ਅਲੱਗ ਗੱਲ ਹੈ, ਜਿਹੜੀ ਰਹਿਣ ਸਹਿਣ ਦੀ ਹੈ ਉਹ ਵੀ ਨਾਲ ਤੁਸੀਂ ਉਹਦੇ ਵਿੱਚ 200% ਇੰਕਰੀਮੈਂਟ ਕਰ ਰਹੇ ਹੋ, ਗਲਤ ਹੈ।
ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਜੇ ਫੀਸ ਨਹੀਂ ਵਧਾ ਰਹੇ ਤਾਂ ਜਿਹੜੇ ਪ੍ਰੋਫੈਸਰ ਹੈ ਨਿੱਤ ਸਟ੍ਰਾਈਕ ਕਰ ਰਹੇ ਨੇ ਕਿ ਸਾਡੀ ਤਨਖਾਹ ਵਧਾਓ ਸਵਾ ਸਵਾ, ਉਹ ਵੀ
ਉਹਨਾਂ ਦੇ ਡਾਂਗ ਫੇਰਨੀ ਚਾਹੀਦੀ,
ਉਹਨਾਂ ਦੇ ਵੀ ਡਾਂਗ ਫੇਰਨੀ ਚਾਹੀਦੀ ਨਾ। ਗੱਲ ਤਾਂ ਇਹ ਹੈ ਨਾ ਵੀ ਜਦੋਂ ਯੂਨੀਵਰਸਿਟੀ ਦਾ ਬਜਟ ਕੱਟ ਹੁੰਦਾ,
ਪਰ ਉਹਨਾਂ ਦੇ ਨਹੀਂ ਉਹਨਾਂ ਦੇ ਡਾਂਗ ਤਾਂ ਫੇਰਨੀ ਚਾਹੀਦੀ, ਕਿਉਂਕਿ ਉਹ ਜਦੋਂ ਜੋਬ ਉਹ ਲੈ ਰਹੇ ਸੀ ਨਾ, ਜਦੋਂ ਉਹਨਾਂ ਨੂੰ ਐਪਲੀਕੇਸ਼ਨ ਉਹਨਾਂ ਨੇ ਅਪਲਾਈ ਕੀਤੀ ਸੀ, ਉਹਨਾਂ ਨੂੰ ਕਲੀਅਰਲੀ ਦੱਸਿਆ ਗਿਆ ਸੀ ਵੀ ਤੁਹਾਨੂੰ ਇੰਨਾ ਚਿਰ ਅਸੀਂ ਇੰਨੀ ਫੀਸ ਦੇਣੀ ਹੈ, ਤਨਖਾਹ ਦੇਣੀ ਹੈ। ਉਹ ਤਾਂ ਹੁਣ ਵੈਸੇ ਟੱਪ ਰਹੇ ਨੇ ਵੀ ਸਾਨੂੰ ਇੰਨੀ ਨੀ ਇੰਨੀ ਦੇਵੋ, ਉਹਨਾਂ ਦੇ ਤਾਂ ਡਾਂਗ ਫੇਰਨੀ ਚਾਹੀਦੀ। ਇੱਕ ਬੱਚੇ ਨੇ ਐਪਲੀਕੇਸ਼ਨ ਨਹੀਂ, ਜਦੋਂ ਬੱਚੇ ਨੇ ਇੱਕ ਨੇ ਐਪਲੀਕੇਸ਼ਨ ਦਿੱਤੀ ਯੂਨੀਵਰਸਿਟੀ ਚ, ਯੂਨੀਵਰਸਿਟੀ ਚ ਉਹਨੂੰ ਚਾਰਜ ਦਿੱਤੇ ਗਏ ਵੀ ਤੇਰੇ ਇੰਨੇ ਚਾਰਜ ਹੋਣਗੇ, ਤੇ ਤੁਸੀਂ ਉਹਨੂੰ ਰਾਤੋ ਰਾਤ ਵਧਾ ਰਹੇ ਹੋ, ਉਹ ਬੱਚਾ ਤੇ ਨਾ ਉਹ ਬੱਚੇ ਦੇ ਪੇਰੈਂਟਸ ਇਸ ਚੀਜ਼ ਲਈ ਪ੍ਰਿਪੇਅਰ ਨੇ ਵੀ ਹਾਂ ਉਹ ਆਪਣੇ ਬਜਟ ਦੇ ਵਿੱਚੋਂ 50% ਆਪਣੇ ਬੱਚੇ ਦੀ ਪੜ੍ਹਾਈ ਲਈ ਦੇ ਸਕਣ। ਜਿਹੜਾ ਬੰਦਾ ਇੱਕ ਬਿਹਾਰ ਦੇ ਵਿੱਚ ਝਾਰਖੰਡ ਦੇ ਮਜ਼ਦੂਰੀ ਕਰ ਰਿਹਾ, ਉਹਦੇ ਲਈ 5000 ਵਧਾਉਣਾ ਵੀ 10000 ਵਧਾਉਣਾ ਵੀ ਬਹੁਤ ਘੱਟ ਸਿੱਧ ਹੋ ਸਕਦਾ ਜੀ। ਇਸ ਕਰਕੇ ਆਪਾਂ ਹੱਕ ਚ ਨਹੀਂ ਕਹਿ ਸਕਦੇ ਵੀ ਹਾਂ ਵੀ ਵਧਾਉਣੀ ਜਾਇਜ਼
ਗੁਰਪ੍ਰੀਤ।
ਚਲੋ ਆਪਾਂ ਨੂੰ ਦੇਖਣਾ ਪੈਣਾ ਵੀ ਉੱਥੇ ਬੱਚੇ ਕਿਹੜੇ ਪੜ੍ਹਦੇ।
ਇੱਕ ਹੋਰ ਗੱਲ ਵੀ ਸਾਹਮਣੇ ਆ ਰਹੀ ਹੈ, ਮੈਂ ਵੀ ਯੂਨੀਵਰਸਿਟੀਆਂ ਚ ਘੁੰਮਦਾ ਆਇਆ ਪਾਕਿਸਤਾਨ ਤੇ ਇੱਥੇ ਪੰਜਾਬ ਦੇ ਵਿੱਚ, ਇਹ ਜੇ ਜਦੋਂ ਆਪਾਂ ਕਹਿੰਦੇ ਨਾ ਮੋਦੀ ਨੇ ਘਟਾ ਦਿੱਤੀ ਫੀਸ, ਮੋਦੀ ਨੇ ਮਤਲਬ ਬਜਟ ਘੱਟ ਕਰਤਾ ਤੇ ਫੀਸ ਵਧਾ ਦਿੱਤੀ, ਅਸਲ ਚ ਇੱਦਾਂ ਨੀ ਹੁੰਦਾ। ਅਸਲ ਚ ਉਹ ਕੀ ਕਰਦੇ ਨੇ ਨਾ ਕਿ ਬਜਟ ਕੱਟਦੇ ਨੇ। ਮੈਂ ਤੁਹਾਨੂੰ ਦੱਸਦਾ, ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਹੁੰਦਾ ਕੀ ਇਹ ਇਹ ਸਾਰਾ ਜਿਹੜਾ ਨਾ ਯੂਨੀਵਰਸਿਟੀ ਦੇ ਵਿੱਚ ਜਿਹੜਾ ਇੱਕ ਵਾਈਸ ਚਾਂਸਲਰ ਹੈ ਉਹਦੇ ਆਲੇ ਦੁਆਲੇ ਫਿਰ ਲੋਕ ਨੇ, ਉੱਥੇ ਵੀ ਪਾਰਟੀਆਂ ਬਣੀਆਂ ਹੋਈਆਂ ਨੇ ਨਾ ਯੂਨੀਵਰਸਿਟੀ ਦੇ ਵਿੱਚ, ਜਿਹੜੇ ਐਡਮਿਨਿਸਟ੍ਰੇਸ਼ਨ ਵੀ ਦੋ ਤਿੰਨ ਪਾਰਟੀਆਂ ਬਣੀਆਂ ਆ ਹਰੇਕ ਯੂਨੀਵਰਸਿਟੀ ਦੇ ਵਿੱਚ। ਉਹ ਕੀ ਕਰਦੇ ਨੇ ਪਹਿਲਾਂ ਜਦੋਂ ਬਜਟ ਮਤਲਬ ਉਧਰੋਂ ਕੱਟ ਹੋ ਗਿਆ ਬਈ ਮਤਲਬ ਐਤਕੀ 50 ਕਰੋੜ ਦਾ ਬਜਟ ਅਸੀਂ ਘੱਟ ਆਉਣਾ, ਉਹ ਕੀ ਕਰਦੇ ਨੇ ਉਹ ਆਪਣੀ ਤਨਖਾਹ ਨੀ ਘਟਾਉਂਦੇ, ਆਪਣੀ ਤਾਂ ਵਧਾਉਣੀ ਹੈ ਉਹਨੀ, ਠੀਕ ਹੈ। ਉਹ ਕਹਿੰਦੇ ਵੀ ਉਹ ਜਿਹੜਾ ਪੂਰਾ ਕਰਨ ਦੇ ਲਈ ਸਟੂਡੈਂਟ ਦੀ ਫੀਸ ਵਧਾਓ। ਇਹ ਵੀ ਮਤਲਬ ਸਟੂਡੈਂਟਸ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਕੀ ਜਦੋਂ ਬਜਟ ਘੱਟ ਹੋਇਆ ਤਾਂ ਪ੍ਰੋਫੈਸਰਾਂ ਦੀਆਂ ਤਨਖਾਹਾਂ ਵੀ ਘੱਟ ਹੋਈਆਂ, ਨਹੀਂ ਉਹ ਨਹੀਂ ਘੱਟ ਹੋਈਆਂ, ਉਹ ਵਧੀਆਂ, ਉਹ ਨੇ ਆਪੇ ਵਧਾ ਰੱਖੀਆਂ ਕਿਉਂਕਿ ਉਹਨਾਂ ਕੋਲ ਹੈ ਸਾਰਾ ਕੁਛ। ਉਹਨਾਂ ਨੇ ਉਹ ਘਾਟਾ ਪੂਰਾ ਕਰਨ ਦੇ ਲਈ ਸਟੂਡੈਂਟਸ ਦੇ ਉੱਤੇ,
ਉਹ ਤਾਂ ਭਾਜੀ ਤੁਸੀਂ ਗੱਲ ਤੇ ਇੱਥੇ ਉਹ ਤਨਖਾਹ ਵਧਾ ਘਟਾ ਥੋੜੀ ਸਕਦੇ ਪ੍ਰੋਫੈਸਰ ਆਪਣੀ, ਉਹ ਤਾਂ UGC ਕਰਦੀ ਹੈ ਨਾ, ਉਹ ਜਿਹੜਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਹੈ ਉਹ ਉਹਦੇ ਅੰਦਰ ਆਉਂਦਾ ਨਾ।
ਨਹੀਂ ਨਹੀਂ ਉਹਦੇ ਅੰਡਰ ਨਹੀਂ ਆਉਂਦਾ, ਮੈਂ ਤੁਹਾਨੂੰ ਦੱਸਦਾ ਪਹਿਲਾਂ ਜਦੋਂ ਅੱਜ ਤੋਂ 30 ਸਾਲ ਪਹਿਲਾਂ 100% ਜਿਹੜੀ ਗ੍ਰਾਂਟ ਕਮਿਸ਼ਨ ਤਨਖਾਹ ਦਿੰਦੀ ਹੁੰਦੀ ਸੀ ਪ੍ਰੋਫੈਸਰਾਂ ਦੀ, ਔਰ ਜਿਹੜੇ ਤਾਜ਼ੇ ਅੰਕੜੇ ਨੇ ਹੁਣੇ ਮੈਂ ਜਾ ਕੇ ਆਇਆ, ਗੱਲਬਾਤ ਇਹੀ ਚੱਲਦੀ ਸੀ, ਉਹ 7% ਰਹਿ ਗਿਆ, 7% ਦਿੰਦੇ ਨੇ। ਉਹ ਕਹਿੰਦੇ ਵੀ ਤੁਹਾਡੀ ਯੂਨੀਵਰਸਿਟੀ ਦਾ ਇਨਫਰਾਸਟ੍ਰਕਚਰ ਬਣਾ ਦਿੱਤਾ, ਸਾਰਾ ਕੁਛ ਬਣ ਗਿਆ, A to Z ਉਹ ਅਸੀਂ ਮੇਨਟੇਨ ਕਰਾਂਗੇ, ਹੁਣ ਤੁਸੀਂ ਇਹਨੂੰ ਸੈਲਫ ਰਨ ਕਰੋ। ਉਹ ਅਸਲ ਦੇ ਵਿੱਚ ਕੀ ਹੈ ਨਾ, ਜਿਹੜੇ ਯੂਨੀਵਰਸਿਟੀ ਜਾਂ ਕਾਲਜਾਂ ਦੇ ਅੰਦਰ ਨਾ ਜਿਹੜਾ ਐਟੀਚਿਊਡ ਹੈ ਉਹ ਪੜ੍ਹਾਉਣ ਦਾ ਨਹੀਂ ਜਾਂ ਪੜ੍ਹਨ ਦਾ ਨਹੀਂ ਹੈਗਾ, ਉਹ ਉੱਥੇ ਮਤਲਬ ਜ਼ਿਆਦਾਤਰ ਐਸ਼ ਪ੍ਰਸਤੀ ਦਾ ਪੈ ਗਿਆ।
ਸਿਆਸਤ ਦਾ ਕਿੰਨਾ ਆ, ਜਿਹੜੇ ਇਲੈਕਸ਼ਨਾਂ ਹੁੰਦੀਆਂ ਨੇ ਇਹਦਾ ਕੀ ਮਤਲਬ ਹੈ,
ਇਹਦਾ ਯੂਨੀਵਰਸਿਟੀ ਦਾ ਕੀ ਮਤਲਬ,
ਕੌਣ ਰਨ ਕਰਦੇ?
ਮੈਂ ਸਾਰੇ ਪਟਿਆਲੇ ਦੇ ਵਿੱਚ ਹੋਰਡਿੰਗਾਂ ਲੱਗੀਆਂ ਦੇਖੀਆਂ, ਮਤਲਬ ਵੋਟਾਂ ਪੈਣੀਆਂ ਜੁਨੀ, ਪਹਿਲੀ ਗੱਲ ਵੋਟਾਂ ਵੀ ਕਾਹਦੀਆਂ ਪੈਣੀਆਂ ਯੂਨੀਵਰਸਿਟੀ, ਮਤਲਬ ਪਟਿਆਲੇ ਚ ਹੋਲਡ, ਉਹ ਖਰਚਾ ਕਿੱਥੋਂ ਆ ਰਿਹਾ? ਉਹਦੇ ਲਈ ਸਟੂਡੈਂਟਸ ਕੋਲ ਸਾਰਾ ਕੁਝ ਪੈਸਾ ਵੀ ਹੈ,
ਹੋਲਡਿੰਗ ਦਾ ਪੈਸਾ ਕੌਣ ਦੇ ਰਿਹਾ?
ਹਾਂ ਨਹੀਂ ਨਹੀਂ ਉਹਨਾਂ ਕੋਲ ਸਾਰਾ ਪੈਸਾ ਹੈ ਉਸ ਕੰਮ ਲਈ, ਫੀਸ ਦੇਣ ਲਈ।
ਤੁਹਾਨੂੰ ਮੈਂ ਦੱਸਾਂ, ਆਪਣੀ ਗੱਲਬਾਤ ਤੋਂ ਬਾਅਦ ਹੀ ਮੈਂ ਇੱਕ ਮੁੰਡੇ ਦੀ ਪੋਸਟ ਦੇਖੀ ਫੇਸਬੁੱਕ ਤੇ, ਗੰਡਾ ਸਿੰਘ ਜਿਹੜੀ ਲਾਇਬ੍ਰੇਰੀ ਹੈ ਰੈਫਰੈਂਸ ਲਾਇਬ੍ਰੇਰੀ ਪੰਜਾਬੀ ਯੂਨੀਵਰਸਿਟੀ ਵਿੱਚ, ਉਹਦੇ ਵਿੱਚ ਉਹਨੇ 2 ਏਡੇ ਚੂਹੇ ਬੈਠੇ ਹੋਏ ਟੇਬਲ ਦੇ ਉੱਤੇ ਜਿਹੜੇ ਕਿਤਾਬਾਂ ਕੁਤਰ ਰਹੇ ਨੇ। ਇਹ ਪੰਜਾਬੀ ਯੂਨੀਵਰਸਿਟੀ ਦੀ ਇਸ ਵੇਲੇ ਹਰਕਤ ਰਿਹਾ, ਉਹਨਾਂ ਦੀ ਔਕਾਤ ਦੇਖ ਲਓ ਵੀ ਉਹ ਕਿਤਾਬਾਂ ਨੂੰ ਡਿਜੀਟਲਾਈਜ਼ ਨਹੀਂ ਕਰ ਰਹੇ, ਉਹ ਈਵਨ ਕੀ ਚਲੋ ਪੈਸਟ ਕੰਟੈਮੀਨੇਸ਼ਨ ਵੀ ਆਪਾਂ ਕਰ ਸਕਦੇ ਹਾਂ ਨਾ, ਵੀ ਉਹ ਵੀ ਕਰ ਸਕਦੇ ਨਹੀਂ। ਥੱਲੇ ਇੱਕ ਮੁੰਡੇ ਨੇ ਕਮੈਂਟ ਕੀਤਾ, ਕਹਿੰਦਾ ਭਰਾ ਮੈਂ ਇੱਕ ਦਿਨ ਬੈਗ ਆਪਣਾ ਭੁੱਲ ਗਿਆ ਉੱਥੇ ਯੂਨੀਵਰਸਿਟੀ ਚ, ਕਹਿੰਦਾ ਸਵੇਰੇ ਜਾ ਕੇ ਚੱਕਿਆ ਤਾਂ ਏਡੇ ਦੋ ਮੋਹਰੇ ਹੋਏ ਪਏ ਬੈਗ ਦੇ ਵਿੱਚ। ਆਹ ਤਾਂ ਪ੍ਰੋਫੈਸਰਾਂ ਦੀ ਤਨਖਾਹ 1.5 ਲੱਖ ਆ, ਲਾਇਬ੍ਰੇਰੀ ਜਿੱਥੇ ਤੁਸੀਂ ਸਾਰਾ ਕੁਛ ਸੰਭਾਲ ਕੇ ਰੱਖਣਾ ਉਹਦੀ ਸੰਭਾਲ
ਗਲਤ ਹੋ ਗਿਆ, ਸਿਸਟਮ ਐਜੂਕੇਸ਼ਨ ਸਿਸਟਮ ਗਲਤ ਹੋ ਗਿਆ। ਆਸਟ੍ਰੇਲੀਆ ਚ ਵੀ ਹੋ ਚੁੱਕਾ ਸੀ ਇਹ ਗਲਤ, ਪਰ ਹੁਣ ਮੈਂ ਦੇਖਿਆ ਕਿ ਮੈਨੂੰ ਬੜਾ ਚੰਗਾ ਲੱਗਿਆ ਕਿ ਯਾਰ ਠੀਕ ਹੈ, ਮਤਲਬ ਜੇ ਗੌਰਮੈਂਟ ਸਪੈਂਡ ਕਰਦੀ ਹੈ। ਹੁਣ ਇੱਥੇ ਇੱਕ ਡਿਪਲੋਮਾ ਕਰਨਾ ਮੇਰੇ ਬੇਟੇ ਨੇ ਜਾਂ ਉਹਨੂੰ $25,000-30,000 ਗੌਰਮੈਂਟ ਦਾ ਲੱਗ ਜਾਣਾ, ਐਂਡ ਆਫ 2 ਈਅਰ ਉਹਨੂੰ ਜੋਬ ਵੀ ਨਾ ਕਰੇ, ਉਹ ਤੋਂ ਗੌਰਮੈਂਟ ਨੂੰ ਕੀ ਫਾਇਦਾ ਹੋਇਆ, ਮਤਲਬ ਸਬਸਿਡਾਈਜ਼ ਕਰਕੇ ਪੈਸੇ ਦੇ ਕੇ ਮੇਰੇ
ਬੇਟੇ ਨੂੰ। ਇਹ ਤਾਂ ਹੁਣ ਗੋਰਿਆਂ ਦੇ ਵਿੱਚ ਆਦਤ ਇਹ ਹੈ, ਇਹ ਕਈ ਗੋਰੇ ਕਰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਮੈਂ ਕਿਹੜੀ ਸਰੀ ਕਰਨੀ। ਕਈ ਹੁੰਦੇ ਐਕਸਪੈਰੀਮੈਂਟਲ ਵੀ ਆਹ ਕਰਕੇ ਦੇਖ ਲੈਂਦੇ ਆ, ਠੀਕ ਹੈ। ਉਹਨਾਂ ਨੇ ਇੱਕ ਸੀਟ ਬਲੌਕ ਕਰ ਲਈ, ਉਹ ਮੰਨ ਲਓ ANU ਦੇ ਵਿੱਚ ਐਡਮਿਸ਼ਨ ਹੋ ਗਿਆ, ਇੱਕ ਸਮੈਸਟਰ ਬਾਅਦ ਉਹ ਕਹਿਣਗੇ ਨਹੀਂ ਯਾਰ ਮੇਰਾ ਨੀ ਕੰਮ ਬਣ ਗਿਆ, ਮੈਂ ਨੀ ਕਰਨੀ ਹਨਾ, ਵੀ ਮੈਨੂੰ ਨੀ ਚੰਗਾ ਲੱਗਾ। ਜਦਕਿ ਇਹ ਗਲਤ ਆ, ਤੇ ਹੁਣ ਉਹ ਜਿਹੜਾ $10,000 ਇੱਕ ਸਮੈਸਟਰ ਦਾ ਉਹ ਸਰਕਾਰ ਨੇ ਪੇ ਕਰ ਦਿੱਤਾ ਆਲਰੇਡੀ, ਪਰ ਉਹ ਹੁਣ ਰੂਲ ਇਹ ਹੈ ਵੀ ਜਦੋਂ ਤੁਸੀਂ ਡਿਗਰੀ ਪੂਰੀ ਕਰੋਗੇ ਤੇ ਉਦੋਂ ਤੁਸੀਂ ਆਪਣੇ ਪੈਸੇ ਪੂਰੇ ਕਰ, ਡਿਗਰੀ ਤੁਸੀਂ ਪੂਰੇ ਕੀਤੀ ਨੀ ਪਰ ਸਰਕਾਰ ਨੇ ਫੇਰ ਵੀ ਯੂਨੀਵਰਸਿਟੀ ਨੂੰ ਉਹਨਾਂ ਪੈਸਾ ਪੂਰਾ ਕਰਤਾ, ਪੈਸਾ ਤਾਂ ਲੋਸਟ ਹੋ ਗਿਆ ਸਰਕਾਰ,
ਲੋਸਟ ਹੋ ਗਿਆ ਨਾ। ਸੋ
ਉਹ ਤੁਹਾਡੇ ਐਕਸਪੈਰੀਮੈਂਟ ਨੂੰ ਉਹ ਲੋਸਟ ਹੋ ਗਿਆ।
ਨਹੀਂ ਇਹੀ ਮੇਰਾ ਖਿਆਲ ਆਸਟ੍ਰੇਲੀਆ ਦੀ ਗਵਰਨਮੈਂਟ ਵੀ ਚਾਹੁੰਦੀ ਹੈ ਕਿ ਯੂ ਮੇਕ ਵੈਰੀ ਇਨਫੋਰਮਡ ਡਿਸੀਜਨ ਵੈਨ ਯੂ ਆਰ ਟੇਕਿੰਗ ਐਡਮਿਸ਼ਨ, ਕਿ ਉਹੀ ਪੜ੍ਹੋ ਜਿਹਦੇ ਨਾਲ
ਐਕਸਪੈਰੀਮੈਂਟਲ ਤਾਂ
ਹੈ, ਤਜਰਬੇ ਨਾ ਕਰੋ ਲੋਕਾਂ ਦਾ ਪੈਸਾ, ਸਰਕਾਰ ਦਾ ਪੈਸਾ ਮਤਲਬ ਲੋਕਾਂ ਦਾ ਪੈਸਾ। ਖੈਰ ਆਪਣੇ ਕੁਛ ਸਕਸੈਸ ਸਟੋਰੀ ਸਾਡੇ ਨਾਲ ਸਾਂਝੇ ਕਰ ਰਹੇ ਨੇ ਰਵਿੰਦਰ ਧਨੀ, ਕਹਿੰਦੇ ਮੇਰੇ ਸਾਲਾ ਸਾਹਿਬ ਹੈਂਡੀਮੈਨ ਦਾ ਕੰਮ ਕਰਦੇ ਸੀ 2009 ਚ, ਉਹ ਆਇਆ ਸੀ ਇੱਥੇ ਆਸਟ੍ਰੇਲੀਆ ਤੇ ਹੁਣ ਤਕਰੀਬਨ ਉਹਨੇ $9 ਲੱਖ ਦਾ ਘਰ ਫ੍ਰੀ ਕਰ ਦਿੱਤਾ ਹੈਂਡੀਮੈਨ ਦਾ ਕੰਮ ਕਰਕੇ ਤੇ ਹੁਣ ਬਿਲਡਰ ਬਣਨ ਲੱਗਾ ਘਰ ਬਣਾਇਆ ਕਰਨਗੇ ਸੋ ਇਹ ਕੰਸਟਰਕਸ਼ਨ ਦੇ ਵਿੱਚ ਮੈਂ ਦੱਸਿਆ ਜਿਹੜੇ ਤੁਹਾਨੂੰ ਸਕਿੱਲ ਟ੍ਰੇਡ ਨੇ ਉਹਨਾਂ ਦੇ ਵਿੱਚ ਕਾਫੀ ਸਕੋਪ ਹੈ ਸਾਡੇ ਬੰਦੇ ਡਿਗਰੀਆਂ ਦੇ ਪਤਾ ਨੀ ਕਿਉਂ ਪਾਗਲ ਹੋਈ ਕਰਦੇ ਨੇ ਹਨਾ ਕਿ ਡਿਗਰੀ ਲੈਣੀ ਡਿਗਰੀ ਲੈਣੀ ਡਿਗਰੀ ਲੈਣੀ ਵਾਈ ਕਾਂਟ ਦੇ ਵਰਕ ਹੈਂਡਸ ਔਨ ਹਨਾ ਚਲੋ ਐਨੀਵੇ
ਅਸੀਂ ਵੀ ਡਿਗਰੀਆਂ ਨਹੀਂ ਨਹੀਂ ਅਸੀਂ ਵੀ ਸਾਡੇ ਨਾਲ ਮੇਰੇ ਸਾਰੇ ਫਰੈਂਡ ਸਰਕਲ ਡਿਗਰੀਆਂ ਲੈ ਕੇ ਫੈਕਟਰੀਆਂ ਚਲਾ ਰਹੇ ਟਰੱਕ ਚਲਾ ਰਹੇ ਡਿਗਰੀਆਂ ਲੈ ਕੇ ਕੀ ਕਰ ਲਏ ਪ੍ਰੋਬਲਮ ਪਤਾ ਕੀ ਹੁੰਦੀ ਦੇਖੋ ਮੈਂ 2 ਸਾਲ ਪਹਿਲਾਂ ਮੇਰੇ ਵੀ ਆਇਆ ਸੀ ਮੈਂ ਜੋਬ ਲੱਭਣੀ ਠੀਕ ਹੈ ਜੋਬ ਲੱਭਣੀ ਕੋਈ ਔਖੀ ਗੱਲ ਨੀ ਐਜ਼ ਅ ਡਿਗਰੀ ਪ੍ਰੋਬਲਮ ਬਾਜੀ ਇੱਥੇ ਆਉਂਦੀ ਹੈ ਜਿਹੜਾ ਸਾਡਾ ਲਾਈਫ ਸਟਾਈਲ ਹੈ ਨਾ ਵੀ ਆਪਣੇ ਪ੍ਰਵਾਸੀਆਂ ਦਾ ਉਹ ਗੋਰਿਆਂ ਦੇ ਲਾਈਫ ਸਟਾਈਲ ਤੋਂ ਬਹੁਤ ਅਲੱਗ ਹੈ ਆਪਣਾ ਲਾਈਫ ਸਟਾਈਲ ਹੈ ਵੀ ਅਸੀਂ ਕੱਲ ਨੂੰ ਹਰੇਕ ਸਾਲ ਜਾਂ 2 ਸਾਲਾਂ ਬਾਅਦ ਇੰਡੀਆ ਅਸੀਂ ਜਾਣਾ ਹੁੰਦਾ ਉਹ ਜਿਹੜੀ ਵੈਕੇਸ਼ਨ ਹੁੰਦੀ ਨਾ ਉਹ $10,000-15,000 ਦੀ ਵੈਕੇਸ਼ਨ ਹੁੰਦੀ ਹੈ ਘੱਟੋ ਘੱਟ ਆਪਣੀ ਟਿਕਟਾਂ ਪਾ ਕੇ ਜੇ ਤੁਸੀਂ ਵਿਆਹ ਦੇਖਣਾ ਹੈ ਜੇ ਘਰੇ ਵਿਆਹ ਹੈ ਫਿਰ ਤੁਸੀਂ ਡਰੈਸਿਸ ਪਾਉਣੀਆਂ ਉਹ ਸਾਰਾ ਤੁਹਾਡਾ ਖਰਚਾ ਹੁੰਦਾ ਜੇ ਤੁਹਾਡੀ ਫੈਮਿਲੀ ਵੱਡੀ ਹੈ ਫਿਰ ਉਹਦੀਆਂ ਟਿਕਟਾਂ ਸਾਰਾ ਉਹਨਾਂ ਦਾ ਖਰਚਾ ਉਹ ਇੱਕ ਤਰ੍ਹਾਂ ਤੁਹਾਡਾ 25% ਤੋਂ ਲੈ ਕੇ 40% ਤੁਹਾਡੀ ਸਾਲ ਦੀ ਇਨਕਮ ਦਾ ਉਹ ਖਿੱਚ ਕੇ ਲੈ ਜਾਂਦੀ ਹੈ ਠੀਕ ਹੈ ਤੁਸੀਂ ਜੋਬ ਕਰਦੇ ਹੋ ਤੁਹਾਨੂੰ ਟੈਕਸ ਕੱਟ ਕੇ ਪੈਸੇ ਆਉਂਦੇ ਨੇ 850-900 ਚਲੋ ਜੇ ਤੁਹਾਡੇ ਕੋਲ $60,000 ਦਾ ਪੈਕੇਜ ਹੈ ਨਾ ਤੁਹਾਡੇ ਅਕਾਊਂਟ ਚ ਪਰ ਵੀਕ $900 ਆਉਣੇ ਨੇ ਆਫਟਰ ਟੈਕਸ ਠੀਕ ਹੈ ਤੇ ਉਹ ਹੁਣ ਤੁਸੀਂ ਦੇਖੋ ਵੀ 52 ਹਫ਼ਤੇ ਤੁਸੀਂ ਕੰਮ ਕਰਨਾ ਤੇ ਤੁਹਾਡੀ ਤੁਹਾਡੀ ਜੇਬ ਜਿਹੜੇ ਪੈਸੇ ਆਉਣੇ ਨੇ ਉਹ ਮਸਾਂ $48,000 ਆਉਣਾ $48,000 ਦੇ ਵਿਚ ਇੱਥੇ ਆਸਟ੍ਰੇਲੀਆ ਚ ਘਰ ਚਲਾਉਣਾ ਇਟਸ ਵੈਰੀ ਹਾਰਡ ਕਿਉਂਕਿ ਜੇ ਤੁਹਾਡੇ ਕੋਲ ਮੌਰਗੇਜ ਵੀ ਹੈ 2,000 ਤੁਸੀਂ ਉਹਦਾ ਮਹੀਨਾ ਦੇ ਰਹੇ ਹੋ $24,000 ਤੁਹਾਡਾ ਸਾਲ ਦਾ ਉਹ ਚੱਲ ਗਿਆ ਤੁਹਾਡੇ ਕੋਲ ਰਹਿ ਗਿਆ $24,000 ਐਂਡ ਚ ਉਹਦੇ ਵਿੱਚ ਤੁਸੀਂ ਵੈਕੇਸ਼ਨ ਵੀ ਕਰਨੀ ਹੈ ਤੇ ਤੁਸੀਂ ਆਪਣੇ ਬਿਜਲੀ ਦੇ ਬਿੱਲ ਵੀ ਭਰਨੇ ਆ ਗੱਡੀ ਦੀ ਕਿਸ਼ਤ ਵੀ ਭਰਨੀ ਹੈ ਉਹ ਸਾਰਾ ਕੁਛ ਜਿਹੜੀ ਸਟਾਰਟ ਪੇ ਹੈ ਨਾ ਡਿਗਰੀ ਦੇ ਵਿੱਚ $60,000 ਤੋਂ ਲੱਖ ਤੱਕ ਪਹੁੰਚੂਗੇ ਨਾ ਤੁਸੀਂ ਤੁਹਾਨੂੰ ਬਹੁਤ ਹਾਰਡ ਵਰਕ ਕਰਨਾ ਪੈਂਦਾ ਰਿਸਪੋਂਸੀਬਿਲਟੀ ਵੱਧਦੀ ਆ ਜਦੋਂ ਤੁਸੀਂ 60,000 ਤੇ ਪਹੁੰਚ ਵੀ ਗਏ ਨਾ ਤੇ ਤੁਹਾਡੇ ਅਕਾਊਂਟ ਚ ਕਿੰਨੇ ਆਉਣੇ ਨੇ ਮਹੀਨੇ ਦੇ $52,000
ਕਰਨਾ ਇਹ ਹੈ ਵੀ ਜਿੱਦਾਂ ਜਿੱਦਾਂ ਤੁਸੀਂ ਪੜ੍ਹੀ ਜਾਂਦੇ ਹੋ ਉਦਾਂ ਉਦਾਂ ਤੁਹਾਡਾ ਜਿਹੜਾ ਲਾਈਫ ਸਟਾਈਲ ਹੈ ਨਾ ਉਹ ਨੈਚੁਰਲ ਨਹੀਂ ਰਹਿੰਦਾ ਮੈਨੂੰ ਇੱਕ ਨਾ ਸੀਈਓ ਮਿਲਿਆ ਮੈਨੂੰ ਇੱਕ ਸੀਈਓ ਮਿਲਿਆ ਉਹ ਮੈਂ ਅੱਗੇ ਵੀ ਕਈ ਵਾਰੀ ਗੱਲ ਸੁਣਾਈ ਆ ਮੈਂ ਕਿਹਾ ਕਿੱਦਾਂ ਤੇਰੀ ਜੋਬ ਤਾਂ ਬਹੁਤ ਵਧੀਆ ਕਹਿੰਦਾ ਪੁੱਛ ਨਾ ਕਹਿੰਦਾ ਮੈਂ ਕਿਹਾ ਤੁਹਾਡੀ ਤਨਖਾਹਾਂ ਬਹੁਤ ਵਧੀਆ ਕਈ ਲੱਖਾਂ ਚ ਉਦੋਂ ਉਹਦੀ 3.5 ਲੱਖ ਤਨਖਾਹ ਸੀਗੀ ਹੈ ਨਾ ਕਹਿੰਦਾ ਤਨਖਾਹ ਤਾਂ ਹੈਗੀ ਆ ਮਿਸਟਰ ਸਿੰਘ ਬਾਕੀ ਤਾਂ ਦੇਖ ਹੋਰ ਕੁਛ ਹੈ ਨੀ ਮੈਂ ਕਿਹਾ ਕੀ ਹੋਇਆ ਕਹਿੰਦਾ 25 ਸਾਲ ਹੋ ਗਿਆ ਕਹਿੰਦਾ ਮੈਨੂੰ ਸੀਈਓ ਬਸ ਇਹੀ ਕਹਿੰਦਾ ਫਿਰ ਕਦੇ ਕਿਤੇ ਕਦੇ ਕਿਤੇ ਕਹਿੰਦਾ ਦੇਖ ਸਿੱਧਾ ਸਿੱਧਾ ਫਾਰਮੂਲਾ ਆ ਜੇ ਤਾਂ ਕਹਿੰਦਾ ਤੁਸੀਂ ਕਰਨੀ ਆ ਜੋਬ ਨੋਰਮਲ ਫਿਰ ਤਾਂ ਤੁਸੀਂ ਵਿਆਹ ਵੀ ਕਰਾ ਸਕਦੇ ਹੋ ਤੁਸੀਂ ਬੱਚੇ ਵੀ ਪੈਦਾ ਕਰ ਸਕਦੇ ਹੋ ਪਾਲ ਵੀ ਸਕਦੇ ਹੋ ਗ੍ਰਸਤੀ ਜੀਵਨ ਪੂਰਾ ਕਰ ਸਕਦੇ ਜੇ ਨੋਰਮਲ ਜੋਬ ਕਰਨੀ ਆ ਮੈਂ ਕਿਹਾ ਠੀਕ ਹੈ ਪਰ ਕਹਿੰਦਾ ਜੇ ਤੁਸੀਂ ਤੁਹਾਡੇ ਅੰਦਰ ਲਾਲਸਾ ਹੈ ਨਾ ਵੀ ਮੈਂ ਮੈਨੇਜਰ ਬਣਨਾ ਆ ਇਸ ਕੰਪਨੀ ਦਾ ਜਾਂ ਮੈਨੇਜਰ ਲੈਵਲ ਤੱਕ ਜਾਣਾ ਫਿਰ ਕਹਿੰਦਾ ਸਿਰਫ ਤੁਸੀਂ ਵਿਆਹ ਹੀ ਕਰਾ ਸਕਦੇ ਆ ਬੱਚੇ ਨੀ ਤੁਸੀਂ ਪੈਦਾ ਕਰ
ਸਕਦੇ ਹਨਾ
ਰਿਸਪੋਂਸੀਬਿਲਟੀ ਇੰਨੀ ਆ ਕਿ ਤੁਸੀਂ ਮਤਲਬ ਉਹਦੇ ਬਾਰੇ ਸੋਚੀ ਜਾਣਾ ਪਹਿਲਾਂ ਜਾਣਾ ਮਗਰੋਂ ਆਉਣਾ ਕਹਿੰਦਾ ਯੂ ਕਾਂਟ ਮਿਸਟਰ ਸਿੰਘ ਯੂ ਕੈਨ ਓਨਲੀ ਅਫੋਰਡ ਅ ਵਾਈਫ ਇਫ ਯੂ ਵਾਂਟ ਟੂ ਬੀ ਅ ਮੈਨੇਜਰ ਲੈਵਲ ਐਗਜ਼ੈਕਟਿਵ ਲੈਵਲ ਹੈ ਨਾ ਪਰਸਨ ਮੈਂ ਕਿਹਾ ਠੀਕ ਹੈ ਮੈਂ ਕਿਹਾ ਫਿਰ ਤੂੰ ਤਾਂ ਸੀਈਓ ਆ ਕਹਿੰਦਾ ਵੈਨ ਯੂ ਆਰ ਸੀਈਓ ਯੂ ਕਾਂਟ ਈਵਨ ਅਫੋਰਡ ਅ ਵਾਈਫ ਕਹਿੰਦਾ ਦੇ ਪੇ ਮੀ $350,000 $3,500 ਕਹਿੰਦਾ ਮੈਨੂੰ ਦੇ ਰਹੇ ਨੇ ਕਹਿੰਦਾ ਮੈਂ 24 ਘੰਟੇ ਖਰੀਦੇ ਹੋਏ ਨੇ ਉਹਨੇ ਮਤਲਬ ਆਈ ਹੈਵ ਟੂ ਥਿੰਕ ਅਬਾਊਟ 24 ਆਵਰਸ ਹਨਾ ਸਾਰਾ ਕੁਛ ਕਹਿੰਦਾ ਆਲਵੇਜ਼ ਕਹਿੰਦਾ ਹੈਡ ਰਹਿਣਾ ਬੰਦਿਆਂ ਨਾਲ ਮਿਲਣਾ ਇਧਰੋਂ ਕਦੇ ਉੱਥੇ ਜਾ ਕਦੇ ਸੋ ਆਪਾਂ ਨੂੰ ਕਈ ਵਾਰੀ ਨਾ ਵਹਿਮ ਹੋ ਜਾਂਦਾ ਵੀ ਆਪਾਂ ਡਿਗਰੀ ਕਰ ਲਈ ਨਿਆਣਿਆਂ ਨੂੰ ਡਿਗਰੀ ਕਰਾ ਦਈਏ ਆਪਾਂ ਬਹੁਤ ਵੱਡੀ ਪੋਜੀਸ਼ਨ ਚੱਲਣ ਪਰ ਆਈ ਥਿੰਕ ਜਿਹੜਾ ਕੁਆਲਿਟੀ ਆਫ ਲਾਈਫ ਹੈ ਉਹ ਵੀ ਸਾਨੂੰ ਨਾਲ ਫੈਕਟਰ ਇਨ ਜ਼ਰੂਰ ਕਰਨਾ ਚਾਹੀਦਾ ਵੀ ਆਪਾਂ ਕਿੰਨੀ ਕੁ ਕੁਆਲਿਟੀ ਲੈ ਰਹੇ ਹਾਂ ਆਪਣੀ ਜੋਬ ਦੇ ਵਿੱਚੋਂ ਕਿੰਨੀ ਕੁ ਜਿਹੜੀ ਆਪਾਂ
ਸਾਨੂੰ ਦੇਖੋ ਇਹ ਡਾਕਟਰੀ ਪੇਸ਼ਾ ਨਾ ਸਭ ਤੋਂ ਉੱਤਮ ਪੇਸ਼ਾ ਮੰਨਿਆ ਗਿਆ ਨਾ ਵੀ ਡਾਕਟਰ ਬਣ ਕੇ ਬੰਦਾ ਵੀ ਚਲੋ ਸੇਵਾ ਕਰਦਾ ਸਾਰਾ ਕੁਛ ਹੈ ਨਾ ਹੁਣ ਡਾਕਟਰ ਬਣਨ ਲਈ 7 ਸਾਲ ਤਾਂ ਡਿਗਰੀ ਦੇ ਲੱਗਦੇ ਨੇ ਗ੍ਰੈਜੂਏਟ ਡਿਗਰੀ ਦੀ ਵੀ 4 ਸਾਲ ਦੀ ਡਿਗਰੀ ਬਾਅਦ 3 ਸਾਲ ਤੁਹਾਨੂੰ ਰੂਰਲ ਏਰੀਏ ਜਾਂ ਵਟ ਐਵਰ ਕਿਸੇ ਥੱਲੇ ਕੰਮ ਕਰਨਾ ਪੈਂਦਾ ਫਿਰ ਉਹ ਤੁਹਾਨੂੰ ਪਰੂਵ ਕਰਦਾ ਵੀ ਹਾਂ ਵੀ ਤੁਸੀਂ ਕੈਪੇਬਲ ਹੋ ਠੀਕ ਹੈ ਜੇ ਉਹ ਨਹੀਂ ਪਰੂਵ ਕਰਦਾ ਤੁਹਾਡੀ ਡਿਗਰੀ ਦਾ ਵੈਲਿਊ ਖਤਮ ਹੋ ਜਾਂਦੀ ਹੈ ਤੇ ਤੁਸੀਂ ਬੈਚਲਰ ਬਣ ਗਏ ਗ੍ਰੈਜੂਏਟ ਬਣ ਗਏ ਫਿਰ ਤੁਸੀਂ ਕਰਨੀ ਹੈ ਮਾਸਟਰ ਸਪੈਸ਼ਲਿਟੀ ਕਿਸੇ ਚੀਜ਼ ਚ ਕਰਨੀ ਹੈ 3 ਸਾਲ ਉਹਨੂੰ ਲਾ ਜਾਂਦੇ ਨੇ ਸੋ 10 ਸਾਲ ਬਾਅਦ ਤੁਸੀਂ MD ਬਣ ਜਾਂਦੇ ਹੋ, ਠੀਕ ਹੈ। ਉਹਦਾ ਵੀ ਇਹ ਕੋਈ ਉਹਦੀ ਗਰੰਟੀ ਨੀ ਹੈਗੀ ਵੀ ਹਾਂ ਤੁਸੀਂ 9 to 5 ਗਏ, ਤੁਹਾਨੂੰ ਵਧੀਆ ਪੈਸੇ ਆ ਰਹੇ ਨੇ ਤੁਹਾਡੇ ਅਕਾਊਂਟ ਚ, $8,000 ਮਹੀਨੇ ਦਾ ਆ ਰਿਹਾ, ਵਧੀਆ ਲਾਈਫ ਇੰਜੋਏ ਕਰ ਰਹੇ ਹੋ ਨਾ, ਤੁਹਾਡੇ ਆਵਰਜ ਉੱਪਰ ਥੱਲੇ ਹੋ ਜਾਣਗੇ। ਤੁਹਾਨੂੰ ਕਈ ਵਾਰੀ 14-14 ਘੰਟੇ ਕੰਮ ਕਰਨਾ ਪੈਂਦਾ ਜੇ ਤੁਸੀਂ ਸਰਜਨ ਬਣ ਜਾਂਦੇ ਹੋ, ਤੁਹਾਨੂੰ 14-14 ਘੰਟੇ ਕੰਮ ਕਰਨਾ ਪੈਂਦਾ, ਕਈ ਵਾਰੀ ਰਾਤ ਨੂੰ ਸ਼ਿਫਟ ਹੁੰਦੀ, ਕਈ ਵਾਰੀ ਦਿਨ ਨੂੰ ਸ਼ਿਫਟ ਹੁੰਦੀ ਹੈ, ਤੁਹਾਡਾ ਲਾਈਫ ਸਟਾਈਲ ਇੰਨਾ ਕੁ ਮੈਸ ਅਪ ਹੋ ਜਾਂਦਾ ਵੀ ਤੁਹਾਡੇ ਨਿਆਣਿਆਂ ਨੂੰ ਪਤਾ ਨੀ ਲੱਗਦਾ ਵੀ ਸਾਡਾ ਪਾਪਾ ਡਾਕਟਰ ਆ ਕਿ ਸਾਡਾ ਪਾਪਾ ਟਰੱਕ ਚਲਾ ਰਿਹਾ, ਨਹੀਂ ਹੁੰਦਾ ਕਦੇ,
ਸਾਰੇ ਉਹਦੇ ਚ ਆ ਜਾਂਦੇ।
ਇਹ ਬੰਦਾ ਉਹੀ ਕਰ ਸਕਦਾ ਜਿਹੜਾ ਫੁਲੀ ਪੈਸ਼ਨ ਹੈ ਨਾ ਵੀ ਹਾਂ ਮੈਂ ਮੈਡੀਕਲ ਹੀ ਕਰਨਾ ਆ ਤੇ ਆਈ ਵਾਂਟ ਟੂ ਸਰਵ ਪੀਪਲ। ਜਿਹੜਾ ਬੰਦਾ ਸਾਡੇ ਵਰਗਾ ਡਬਲ ਮਾਈਂਡਡ ਹੁੰਦਾ, ਕਦੀ ਆਹ ਕਰ ਲਿਆ ਕਦੀ ਉਹ ਕਰ ਲਿਆ, ਉਹਦੇ ਲਈ ਤਾਂ ਫਿਰ ਇਹਦਾ ਉਹੀ ਆ ਵੀ ਖੋ ਹੀ ਆ ਵੀ ਤੁਸੀਂ 10 ਸਾਲ ਲਾ ਲੇ, ਬਾਅਦ ਵਿਚ ਤੁਸੀਂ ਕਹੋਗੇ ਨਹੀਂ ਯਾਰ ਮੇਰੇ ਤੋਂ ਕੰਮ ਨਹੀਂ ਹੋਣਾ, ਕਿਉਂਕਿ ਸਾਲ ਦੇ ਵਿਚ ਤੁਹਾਡੀ ਬੱਸ ਕਰਾ ਦੇਣੇ ਅਗਲੇ, ਤੇ ਇੰਨੀ ਜ਼ਿਆਦਾ ਰਿਸਪੋਨਸੀਬਿਲਟੀ ਵਾਲਾ ਕੰਮ ਹੈ ਕਿ ਤੁਸੀਂ ਐਕਚੁਲੀ ਇੱਕ ਹਿਊਮਨ ਬੀਂਗ ਦੇ ਉੱਤੇ ਸਰਜਰੀ ਕਰ ਰਹੇ ਹੋ ਤੇ ਉਹਦੇ ਉੱਤੇ ਜਿਹੜੀ ਪੋਸੀਬਿਲਟੀ ਆਫ ਐਨੀ ਨੈਗਲੀਜੈਂਸ ਐਨੀ ਮਿਸਟੇਕ ਜ਼ੀਰੋ ਆ, ਤਾਂ ਤੁਸੀਂ ਦੇਖੋ ਵੀ ਤੁਹਾਡੇ ਬ੍ਰੇਨ ਤੇ ਉਹ ਕਿੰਨੀ ਉਹ ਚੀਜ਼ ਟੋਲ ਕਰਦੀ, ਤੁਸੀਂ ਆਲਵੇਜ ਤੁਸੀਂ ਇਨ ਪ੍ਰੈਸ਼ਰ, ਤੁਸੀਂ ਇੰਜੋਏ ਨੀ ਕਰ ਰਹੇ ਨਾ, ਤੁਸੀਂ ਐਕਚੁਲੀ ਇਨ ਪ੍ਰੈਸ਼ਰ ਵੀ ਟੂ ਡੂ ਪਰਫਾਰਮ ਵੈਲ। ਮੌਤ ਦਾ ਖੂਹਾਂ ਜਿਹੜਾ ਵਾਲਾ ਗੱਲ ਹੈ ਵੀ ਮੋਟਰਸਾਈਕਲ ਤਾਂ ਜਿੰਨੀ ਸਪੀਡ ਜਾਰੀ ਦਊਗਾ ਉਨੇ ਤਾਂ ਨੂੰ ਜਾਊਗਾ, ਜੇ ਸਪੀਡ ਘਟਾਤੀ ਮੋਟਰਸਾਈਕਲ ਡਿੱਗ ਜੂਗਾ ਤੇ ਉਹ ਕਾਂਸਟੈਂਟਲੀ ਤੁਹਾਨੂੰ ਕਰਨਾ ਪੈਣਾ ਜਦੋਂ ਤੱਕ ਤੁਸੀਂ ਮੌਤ ਦੇ ਖੂਹ ਦੇ ਵਿੱਚ।
ਸੋ ਇਹ ਤਾਂ ਮੋਟਰਸਾਈਕਲ ਦੇ ਨਾਲ ਨਹੀਂ ਕਰਨਾ, ਮੈਨੂੰ ਲੱਗਦਾ ਯਾਰ ਆਪਾਂ ਸਿੰਪਲ ਰੱਖੀਏ ਆਪਣੀ ਲਾਈਫ ਤੇ। ਚਲੋ ਠੀਕ ਹੈ ਗੁਰਪ੍ਰੀਤ, ਆਪਾਂ ਗੱਲਾਂ ਬਾਤਾਂ ਕੀਤੀਆਂ, ਸਾਰੇ ਪੱਖ ਆਪਾਂ ਦੇਖੇ ਨੇ ਹਰੇਕ ਚੀਜ਼ ਦੇ, ਤੇ ਇਹ ਗੱਲਾਂ ਕਰਕੇ ਸੁਣ ਕੇ ਆਪਾਂ ਵਿਚਾਰ ਜਿਹੜੇ ਨੇ ਇੱਕ ਦੂਜੇ ਨਾਲ ਸਾਂਝੇ ਕਰਦੇ ਆ ਤੇ ਹੋ ਸਕਦਾ ਕਿ ਜ਼ਿੰਦਗੀ ਥੋੜੀ ਜਿਹੀ ਵਧੀਆ ਬਣ ਜਾਵੇ। ਤੇ ਚਲੋ ਲਈਏ ਇਜਾਜ਼ਤ ਫਿਰ। ਹਾਂਜੀ ਗੁਰਪ੍ਰੀਤ ਜੀ। ਹਾਂਜੀ, ਮੇਰਾ ਕੱਲ ਦਾ ਫੋਨ, ਮੈਂ ਕਿਹਾ ਇਜਾਜ਼ਤ ਲਈਏ, ਤੁਸੀਂ ਤਾਂ ਸਰਤਾਜ ਵਾਂਗਰ ਚੁੱਪ ਚਾਪ ਹੋ ਗਏ।
ਮੈਨੂੰ ਵਿੱਚੋਂ ਤੁਹਾਡੀ ਆਵਾਜ਼ ਕੱਟ ਗਈ, ਮੈਂ ਕਿਹਾ ਪਤਾ ਨੀ ਸ਼ਾਇਦ ਮੈਂ ਕੁਛ ਹੋਰ ਕਹਿਣਾ। ਨਹੀਂ ਜੀ, ਇਜਾਜ਼ਤ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਸਾਨੂੰ ਸਪੈਸ਼ਲੀ ਮੈਨੂੰ 1.5 ਘੰਟਾ ਜਰਿਆ ਤੇ ਬਾਕੀ ਆਸ ਕਰਦੇ ਹਾਂ ਵੀ ਜੋ ਅਸੀਂ ਗੱਲਾਂ ਕੀਤੀਆਂ ਨੇ ਸਪੈਸ਼ਲੀ ਹਸਬੈਂਡ ਵਾਈਫ ਜਾਂ ਮੇਲ ਫੀਮੇਲ ਦੇ ਵਿੱਚ ਵੀ ਆਪਾਂ ਥੋੜਾ ਕੁ ਕਾਇੰਡ ਆਫ ਨਜ਼ਰੀਆ ਮੈਨੂੰ ਆਸ ਹੀ ਜਿਹੜੇ ਹਰਮਨ ਰੇਡੀਓ ਸੁਣਦੇ ਆ ਵੀ ਆਪਣੇ ਸੁਹਿਰਦ ਨੇ ਸਰੋਤੇ, ਪਰ ਫੇਰ ਵੀ ਆਪਾਂ ਜੇ ਥੋੜਾ ਨਜ਼ਰੀਆ ਬਦਲੀਏ, ਸਪੈਸ਼ਲੀ ਨਜ਼ਰੀਆ ਹੈ ਵੀ ਦਿਲ ਦਿਮਾਗ ਸੋਚਣ ਦੀ ਲੋੜ ਨੀ, ਜੋ ਤੁਹਾਡੀ ਘਰ ਵਾਲੀ ਕਹਿੰਦੀ ਉਹੀ ਸਹੀ ਹੈ, ਆਪਾਂ ਉਹੀ ਗੱਲ ਲੈ ਕੇ ਚੱਲੀਏ,
ਮੋਕਸ਼ ਪ੍ਰਾਪਤ ਕਰ ਸਕਦੇ ਹਾਂ, ਮੋਕਸ਼ ਪ੍ਰਾਪਤ ਕਰ ਸਕਦੇ ਹਾਂ,
ਮੋਕਸ਼ ਪ੍ਰਾਪਤ ਕਰ,
ਚੰਗਾ ਕੋਈ ਹੈਪੀ ਮੋਕਸ਼, ਹੈਪੀ ਮੋਕਸ਼ ਦੀ ਗੱਲ, ਓਕੇ ਜੀ,
ਹੈਪੀ
ਮੋਕਸ਼। ਲਓ ਜੀ, ਗੁਰਪ੍ਰੀਤ ਗਿੱਲ ਸਾਡੇ ਨਾਲ ਜੁੜੇ ਹੋਏ ਸੀ ਕੈਨਬਰਾ ਤੋਂ, ਹਾਸਾ ਮਜ਼ਾਕ ਵੀ ਹੋਇਆ, ਕਈ ਮਤਲਬ ਸੀਰੀਅਸ ਗੱਲਾਂ ਵੀ ਕੀਤੀਆਂ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਯੋਗੀ ਕੁਮਾਰ ਜੀ, ਸ਼ੁਕਰੀਆ ਤੁਸੀਂ ਪ੍ਰੋਗਰਾਮ ਚ ਸਾਰੇ ਸਰੋਤੇ ਸ਼ਾਮਲ ਹੁੰਦੇ ਹੋ। ਤੇ ਜਗਤਾਰ ਭਾਜੀ ਨੇ ਗੀਤ ਦੀ ਫਰਮਾਇਸ਼ ਕੀਤੀ ਸੀ, ਮੈਨੂੰ ਲੱਗਦਾ ਗੀਤ ਚਲਾਉਣਾ ਬਣਦਾ ਆ, ਤੇ ਕਿਉਂਕਿ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ। ਇਸ ਦੇ ਨਾਲ ਹੀ ਮੈਂ ਵੀ ਇਜਾਜ਼ਤ ਲੈਣਾ ਤੇ ਅਗਲੇ ਹਫ਼ਤੇ ਫਿਰ ਤੁਹਾਡੇ ਸਨਮੁੱਖ ਹੋਵਾਂਗਾ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਇੰਜੋਏ ਕਰੋ, ਪੋਡਕਾਸਟ ਤੇ ਵੀ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ, ਅਗਰ ਜਿਹੜੇ ਸੁਣ ਸਕਦੇ ਨੇ ਸੁਣਦੇ ਨੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ, ਰੱਬ ਰਾਖਾ।
जिंदगी एक सफर है सुहाना, यहाँ कल क्या हो किसने जाना। जिंदगी एक सफर है सुहाना, यहाँ कल क्या हो किसने जाना। हाँ, जिंदगी एक सफर है सुहाना, यहाँ कल क्या हो किसने जाना। अरे उड़ने उड़ने हो, 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 उड़ने उड़ने हो। ये जमाना क्या कल क्या हो किसने जाना हर जिंदगी एक सफर है सुहाना यहाँ कल क्या हो किसने जाना उठने उठने हो उठने उठने हो उठने उठने हो उठने 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 हो दिन बिताना यहाँ कल क्या हो किसने जाना आज जिंदगी एक सफर है सुहाना यहाँ कल क्या हो?